ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਤੰਦਰੁਸਤ ਹੋ? ਲਓ ਫਿਰ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 8 ਹੋ ਗਈ ਹੈ, 8 ਜੁਲਾਈ 2018, ਤੇ ਦਿਨ ਐਤਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿਚ। 9:02 ਈਸਟ ਕੋਸਟ ਦੇ ਉਤੇ ਹੋ ਗਏ ਨੇ, ਜਾਣੀ ਕਿ ਸਿਡਨੀ, ਮੈਲਬਰਨ, ਬ੍ਰਿਸਬਨ, ਹੋਬਾਰਟ ਦੇ ਵਿਚ, ਕੈਨਬਰਾ ਵੀ, ਔਰ ਮੱਧਵਰਤੀ ਆਸਟ੍ਰੇਲੀਆ ਅਜੇ ਅੱਧਾ ਘੰਟਾ ਪਿੱਛੇ 8:32 ਹੈ, ਔਰ ਪੱਛਮੀ ਆਸਟ੍ਰੇਲੀਆ ਜਾਣੀ ਕਿ ਪਰਥ ਰਾਜਧਾਨੀ ਹੈ, 7:02 ਹੋਏ ਨੇ। ਤੇ ਉਧਰ ਭਾਰਤ ਦੇ ਵਿਚ 4:32 ਤੜਕਾ ਹੋ ਗਿਆ, ਤੇ ਲੰਡਨ ਦੇ ਵਿਚ ਅੱਧੀ ਰਾਤ ਤੋਂ 2 ਮਿੰਟ ਉਤੇ ਹੋ ਗਏ ਨੇ। ਨਿਊਯਾਰਕ ਤੇ ਟੋਰਾਂਟੋ ਦੇ ਵਿਚ 7:02 ਹਜੇ ਸ਼ਨਿਚਰਵਾਰ ਦੇ ਚੱਲ ਰਹੇ ਨੇ, ਤੇ ਸ਼ਨਿਚਰਵਾਰ ਦੀ ਸ਼ਾਮ ਢਲ ਰਹੀ ਹੈ ਜੀ 4:02 ਤੇ ਲਾਸ ਏਂਜਲਿਸ ਅਤੇ ਵੈਨਕੂਵਰ ਦੇ ਵਿਚ। ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਆਣਗੇ ਜੀ, ਨਾਰਥ ਕੁਈਨਜ਼ਲੈਂਡ ਤੋਂ। ਸਵੇਰੇ ਸਵੇਰੇ ਮੇਰੀ ਗੱਲ ਹੋਈ ਸੀ, ਕੇਨਜ਼ ਇਲਾਕੇ ਦੇ ਵਿਚ ਉਹ ਘੁੰਮ ਰਹੇ ਨੇ, ਵੀਡੀਓ ਬਣਾ ਰਹੇ ਨੇ, ਗੱਲਾਂ ਬਾਤਾਂ ਕਰ ਰਹੇ ਨੇ, ਮਿਲ ਵਰਤ ਰਹੇ ਨੇ ਸਾਰਿਆਂ ਦੇ ਨਾਲ, ਤੇ ਅੱਜ ਉਨ੍ਹਾਂ ਦੀ ਰੂਬਰੂ ਵੀ ਰੱਖੀ ਹੋਈ ਹੈ ਇਨਿਸਫੇਲ ਦੇ ਵਿਚ। ਉਸ ਦੇ ਬਾਰੇ ਵੀ ਗੱਲ ਕਰਾਂਗੇ, ਉਨ੍ਹਾਂ ਦੇ ਤਜਰਬੇ ਕੁਈਨਜ਼ਲੈਂਡ ਦੇ ਟੂਰ ਦੇ ਸਾਂਝੇ ਕੀਤੇ ਜਾਣਗੇ। ਸੋ ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਕਿਵੇਂ ਅੱਜ ਐਤਵਾਰ ਕਿਵੇਂ ਮਨਾ ਰਹੇ ਹੋ? ਤੇ ਓਬਵੀਅਸਲੀ ਅਗਰ ਤੁਸੀਂ ਸਾਨੂੰ ਸੁਣ ਰਹੇ ਹੋ ਤਾਂ ਗੱਲਾਂ ਬਾਤਾਂ ਵੀ ਤੁਸੀਂ ਸੁਣੋਗੇ, ਕਰੋਗੇ, ਸਾਡੇ ਨਾਲ ਸਾਂਝਾ ਪਾਓਗੇ। ਸਾਂਝ ਪਾਉਣ ਦੇ ਲਈ ਬਹੁਤ ਸੌਖਾ ਤਰੀਕਾ ਹੈ ਜੀ, request@harmanradio.com ਈਮੇਲ ਪਤਾ ਹੈ ਸਾਡਾ, ਤੇ ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਆਪਣੀਆਂ ਫੋਟੋ, ਵਿਚਾਰ, ਕੁਝ ਵੀ ਭੇਜ ਸਕਦੇ ਹੋ। ਕਈ ਸੱਜਣ ਫੇਸਬੁੱਕ ਤੇ ਮੈਸੇਜ ਭੇਜਦੇ ਨੇ, ਕਈ ਵਾਰੀ ਦੇਖ ਹੋ ਜਾਂਦਾ, ਕਈ ਵਾਰੀ ਨਹੀਂ ਦੇਖ ਹੋ ਜਾਂਦਾ, ਇਸ ਲਈ ਅਸੀਂ ਮਾਫੀ ਚਾਹੁੰਦੇ ਹਾਂ, ਪਰ ਬੇਨਤੀ ਹੈ ਕਿ ਫੇਸਬੁੱਕ ਤੇ ਨਹੀਂ, ਟੈਲੀਗ੍ਰਾਮ ਤੇ ਮੈਸੇਜ ਭੇਜਿਆ ਕਰੋ। ਸਤਿ ਸ੍ਰੀ ਅਕਾਲ ਦੀ ਸਾਂਝ ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਅੰਮ੍ਰਿਤਸਰ ਵਾਲਿਆਂ ਨੇ ਬੁਲਾਈ ਹੈ, ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਸਵੇਰੇ ਉਹ ਪੇਸ਼ ਕਰਦੇ ਨੇ, ਬਹੁਤ ਵਧੀਆ ਸ਼ਬਦ ਕੀਰਤਨ ਤੇ ਵਿਆਖਿਆ ਚੱਲ ਰਹੀ ਸੀ, ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਉਨ੍ਹਾਂ ਨੇ ਇਕ ਗੁਰਬਾਣੀ ਸਾਡੇ ਨਾਲ ਸ਼ੇਅਰ ਕੀਤੀ ਹੈ। ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇਸਾ, ਕਿ ਹੇ ਪਰਮਾਤਮਾ ਮੈਨੂੰ ਸਿਰਫ ਤੇਰਾ ਹੀ ਆਸਰਾ, ਤੇਰਾ ਹੀ ਭਰੋਸਾ ਆ, ਮੈਂ ਕੋਈ ਹੋਰ ਧਾਰਮਿਕ ਮਾਰਗ ਨਹੀਂ ਜਾਣਦਾ, ਹੋਰ ਕੋਈ ਵੇਸ ਨਹੀਂ ਜਾਣਦਾ, ਮੈਨੂੰ ਨਹੀਂ ਪਤਾ ਕੀ ਵੇਸ ਹੈ, ਮੈਨੂੰ ਸਿਰਫ ਤੇਰੇ ਤੇ ਭਰੋਸਾ ਹੈ। ਸੋ ਸਾਡੇ ਵੇਸਾਂ ਦੇ ਅੰਦਰ ਬਹੁਤ ਵੱਡਾ ਭਰੋਸਾ ਹੋਣਾ ਚਾਹੀਦਾ, ਤਾਂ ਉਹ ਫਾਇਦੇ ਕਰਦੇ ਨੇ, ਨਹੀਂ ਤਾਂ ਕੋਈ ਫਾਇਦਾ ਨਹੀਂ ਹੈ। ਹੁਣ ਅੰਦਰ ਕੀ ਹੈ ਤੇ ਬਾਹਰ ਕੀ ਹੈ, ਇਸ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਪੇਸ਼ ਹੈ ਜੀ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਦੇ ਵਿਚ ਆਤਮਾ ਅਤੇ ਜੀਵ ਦੇ ਬਾਰੇ ਗੱਲ ਕਰਾਂਗੇ, ਐਡਮ ਐਂਡ ਈਵ। ਰਿਗਵੇਦ ਦੇ ਪਹਿਲੇ ਅਧਿਆਅ ਦੇ 164ਵੇਂ ਸੁਕਤੇ ਦੀਆਂ 22 ਪੰਕਤੀਆਂ ਇਸ ਵਿਸ਼ੇ ਤੇ ਇਕ ਪੱਖ ਦੀ ਉਦਾਹਰਣ ਨੂੰ ਪੇਸ਼ ਕਰਦੇ ਨੇ। ਸਲੋਕ ਸ਼ੁਰੂ ਹੁੰਦਾ ਹੈ ਜੀ, ਦਵਾ ਸੁਪਰਨਾ ਸਾਯੁਜਾ ਸਾਖਿਆ ਸਮਾਨਿਆ ਵਾ ਵਿਰਕਸ਼ਮ ਪਰੇ। ਸਾਰਾ ਸਲੋਕ ਮੈਂ ਨਹੀਂ ਪੜਾਂਗਾ, ਪਰ ਇਹ ਸਲੋਕ ਤੁਸੀਂ ਦੇਖ ਸਕਦੇ ਹੋ, ਮੈਂ ਫੇਸਬੁੱਕ ਤੇ ਵੀ ਪਾਇਆ। ਇਸ ਦੀ ਵਿਆਖਿਆ ਇਹ ਹੈ, ਇੱਕ ਪਿੱਪਲ ਦੇ ਦਰਖਤ ਉੱਤੇ ਦੋ ਮਿੱਤਰ ਪੰਛੀ ਰਹਿੰਦੇ ਹਨ। ਉਨ੍ਹਾਂ ਵਿਚੋਂ ਇੱਕ ਉਸ ਦਾ ਮਿੱਠਾ ਫਲ ਖਾਂਦਾ ਹੈ ਅਤੇ ਦੂਸਰਾ ਸਿਰਫ ਉਸ ਨੂੰ ਦੇਖਦਾ ਹੈ। ਇਸੇ ਹੀ ਤਰ੍ਹਾਂ ਸੰਸਾਰ ਵਿਚ ਜੀਵ ਸੁੱਖ ਦੁੱਖ ਆਦਿ ਫਲਾਂ ਨੂੰ ਪਰਮਾਤਮਾ ਦੀ ਦੇਖ ਰੇਖ ਵਿਚ ਹੀ ਭੋਗਦੇ ਹਨ, ਪਰ ਪਰਮਾਤਮਾ ਅਗਿਆਨੀਆਂ ਵਿਚ ਵੀ ਹੁੰਦਾ ਹੈ। ਜੋ ਸਿਰਫ ਫਲਾਂ ਦੇ ਰਸਾਂ ਨੂੰ ਭੋਗਦੇ ਹਨ ਉਹ ਇਸ ਸੰਸਾਰ ਨੂੰ ਅੱਗੇ ਤੋਰਦੇ ਰਹਿੰਦੇ ਹਨ ਅਤੇ ਉਹ ਨਿਰੰਕਾਰ ਦੋਸਤ ਪੰਛੀ ਦੀ ਅਵਸਥਾ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਮੁਕਤ ਨਹੀਂ ਹੁੰਦੇ। ਇਹ ਸ਼ਲੋਕ ਰਿਗਵੇਦ ਵਿਚ ਇਕ ਬੁਝਾਰਤ ਵਾਂਗਰ ਪਾਏ ਗਏ ਹਨ ਤੇ ਇਹ ਇਸ ਦੀ ਸੀ ਰਵਾਇਤੀ ਵਿਆਖਿਆ। ਇਸੇ ਹੀ ਬੁਝਾਰਤ ਨੂੰ ਸ਼ਲੋਕ ਨੂੰ ਬਹੁਤ ਹੀ ਸਪਸ਼ਟ ਤੇ ਸਰਲ ਕਰਦਾ ਹੋਇਆ ਹੁਣ ਪੇਸ਼ ਹੈ ਜੀ ਤੀਜੇ ਗੁਰੂ ਸਾਹਿਬ ਦਾ ਬਹੁਤ ਹੀ ਸੁੰਦਰ ਸ਼ਲੋਕ। ਤੀਜੇ ਪਾਤਸ਼ਾਹ ਕਹਿੰਦੇ ਨੇ ਮਹੱਲਾ ਤੀਜਾ, ਨਾਨਕ ਤਰਵਰ ਏਕ ਫਲ ਦੋਏ ਪਖੇਰੂ ਆਏ, ਆਵਤ ਜਾਤ ਨ ਦਿਸਈ ਨਾ ਪਰ ਪੰਖੀ ਤਾਏ, ਬਹੁ ਰੰਗੀ ਰਸ ਭੋਗਿਆ ਸ਼ਬਦ ਰਹੇ ਨਿਰਬਾਣ, ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ। ਇਹ ਸਲੋਕ ਬੁਝਾਰਤ ਵਾਂਗ ਹੀ ਹੈ। ਇੱਕ ਦਰਖਤ ਭਾਵ ਸਰੀਰ ਹੈ ਜਿਸ ਨੂੰ ਇੱਕ ਫਲ ਲੱਗਿਆ ਹੋਇਆ ਹੈ, ਭਾਵ ਇਸ ਦੇ ਅੰਦਰ ਇੱਕ ਨਾਮ ਦਾ ਫਲ ਹੈ। ਉਸ ਉੱਪਰ ਦੋ ਪੰਛੀ ਰਹਿੰਦੇ ਹਨ, ਭਾਵ ਆਤਮਾ ਅਤੇ ਜੀਵ। ਸੋ ਇਸ ਸਰੀਰ ਦੇ ਵਿੱਚ ਇੱਕ ਫਲ ਹੈ ਨਾਮ ਅਤੇ ਇਸ ਦੇ ਵਿੱਚ ਦੋ ਪੰਛੀ ਰਹਿੰਦੇ ਨੇ, ਇੱਕ ਆਤਮਾ ਹੈ ਤੇ ਇੱਕ ਜੀਵ ਹੈ। ਨਾ ਉਹ ਆਉਂਦੇ ਦਿਸਦੇ ਹਨ ਤੇ ਨਾ ਹੀ ਜਾਂਦੇ ਦਿਸਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਕੋਈ ਪੰਖ ਜਾਂ ਫੰਘ ਹੁੰਦੇ ਹਨ। ਦੋਨਾਂ ਮਿੱਤਰਾਂ ਕੋਲ ਹੁਣ ਇੱਕ ਫਲ ਹੈ ਜਿਸ ਨੂੰ ਉਹ ਬਹੁਤ ਰੰਗਾਂ ਨਾਲ ਦੁਨਿਆਵੀ ਤੌਰ ਤੇ ਭੋਗ ਵੀ ਸਕਦੇ ਹਨ, ਪਰ ਜੇ ਉਹ ਨਿਰਵਾਣ ਹੋਣਾ ਚਾਹੁਣ ਤਾਂ ਸ਼ਬਦ ਰਾਹੀਂ ਉਹ ਹਰੀ ਦਾ ਰਸ ਵਿੱਚ ਰੰਗ ਵੀ ਹੋ ਸਕਦੇ ਨੇ ਤਾਂ ਉਹ ਸ਼ਬਦ ਰਾਹੀਂ ਹਰੀ ਦੇ ਰਸ ਵਿੱਚ ਰੰਗ ਵੀ ਹੋ ਸਕਦੇ ਨੇ। ਜੋ ਕਰਨਾ ਹੈ ਉਹ ਇਨ੍ਹਾਂ ਮਿੱਤਰਾਂ ਨੇ ਸਲਾਹ ਨਾਲ ਹੀ ਕਰਨਾ ਹੈ। ਜੇ ਭੋਗਾਂ ਤੋਂ ਉਲਟ ਉਹ ਨਿਰਵਾਣ ਹੋਣਾ ਚਾਹੁਣ ਤਾਂ ਉਹ ਸਿਰਫ ਹਰੀ ਦੇ ਰਸ ਵਿੱਚ ਹੀ ਰੰਗ ਹੁੰਦੇ ਹਨ ਅਤੇ ਇਸ ਅਵਸਥਾ ਵਿੱਚ ਸੱਚਾ ਨਿਸ਼ਾਨ ਨਾਮ ਦੀ ਪ੍ਰਾਪਤੀ ਹੀ ਹੈ। ਹੁਣ ਈਸਾਈ ਧਰਮ ਜਾਂ ਕ੍ਰਿਸਚਨ ਧਰਮ ਦੀ ਵੀ ਇਹੀ ਪਰੰਪਰਾ ਹੈ, ਆਤਮ ਤੇ ਜੀਵ, ਜਿਹੜੀ ਕਿ ਧੁਨੀ ਬਦਲ ਕੇ ਐਡਮ ਐਂਡ ਈਵ ਦਾ ਰੂਪ ਧਾਰ ਕਰ ਗਈ। ਹੁਣ ਉਸ ਦੀ ਕਹਾਣੀ ਮੁਤਾਬਕ ਈਵ ਵਾਸ ਟੈਂਪਟਿਡ ਟੂ ਈਟ ਦੈਟ ਫਰੂਟ ਐਂਡ ਹੈਂਸ ਅਲੋਂਗ ਵਿਦ ਐਡਮ ਫੈਲ ਫਰੋਮ ਇਟਸ ਪਿਓਰ ਸਟੇਟ ਟੂ ਦ ਲੋਅਰ ਸਟੇਟ ਆਫ ਰੀਪ੍ਰੋਡਕਸ਼ਨ ਇਨ ਦਿਸ ਵਰਲਡ। ਦਿਸ ਇਜ਼ ਅ ਨੌਲੇਜ ਆਫ ਆਤਮਾ ਐਂਡ ਜੀਵ, ਇਹ ਆਤਮਾ ਅਤੇ ਜੀਵ ਦਾ ਗਿਆਨ ਹੈ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਵਿਚਾਰ ਪਸੰਦ ਆਇਆ ਹੋਵੇਗਾ ਤੇ ਤੁਹਾਡੇ ਸੁਨੇਹੇ ਸਾਨੂੰ ਲਗਾਤਾਰ ਮਿਲ ਰਹੇ ਨੇ। ਸਾਂਝਾ ਪਾਈ ਜਾਓ ਜੀ, ਥੋੜੀ ਦੇਰ ਬਾਅਦ ਅਸੀਂ ਸਾਰੇ ਪੜਾਂਗੇ, ਹੋਰ ਵੀ ਸ਼ਹਿਰਾਂ ਨੂੰ ਆਪਾਂ ਨਾਲ ਲਵਾਂਗੇ। ਸੋ ਲਓ ਜੀ, ਪ੍ਰੋਗਰਾਮ ਦਾ ਪਹਿਲਾ ਗੀਤ ਪੇਸ਼ ਹੈ ਜੀ ਈਦੂ ਸ਼ਰੀਫ ਅਤੇ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ। ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਨਾਨਕ ਸਭ ਕਿਛ ਤੁਮਰੇ ਹੱਥ ਮੇ ਤੁਮ ਹੀ ਹੋਤ ਸਹਾਏ। ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਗੁਰਨਾਮ ਸਿੰਘ ਭੁੱਲਰ ਇਹ ਸੁਨੇਹਾ ਸਾਡੇ ਨਾਲ ਸਾਂਝਾ ਕਰ ਰਹੇ ਨੇ ਤੇ ਕਹਿੰਦੇ ਇੰਜੋਏ ਕਰ ਰਹੇ ਪਰਿਵਾਰ ਦੇ ਨਾਲ ਬਹੁਤ ਵਧੀਆ ਜੀ। ਤੇ ਰੁਪਿੰਦਰ ਗਿੱਲ ਹੁਣੀ ਵੀ ਆਪਣੀ ਫੋਟੋ ਸਾਂਝੀ ਕਰ ਰਹੇ ਨੇ ਮੋਗੇ ਵਾਲੇ ਕਾਲ ਕਲਾਂ ਵਾਲੇ ਮੈਲਬਨ ਤੋਂ ਤੇ ਮੈਨੂੰ ਲੱਗਦਾ ਗਰਾਊਂਡਾਂ ਦੇ ਵਿਚ ਵਾਕਿੰਗ ਕਰ ਰਹੇ ਨੇ ਕ੍ਰਿਗੀ ਬਰਨ ਚ ਤੇ ਕਹਿੰਦੇ ਕਿ ਸਟੇ ਹੈਲਥੀ ਜੀ ਰਨਿੰਗ ਮੈਲਬਨ ਦੇ ਵਿਚ। ਅੱਛਾ ਭੱਜਦੇ ਨੇ ਫੋਟੋ ਖਿੱਚੀ ਆ ਠੀਕ ਹੈ ਠੀਕ ਹੈ ਕੈਰੀ ਓਨ ਜੀ ਨਾਲੇ ਪ੍ਰੋਗਰਾਮ ਦਾ ਆਨੰਦ ਮਾਣੋ। ਗੁਰਮੁਖ ਸਿੰਘ ਰੰਧਾਵਾ ਵੀ ਸਾਡੇ ਨਾਲ ਪ੍ਰੋਗਰਾਮ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੰਡੇ ਗੁੱਡ ਹੈ ਜੀ ਬਿਲਕੁਲ ਗੁੱਡ ਹੈ ਕੌਫ ਸਰਵਰ ਦੇ ਵਿਚ ਬੜੀ ਧੁੱਪ ਖਿੜੀ ਹੋਈ ਆ ਸਿਡਨੀ ਦੇ ਵਿਚ ਵੀ ਮੈਲਬਨ ਦੇ ਵਿਚ ਵੀ ਤੇ ਸੁਖਵਿੰਦਰ ਸੌਂਦ ਭਾਜੀ ਵੀ ਸਤਿ ਸ੍ਰੀ ਅਕਾਲ ਸਾਡੇ ਨਾਲ ਬੁਲਾ ਰਹੇ ਨੇ ਸਾਰਿਆਂ ਨਾਲ ਸਾਂਝ ਪਾ ਰਹੇ ਨੇ ਸਤਿ ਸ੍ਰੀ ਅਕਾਲ ਭਾਜੀ। ਰਾਜਵਿੰਦਰ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੌਰਵ ਸ਼ਰਮਾ ਵਿਨੀਪੈਗ ਵਾਲੇ ਠੀਕ ਹੈ ਜੀ ਭਾਜੀ ਅੱਜ ਸੂਰਜ ਭਗਵਾਨ ਨੇ ਬੱਸ ਕਰਵਾਈ ਆ 33 degrees ਆ ਕੁਝ ਕਲਾਊਡਸ ਨੇ। ਦੇਖੋ ਵਿਨੀਪੈਗ ਵਾਲਿਆਂ ਦੀ ਤਾਂ ਬੱਸ ਹੋਣੀ ਹੈ ਕੈਨੇਡਾ ਵਾਲਿਆਂ ਦੀ ਕੈਨੇਡਾ ਚ 33 degrees ਹੋਣਾ ਬਹੁਤ ਵੱਡੀ ਗੱਲ ਹੈ ਕਾਫੀ ਗਰਮੀ ਹੈ ਇਸਦਾ ਮਤਲਬ ਕਿਉਂਕਿ ਤੁਹਾਡੇ ਤਾਂ -33 ਵੀ ਹੋ ਜਾਂਦਾ ਨਾ ਬੜੀ ਰੇਂਜ ਆ ਟੈਂਪਰੇਚਰ ਦੀ। ਸੋ ਕੋਈ ਨੀ ਜੀ ਫੀਲਿੰਗ ਲਓ ਤੁਸੀਂ ਸਮਝ ਲਓ ਇੰਡੀਆ ਹੀ ਆ ਗਏ ਆ ਇੰਡੀਆ ਦੀ ਫੀਲਿੰਗ ਲਓ ਤੇ ਥੋੜੀ ਜਿਹੀ ਧੂੜ ਭੇਜੋ ਫਿਰ ਭੇਜੀਏ ਇਧਰੋਂ ਇੰਡੀਆ ਤੋਂ ਠੀਕ ਹੈ ਜੀ। ਤੇ ਜੀ ਐਸ ਚਾਹ ਲੈਣੀ ਵੀ ਕੁਛ ਖਬਰਾਂ ਸਾਡੇ ਨਾਲ ਭੇਜ ਸਾਂਝੀਆਂ ਕਰ ਰਹੇ ਉਹ ਵੀ ਆਪਾਂ ਥੋੜੀ ਦੇਰ ਬਾਅਦ ਸ਼ੇਅਰ ਕਰ ਰਹੇ ਹਾਂ। ਤੇ ਗੁਰਿੰਦਰ ਸਿੰਘ ਵਰਜੀਨੀਆ ਗੁਰਿੰਦਰ ਸਿੰਘ ਕਾਹਲੋਂ ਠੀਕ ਹੈ ਜੀ ਸਾਡੇ ਨਾਲ ਸਾਂਝ ਪਾ ਰਹੇ ਨੇ ਤੇ ਕਹਿੰਦੇ ਬਸ ਚੱਕੀ ਚੱਲੋ ਫੱਟੇ ਤੇ ਛਲੀਆਂ ਭੇਜ ਰਹੇ ਨੇ ਛਲੀਆਂ ਭੁੰਨ ਰਹੇ ਨੇ ਬਾਰਬਿਕਿਊ ਤੇ ਮੈਂ ਫੋਟੋ ਸਾਂਝੀ ਕਰਦਾ। ਦੇਖੋ ਉੱਥੇ ਛਲੀਆਂ ਦਾ ਮੌਸਮ ਹੈ ਵੈਸੇ ਤੇ ਛਲੀਆਂ ਭੁੰਨ ਰਹੇ ਨੇ ਤੁਸੀਂ ਲਾਈਵ ਬਲੌਗ ਤੇ ਦੇਖ ਸਕਦੇ ਹੋ। ਤੇ ਲਾਈਵ ਬਲੌਗ ਦੇ ਬਾਰੇ ਮੈਂ ਦੱਸਦਾ ਕਿ ਸਾਡੀ ਆਪਣੀ ਐਪ ਤੁਸੀਂ ਯੂਜ਼ ਕਰੋ ਹਰਮਨ ਰੇਡੀਓ ਦੀ ਐਂਡਰਾਇਡ ਦੀ ਆਈਫੋਨ ਦੀ ਉਸ ਦੇ ਵਿਚ ਨਾ ਮੈਨਿਊ ਆਈਟਮ ਖੱਬੇ ਪਾਸੇ ਆ ਸਟੂਡੀਓ ਐਕਟੀਵਿਟੀ ਜਾਂ ਲਾਈਵ ਬਲੌਗ ਉੱਥੇ ਜਾਓਗੇ ਤਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਫੋਟੋਆਂ ਤਸਵੀਰਾਂ ਸੁਨੇਹੇ ਗੱਲਾਂ ਬਾਤਾਂ ਲਿੰਕ ਸ਼ੇਅਰ ਕਰਦੇ ਹਾਂ ਤਾਂ ਉਹ ਉਹਦੇ ਵਿਚ ਤੁਸੀਂ ਦੇਖ ਸਕਦੇ ਹੋ। ਅਸੀਂ ਬਹੁਤ ਸਾਰੀਆਂ ਤਸਵੀਰਾਂ ਰੀਅਲ ਟਾਈਮ ਸ਼ੇਅਰ ਕਰਦੇ ਹਾਂ ਤੇ ਮੈਨੂੰ ਲੱਗਦਾ ਇੱਕੋ ਇੱਕ ਰੇਡੀਓ ਆ ਫੈਸਿਲਿਟੀ ਆ ਜਿਹੜਾ ਇਹ 2-way ਨਹੀਂ ਮਲਟੀ-way ਜਿਹੜਾ ਕਮਿਊਨੀਕੇਸ਼ਨ ਚਲਾਉਂਦੇ ਆ। ਸੋ ਅਗਰ ਤੁਸੀਂ ਫੋਟੋ ਭੇਜੀਏ ਤਾਂ ਸਾਰੇ ਸਰੋਤੇ ਵੀ ਉਸ ਨੂੰ ਦੇਖ ਸਕਦੇ ਆ ਰੇਡੀਓ। ਦੇਖੋ ਰੇਡੀਓ ਦੀ ਤਰੱਕੀ ਕਿੰਨੀ ਹੋ ਗਈ ਆ ਤੇ ਕਰਦਾ ਮੈਂ ਛਲੀਆਂ ਭੇਜਦਾ ਜੀ 3 ਭੇਜਤੀਆਂ ਕੋਈ ਗੱਲ ਨੀ ਮਿੰਟੂ ਬਰਾੜ ਹੋਣਾ ਨੂੰ ਆ ਲੈਂਦੇ ਹੋ। ਤਾਂ ਜਸ ਹੋਣੀ ਸਾਡੇ ਨਾਲ ਜੁੜੇ ਨੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ ਤੇ ਕੀ ਹਾਲ ਚਾਲ ਆ ਠੀਕ ਆ ਜੀ। ਕਹਿੰਦੇ ਅੱਜ ਕੱਲ ਇੱਕ ਨਵੀਂ ਫਾਈਟ ਚੱਲ ਰਹੀ ਹੈ ਜੀ ਇੰਸਟਾਗ੍ਰਾਮ ਚ USA ਵਰਸਿਸ ਆਸਟ੍ਰੇਲੀਆ। ਭਾਜੀ ਇਫ ਐਨੀ ਵਨ ਲਿਸਨਿੰਗ ਪਲੀਜ਼ ਡੂ ਨਾਟ ਅਬਿਊਜ਼ ਸਮਵਨ ਮੋਮ ਔਰ ਸਿਸਟਰ ਬਟ ਆਲ ਫਰੋਮ USA ਇਟਸ ਪੇਜ ਕਾਲਡ ਦੇਸੀ ਬਲਾਈਕ। ਅੱਛਾ ਕੋਈ ਗੱਲ ਨੀ ਜੀ ਇਹ ਤਾਂ ਮੂਰਖਾਂ ਦੀਆਂ ਖੇਡਾਂ ਨੇ ਆਪਾਂ ਕਿਉਂ ਮੰਦਾ ਕਿਸੇ ਨੂੰ ਬੋਲਣਾ ਆ ਛੱਡੋ ਪਰੇ ਬੰਦ ਕਰ ਦਿਓ ਉਹਨੂੰ ਦੇਖੋ ਹੀ ਨਾ ਉਹਨਾਂ ਚੀਜ਼ਾਂ ਨੂੰ ਆਪਾਂ ਨੂੰ ਲੋੜ ਹੀ ਨਹੀਂ ਹੈਗੀ। ਦਲਵੀਰ ਹਲਵਾਰ ਵੀ ਜੀ ਪ੍ਰੋਗਰਾਮ ਚ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬ੍ਰਿਸਬੇਨ ਵਿਚ ਧੁੱਪ ਚਮਕਦੀ ਹੈ ਇਨਾਲਾ ਗੁਰੂ ਘਰ ਜਾ ਰਿਹਾ ਜੀ ਜਿੱਥੇ ਬਿਲਗਾ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਦਾ ਪੁਰਬ ਮਨਾਇਆ ਜਾ ਰਿਹਾ 1 ਵਜੇ ਤੋਂ ਲੈ ਕੇ 3 ਵਜੇ ਤੱਕ। ਗੁਰੂ ਘਰ ਦੀ ਲਾਇਬ੍ਰੇਰੀ ਵਿਚ JP ਦੀਆਂ ਸੇਵਾਵਾਂ ਮੁਹੱਈਆ ਕੀਤੀਆਂ ਜਾਣਗੀਆਂ 1 ਵਜੇ ਤੋਂ ਲੈ ਕੇ 3 ਵਜੇ ਤੱਕ। ਸੋ ਸਾਰੇ ਨੋਟ ਕਰਨ ਬ੍ਰਿਸਬੇਨ ਦੇ ਵਿਚ ਅਗਰ ਤੁਸੀਂ ਆਪਣੇ ਡਾਕੂਮੈਂਟ ਅਟੈਸਟ ਕਰਾਉਣੇ ਆ ਤਾਂ ਇਨਾਲਾ ਗੁਰੂ ਘਰ ਜਾ ਕੇ ਦਲਵੀਰ ਹਲਵਾਰ ਵੀ ਸਾਹਿਬ ਕੋਲੋਂ ਕਰਾ ਸਕਦੇ ਹੋ ਐਤਵਾਰ ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ। ਸੋ ਅੰਮ੍ਰਿਤ ਸਿੱਧੂ ਸਿਡਨੀ ਤੋਂ ਵੀ ਸਾਡੇ ਨਾਲ ਜੁਆਇਨ ਕਰ ਗਏ ਨੇ ਉਨ੍ਹਾਂ ਨੇ ਵੀ ਕੋਈ ਫੋਟੋ ਭੇਜੀ ਹੈ। ਹਰਪ੍ਰੀਤ ਸਿੰਘ ਡਾਰਵਿਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਾਰਿਆਂ ਦਾ ਸਰੋਤਿਆਂ ਦਾ ਲਓ ਹੁਣ ਆਪਾਂ ਹੋਰ ਸ਼ਹਿਰਾਂ ਤੋਂ ਵੀ ਸ਼ਮੂਲੀਅਤ ਕਰਵਾਈਏ ਆਪਣੇ ਸੱਜਣਾ ਮਿੱਤਰਾਂ ਦੀ। ਕੇਨਸ ਅੱਜ ਮੀਂਹ ਪਏਗਾ ਮਿੰਟੂ ਪਰਾੜ ਉੱਤੇ ਪਹੁੰਚੇ ਹੋਏ ਨੇ ਪਰ ਹਜੇ ਨਹੀਂ ਮੀਂਹ ਤਾਂ ਉੱਤੇ ਪੈਂਦੇ ਰਹਿੰਦਾ ਮਾੜਾ ਜਿਹਾ ਹੁੰਮ ਹੋ ਕੇ ਪੈ ਜਾਂਦਾ ਕੋਈ ਫਿਕਰ ਦੀ ਗੱਲ ਨਹੀਂ ਤੇ ਵੈਸੇ ਮਿੰਟੂ ਬਰਾੜ ਜੀ ਨੂੰ ਪੁੱਛ ਲਾਂਗੇ ਕਿਤੇ ਉਸ ਲਾਬੇ ਤਾਂ ਨਹੀਂ ਕਿਉਂਕਿ ਉੱਥੇ ਮੀਂਹ ਪੈ ਜਾਂਦਾ ਹੁੰਦਾ। ਬ੍ਰਿਸਬੇਨ ਦੇ ਵਿਚ ਧੁੱਪ ਖਿੜੀ ਰਹੇਗੀ ਜਿਸ ਤਰ੍ਹਾਂ ਦਲਵੀਰ ਭਾਜੀ ਨੇ ਦਸਿਆ 21 degrees ਵੱਧ ਤੋਂ ਵੱਧ ਤਾਪਮਾਨ ਹੈ। ਕੌਫ ਸਾਰਬਰ ਦੇ ਵਿਚ 19 degrees ਅੱਜ ਸਾਰਾ ਦਿਨ ਧੁੱਪ ਖਿੜੀ ਰਹੇਗੀ। ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ 17 degrees ਵੱਧ ਤੋਂ ਵੱਧ। ਕੈਨਬਰਾ ਦੇ ਵਿਚ ਬੱਦਲਵਾਈ ਹੋਏਗੀ 1 ਤੋਂ ਲੈ ਕੇ 12 degrees। ਮੀਂਹ ਪੈ ਰਿਹਾ ਕਹਿੰਦੇ ਮੈਲਬਨ ਦੇ ਵਿਚ ਪਰ ਫੋਟੋ ਚ ਤਾਂ ਨਹੀਂ ਸੀ ਪੈ ਰਿਹਾ ਰੁਪਿੰਦਰ ਗਿੱਲ ਦੀ ਚ ਪਰ ਮੈਲਬਨ ਵਾਲੇ ਸਾਨੂੰ ਦੱਸ ਸਕਦੇ ਨੇ ਜੀ। ਸੋ ਉਥੇ 13 degrees ਐਡਲੇਡ ਦੇ ਵਿਚ ਬੱਦਲਵਾਈ 15 degrees। ਪਰਥ ਦੇ ਵਿਚ 19 degrees ਧੁੱਪ ਖਿੜੀ ਰਹੇਗੀ। ਡਾਰਵਿਨ ਦੇ ਵਿਚ ਸੁੱਕਾ ਹੀ ਅੱਜ ਅੱਗੇ ਨਾਲੋਂ ਠੰਡ ਹੋ ਗਈ ਹੈ ਉਥੇ 31 degrees ਕੱਲ 33 ਸੀਗਾ ਸੋ ਹੁਣ ਠੰਡ ਹੋ ਗਈ ਆ ਕੋਟੀਆਂ ਪੈ ਜਾਣਗੀਆਂ ਹਰਪ੍ਰੀਤ ਉਨ੍ਹਾਂ ਦੇ। ਤਾਂ ਐਲਿਸ ਸਪ੍ਰਿੰਗ ਦੇ ਵਿੱਚ ਧੁੱਪ ਖਿੜੀ ਰਹੇਗੀ, 2 ਤੋਂ ਲੈ ਕੇ 17 ਡਿਗਰੀ ਤਾਪਮਾਨ ਰਹੇਗਾ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਤੇ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ 27 ਡਿਗਰੀ ਤਾਪਮਾਨ ਹੈ ਇਸ ਵੇਲੇ ਔਰ ਦਿਨਾਂ ਨੂੰ। ਬੱਲੇ ਬੱਲੇ ਬੱਲੇ, ਗੌਰਵ ਸ਼ਰਮਾ ਜੀ ਤੁਸੀਂ ਪਰੇਸ਼ਾਨ ਸੀ ਤੇ ਇੰਡੀਆ ਦਾ ਕੀ ਹਾਲ ਹੁੰਦਾ ਹੋਊਗਾ? ਉੱਥੇ 39 ਡਿਗਰੀ ਅੱਜ ਜਾਣਾ ਹੈ ਤੇ ਧੁੱਪ ਵੀ ਖਿੜਨੀ ਹੈ, ਪੂਰੀ ਗਰਮੀ, ਹੁਮ ਕਿਆ ਬਾਤ ਹੈ। ਸੋ ਰੱਬ ਦਾ ਸ਼ੁਕਰਾਨਾ ਕਰੀਏ ਜੀ। ਤਾਂ ਹੁਣ ਤੁਹਾਨੂੰ ਇੱਕ ਹੋਰ ਗੀਤ ਸੁਣਾਉਂਦੇ ਹਾਂ ਜੀ। ਇਹ ਗੀਤ ਹੈਗਾ ਹਿੰਦੀ ਦਾ, ਹਿੰਦੀ ਗੀਤ ਸੁਣਾਉਂਦੇ ਹਾਂ ਤੁਹਾਨੂੰ। 1965 ਦੇ ਵਿੱਚ ਆਇਆ ਸੀ ਜੀ, ਮੇਰੇ ਵੀ ਜਨਮ ਤੋਂ ਪਹਿਲਾਂ ਫਿਲਮ ਆਈ ਸੀ, ਬੜੀ ਹੀ ਮਸ਼ਹੂਰ, ਮੇਰੇ ਸਨਮ। ਇਸ ਫਿਲਮ ਦੇ ਨਾ ਬਹੁਤ ਖੂਬਸੂਰਤ ਗੀਤ ਸੀ ਔਰ ਇਹ ਗੀਤ ਜਿਹੜਾ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਲੈਜੈਂਡਰੀ ਮੁਹੰਮਦ ਰਫੀ ਸਾਹਿਬ ਦੀ ਖੂਬਸੂਰਤ ਆਵਾਜ਼ ਦੇ ਵਿੱਚ ਤੇ ਬੜਾ ਹੀ ਆਨੰਦਮਈ ਗੀਤ ਹੈ, ਹਮਦਮ ਮੇਰੇ ਮਾਨ ਵੀ ਜਾਓ। ਆਓ ਗੀਤ ਦਾ ਆਨੰਦ ਮਾਣਦੇ ਹਾਂ ਤੇ ਗੀਤ ਦੇ ਉਸ ਪਾਰ ਹੋਰ ਗੱਲਾਂ ਬਾਤਾਂ ਮਿੰਟੂ ਬਰਾੜ ਦੇ ਨਾਲ।
सुर्ख लबों पे रंग तो है इकरार का, अरे हमदम मेरे मान जाओ कहना मेरे प्यार का, अरे हल्का हल्का सुर्ख लबों पे रंग तो है इकरार का, अरे हमदम मेरे की हवा पहले चलती है फिर एक लट इनकार की रुख पे ढलती है। हाय प्यार मोहब्बत की हवा पहले चलती है फिर एक लट इनकार की रुख पे ढलती है। ये सच है कम से कम तो ए मेरे सनम लटे चेहरे से सरकाओ तमन्ना आंखें मलती है। हाय हमदम मेरे मान जाओ कहना मेरे प्यार का, अरे हल्का हल्का सुर्ख लबों पे रंग तो है इकरार का, अरे हमदम मेरे दुनिया महकाए बादल ने जो भी किए आंचल के साए। हाय तुमसे मिल मिल के सबा दुनिया महकाए बादल ने जो भी किए आंचल के साए। ये सच है कम से कम तो ए मेरे सनम चुरा लो मैं भी दो जलवे मेरा अरमा भी रह जाए। हाय हमदम मेरे मान भी जाओ कहना मेरे प्यार का, अरे हल्का हल्का
सुर्ख लबों पे रंग तो है इकरार का अरे हमदम मेरे
मोहम्मद रफी साहब की आवाज ਦੇ ਵਿੱਚ ਗੀਤ ਸੁਣ ਰਹੇ ਸੀ ਸੋ ਦੋਸਤੋ ਬਹੁਤ ਸਾਰੇ ਮੈਸੇਜ ਆ ਰਹੇ ਨੇ ਅਸੀਂ ਮਿੰਟੂ ਭਾਜੀ ਨੂੰ ਵੀ ਥੋੜੀ ਦੇਰ ਬਾਅਦ ਲਵਾਂਗੇ ਤੇ ਪਹਿਲਾਂ ਸੁਨੇਹੇ ਆਪਾਂ ਲੈ ਲਈਏ ਗੌਰਵ ਸ਼ਰਮਾ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਖਬਰ ਉਨ੍ਹਾਂ ਨੇ ਸਾਂਝੀ ਕੀਤੀ ਬੜੀ ਗੰਭੀਰ ਹੈ ਤੇ ਕਹਿ ਰਹੇ ਮੈਂ ਥੋੜੀ ਦੇਰ ਬਾਅਦ ਮਿੰਟੂ ਬਰਾੜ ਨੂੰ ਆ ਲੈਂਦੇ ਹੋ ਕਿਉਂਕਿ ਉਹ ਵੀ ਚਾਹ ਬਹੁਤ ਮੰਗਦੇ ਰਹਿੰਦੇ ਨੇ ਤੇ ਅੰਮ੍ਰਿਤ ਸਿੱਧੂ ਸਿਡਨੀ ਤੋਂ ਉਨ੍ਹਾਂ ਨੇ ਬਹੁਤ ਸਾਰੀਆਂ ਫੋਟੋਆਂ ਭੇਜੀਆਂ ਨੇ ਤੇ ਫੋਟੋਆਂ ਦੇਖ ਕੇ ਪਹਿਲਾਂ ਤਾਂ ਮੈਂ ਕਿਹਾ ਇਹ ਪਤਾ ਨਹੀਂ ਕੌਣ ਹੈ ਹੈਲਮਟ ਪਾਈ ਹੋਈ ਹੈ ਰੰਗ ਤੇ ਪਰ ਉਹਨਾਂ ਦਾ ਮੈਸੇਜ ਪੜ੍ਹ ਕੇ ਸੁਣਾਉਣਾ ਤੇ ਸਰੋਤੇ ਤੁਹਾਡੀ ਵੀ ਹੈਲਪ ਦੀ ਲੋੜ ਹੈ ਇਹ ਫੋਟੋਆਂ ਤੁਸੀਂ ਲਾਈਵ ਬਲੌਗ ਤੇ ਦੇਖ ਸਕਦੇ ਹੋ ਕਹਿੰਦੇ ਭਾਜੀ ਪਿਛਲੇ ਫਰਾਈਡੇ ਸਾਡੇ ਘਰ ਇਕ ਚੋਰ ਨੇ ਬੈਕ ਡੋਰ ਤੋੜ ਕੇ ਅੰਦਰ ਆ ਗਿਆ ਤੇ ਪਰ ਵਾਹਿਗੁਰੂ ਦੀ ਮਿਹਰ ਰਹੀ ਹੈ ਜੀ ਘਰ ਕੋਈ ਨਹੀਂ ਸੀ ਤੇ ਲੈਟ ਅਸ ਨੋ ਅਬਾਊਟ ਦਾ ਆਸਟ੍ਰੇਲੀਅਨ ਲਾਜ਼ ਅਬਾਊਟ ਰੋਬਰੀਜ਼ ਲਾਈਕ ਦੈਟ ਕਹਿੰਦੇ ਕਿ ਮੇਰੇ ਕੋਲ ਕੰਟੈਂਟ ਇੰਸ਼ੋਰੈਂਸ ਹੈ ਪਰ ਫਿਰ ਵੀ ਥੋੜਾ ਜਿਹਾ ਅਨਸੇਫ ਫੀਲ ਕਰਦੇ ਆ ਫੈਮਿਲੀ ਦੇ ਨਾਲ ਤੇ ਮੈਂ ਸੀਸੀਟੀਵੀ ਇਮੇਜਿਸ ਸ਼ੇਅਰ ਕਰ ਰਿਹਾ ਤੁਹਾਡੇ ਨਾਲ ਕਹਿੰਦੇ ਇਉਂ ਲੱਗਦਾ ਕਿ ਉਹ ਹਾਰਡ ਕੈਸ਼ ਜਾਂ ਜਵੈਲਰੀ ਦੇ ਲਈ ਆਏ ਸੀ ਤੇ ਹੋਰ ਕੁਛ ਉਨ੍ਹਾਂ ਨੇ ਲਿਆ ਨਹੀਂ ਐਕਸੈਪਟ ਜਵੈਲਰੀ ਬਿਲਕੁਲ ਦੇਖੋ ਜਿਹੜੇ ਚੋਰ ਹੈ ਪਹਿਲੀ ਗੱਲ ਤਾਂ ਉਹ ਪਤਾ ਹੁੰਦਾ ਉਨ੍ਹਾਂ ਨੂੰ ਉਹ ਦੇਖਦੇ ਆ ਮੋਨੀਟਰ ਕਰਦੇ ਆ ਤੁਹਾਡੇ ਘਰ ਕੌਣ ਆਉਂਦਾ ਜਾਂਦਾ ਕਿੱਦਾਂ ਸੋ ਇਹ ਜਿਹੜੀਆਂ ਤਸਵੀਰਾਂ ਆ ਜਿਨ੍ਹਾਂ ਮੈਨੂੰ ਪਤਾ ਹੈ ਤੁਸੀਂ ਜਦ ਰਿਪੋਰਟ ਲਿਖਾਈ ਆ ਤਾਂ ਉਨ੍ਹਾਂ ਨੂੰ ਫੁਟੇਜ ਜਿਹੜੀ ਆ ਪੁਲਿਸ ਨੂੰ ਦੇ ਦਿਓ ਉਨ੍ਹਾਂ ਦੇ ਡਾਟਾਬੇਸ ਦੇ ਵਿਚ ਐਡ ਹੁੰਦੀ ਰਹਿੰਦੀ ਆ ਉਹ ਇਸ ਤੋਂ ਉਹਦੀ ਡਿਸਕ੍ਰਿਪਸ਼ਨ ਵਗੈਰਾ ਲੈ ਲੈਣਗੇ ਸਾਰੀ ਉਹਦੀ ਹਾਈਟ ਲੈਂਥ ਤੇ ਹੋਰ ਉਹ ਮੋਟਰਸਾਈਕਲ ਵੀ ਹੈਗਾ ਉਹ ਵੀ ਪਛਾਣ ਲੈਣਗੇ ਉਹ ਤੇ ਫਿਰ ਹੁਣ ਇੱਥੇ ਲਾਜ਼ ਦੇ ਵਿਚ ਕੁਛ ਨਹੀਂ ਕਰ ਸਕਦੇ ਜਦ ਤੱਕ ਇਹ ਬੰਦਾ ਫੜ ਨਹੀਂ ਹੁੰਦਾ ਜਦੋਂ ਫੜ ਹੋਏਗਾ ਫਿਰ ਤੁਸੀਂ ਨਹੀਂ ਕਰਨਾ ਫਿਰ ਤਾਂ ਪੁਲਿਸ ਨੇ ਹੀ ਕਰਨਾ ਹੈ ਸੋ ਦੇਰ ਇਜ਼ ਨਥਿੰਗ ਯੂ ਕੈਨ ਡੂ ਦੂਜੇ ਪਾਸੇ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਦੋਸਤ ਜਸ ਹੋਣੀ ਜਸਵੰਤ ਹੋਣੀ ਕੈਨਬਰਾ ਵਾਲੇ ਹੁਣ ਮੈਲਬਰਨ ਚਲੇ ਗਏ ਉਨ੍ਹਾਂ ਦੀ ਕਾਰ ਪਹਿਲਾਂ ਚੋਰੀ ਹੋਈ ਚੋਰੀ ਹੋ ਕੇ ਉਹ ਘਰ ਆਏ ਰਿਪੋਰਟ ਲਿਖਾ ਕੇ ਤਾਂ ਕਾਰ ਮਿਲ ਗਈ ਤੇ ਕਾਰ ਮਿਲ ਕੇ ਘਰ ਲੈ ਆਉਂਦੀ ਤਾਂ ਉਹ ਅੰਦਰ ਬੈਠੇ ਸੀ ਤੇ ਫਿਰ ਚੋਰੀ ਹੋ ਗਈ ਇੱਕ ਦਿਨ ਚ ਦੋ ਵਾਰੀ ਚੋਰੀ ਹੋਈ ਫਿਰ ਦੂਜੀ ਵਾਰੀ ਉਨ੍ਹਾਂ ਨੇ ਜਾਲ ਦਿੱਤੀ ਤੇ ਉਸ ਦੇ ਵਿਚ ਇੰਸ਼ੋਰੈਂਸ ਪੁਲਿਸ ਹਾਲਾਂਕਿ ਸਾਰਾ ਸੀਸੀਟੀਵੀ ਦੇ ਵਿਚ ਫੁਟੇਜ ਹੈ ਕੌਣ ਹੈ ਤੇ ਪੁਲਿਸ ਰਿਲੀਜ਼ ਨਹੀਂ ਕਰ ਰਹੀ ਹੋ ਸਕਦਾ ਉਹ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹੋਣ ਤੇ ਪਰ SBS ਤੇ ਵੀ ਇਹਦੀ ਖਬਰ ਲੱਗੀ ਹੈ ਤੇ ਕੋਈ ਨਹੀਂ ਆਪਾਂ ਆਪਣੇ ਸਰੋਤਿਆਂ ਤੋਂ ਵੀ ਪੁੱਛ ਲੈਂਦੇ ਕਿ ਅਗਰ ਕੋਈ ਉਨ੍ਹਾਂ ਦਾ ਐਕਸਪੀਰੀਅੰਸ ਹੋਵੇ ਤਾਂ ਸਾਡੇ ਨਾਲ ਸ਼ੁਰੂ ਸਾਂਝਾ ਕਰਨਾ ਠੀਕ ਹੈ ਭੁਪਿੰਦਰ ਲਾਂਬਾ ਜੀ ਕੀ ਹਾਲ ਚਾਲ ਹੈ ਕਿਹੜੀ ਫੋਟੋ ਭੇਜਤੀ ਸ਼ੁਭ ਸਵੇਰ ਸਾਰੀ ਹਰਮਨ ਰੇਡੀਓ ਦੀ ਟੀਮ ਨੂੰ ਠੀਕ ਹੈ ਕਿਆ ਬਾਤ ਹੈ ਬੰਗਲਿਆਂ ਦੀ ਫੋਟੋ ਭੇਜੀ ਹੈ ਜੀ ਤੇ ਕੋਈ ਨਹੀਂ ਆਪਾਂ ਸ਼ੇਅਰ ਕਰਦੇ ਹਾਂ ਸਾਰੇ ਤਾਂ ਸਾਰੇ ਦੇਖ ਲੈਣ ਇਸ ਫੋਟੋ ਨੂੰ ਤਾਂ ਜਸਵਣੀ ਕਹਿ ਰਹੇ ਨੇ ਕਿ ਭਾਜੀ ਜਿਹੜੀ ਮੈਂ ਫਾਈਟ ਕਹਿੰਦਾ ਉਹ ਕੋਈ ਫਾਰਮਰ ਦਾ ਫੰਡ ਕਲੈਕਟ ਕੀਤਾ ਸੀ ਉਹਦੀ ਪਰੂਫ ਦਾ ਸੀ ਚੈੱਕ ਦੈਨ ਟਾਕ ਅਬਾਊਟ ਇਟ ਮੈਨੂੰ ਤੁਸੀਂ ਲਿੰਕ ਭੇਜੋ ਜੀ ਉਹਦਾ ਤੇ ਦੇਖਦੇ ਹਾਂ ਆਪਾਂ ਕੀ ਕਰਦੇ ਹਾਂ ਮੈਨੂੰ ਦੇਖਣਾ ਪੈਣਾ ਇਹਦੇ ਬਾਰੇ ਮੈਂ ਇਹਦੇ ਬਾਰੇ ਵਾਕਫ ਨਹੀਂ ਹੈਗਾ ਪਰ ਫੰਡਸ ਦੇ ਨਾ ਬਹੁਤ ਰੌਲੇ ਪੈਂਦੇ ਆ ਮੈਂ ਅਕਸਰ ਕਹਿੰਦਾ ਹੁੰਦਾ ਕਿ ਕਈ ਸੰਸਥਾਵਾਂ ਬਣਾਈ ਬੈਠੇ ਨੇ ਕਈ ਜਥੇਬੰਦੀਆਂ ਬਣਾਈ ਬੈਠੇ ਨੇ ਉਹ ਅਸੀਂ ਜੀ ਗਰੀਬਾਂ ਦੀ ਸੇਵਾ ਕਰਨੀ ਆ ਫਲਾਨਾ ਸੇਵਾ ਕਰਨੀ ਧਮਕੜਾ ਸੇਵਾ ਕਰਨੀ ਜਸਟ ਡੋਂਟ ਵਰੀ ਅਬਾਊਟ ਇਟ ਤੁਸੀਂ ਆਪਣੇ ਲਾਗੇ ਆਪਣੇ ਪਿੰਡ ਆਪਣੇ ਭਾਈਚਾਰੇ ਦੇ ਵਿਚ ਆਪਣੇ ਮਿੱਤਰਾਂ ਸੱਜਣਾਂ ਦੀ ਹੈਲਪ ਕਰੋ ਜੇ ਹੁੰਦੀ ਆ ਨਹੀਂ ਤਾਂ ਆਪਣਾ ਆਪਣਾ ਸਰਕਲ ਹੈ ਆਪਣੇ ਆਪਣੇ ਸਰਕਲ ਦੀ ਲੁੱਕ ਆਫਟਰ ਕਰੋ ਬਸ ਦੈਟਸ ਇਟ ਬਹੁਤ ਲੋਕਾਂ ਨੇ ਠੱਗੀਆਂ ਮਾਰਨੀਆਂ ਸ਼ੁਰੂ ਕਰਤੀਆਂ ਐਂਡ ਆਪ ਲੜਾਈਆਂ ਚ ਹੁੰਦੀਆਂ ਨੇ ਕੋਈ ਗੱਲ ਤੁਸੀਂ ਮੈਨੂੰ ਲਿੰਕ ਭੇਜੋ ਜਸ ਜੀ ਮੈਂ ਦੇਖਣਾ ਚਾਹੁੰਦਾ ਮੈਂ ਵੀ ਦੇਖਾਂ ਕਿ ਕੀ ਕਲੇਸ਼ ਚੱਲ ਰਿਹਾ ਜਗਤਾਰ ਜੋਲ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਹੈ ਬਾਈ ਜੀ ਠੀਕ ਠਾਕ ਹੋ ਤੇ ਕਹਿੰਦੇ ਸਾਡੇ ਤਾਂ ਕੁਦਰਤ ਨੇ ਡਰੱਗ ਤੇ ਕਰੋਪੀ ਵਰਤਾ ਦਿੱਤੀ ਹੈ ਇਸ ਹਫ਼ਤੇ ਵਿਚ ਤੀਜਾ ਮੇਅਰ ਕਿਸੇ ਨੇ ਭੜਕਾ ਦਿੱਤਾ ਉਹ ਤੁਹਾਡੇ ਨੂੰ ਵਿਰੋਧੀ ਤੇ ਵਿਰੋਧੀ ਜਿਹੜੇ ਆ ਕਹਿੰਦੇ ਸ਼ਬਦੀ ਹਮਲੇ ਕਰ ਰਹੇ ਨੇ ਉਹ ਕਹਿੰਦਾ ਕਿ ਇਨ੍ਹਾਂ ਦੇ ਪੈਸੇ ਪਿੱਛੇ ਆਪਸੀ ਲੜਾਈ ਹੋ ਸਕਦੀ ਹੈ ਤਕਰੀਬਨ ਸਫਾਈ ਹੀ ਹੋਈ ਪਈ ਆ ਮੈਂ ਕੱਲ ਵੀ ਇਹੀ ਦੱਸਿਆ ਸੀ ਜਗਤਾਰ ਜੀ ਕਿ ਜਿਹੜਾ ਇਨ ਦਾ ਐਂਡ ਨਾ ਜਿਹੜੇ ਇਹ ਕੰਟਰੀ ਨੇ ਇੱਥੇ ਡਰੱਗ ਦੀ ਜਿਹੜੇ ਐਂਡ ਅਪ ਤੁਸੀਂ ਅਮਰੀਕਾ ਚ ਦੇਖ ਲਓ ਕਿਤੇ ਦੇਖ ਲਓ ਆਪਾਂ ਮਿੰਟੂ ਭਾਜੀ ਨੂੰ ਆਲਣ ਤੋਂ ਗੱਲ ਕਰਦੇ ਹਾਂ ਜਿਹੜੀ ਡਰੱਗ ਦੀ ਲੜਾਈ ਜਿਹੜੀ ਐਂਡ ਹੁੰਦੀ ਹੈ ਨਾ ਉਹ ਮਰਮਰਾਈ ਤੇ ਹੀ ਹੁੰਦੀ ਹੈ ਗੱਲਾਂ ਨਾਲ ਕਾਨੂੰਨਾਂ ਨਾਲ ਕੋਈ ਗੱਲ ਨਹੀਂ ਹੋਣੀ ਇਹ ਮਰਨੇ ਆ ਮੁੰਡੇ ਵੀ ਮਰਨੇ ਆ ਡਰੱਗ ਸਮਗਲਰ ਵੀ ਮਰਨੇ ਆ ਇਹ ਮਾਰਨੇ ਹੀ ਪੈਣੇ ਆ ਇਹ ਨਸ਼ਾ ਹੀ ਇਦਾਂ ਹੁੰਦਾ ਕਹਿੰਦੇ ਕਿ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਇਹ ਭਾਈ KS ਮੱਖਣ ਨੇ ਗੀਤ ਗਾਇਆ ਸੀ ਬੜੀਆਂ ਅਟਲ ਸੱਚਾਈਆਂ ਕਹੀਆਂ ਨੇ ਉਨ੍ਹਾਂ ਨੇ ਵੀ ਖੈਰ ਬਾਬੀ ਸੋਹਣਾ ਜੀ ਕੀ ਹਾਲ ਚਾਲ ਹੋ ਠੀਕ ਠਾਕ ਹੋ ਤੇ ਉਨ੍ਹਾਂ ਦੇ ਬੇਟੇ ਅਗਮ ਜੋਤ ਸੁਹਾਣਾ ਵੀ ਪ੍ਰੋਗਰਾਮ ਸੁਣ ਰਹੇ ਨੇ। ਅਗਮ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਡੈਡੀ ਨੂੰ ਤੰਗ ਤਾਂ ਨਹੀਂ ਕਰਦਾ? ਕੋਈ ਗੱਲ ਨੀ, ਅੱਜ ਸੰਡੇ ਆ, ਅੱਜ ਤਾਂ ਤੂੰ ਕਰ ਸਕਦਾ। ਕੋਈ ਗੱਲ ਨੀ, ਪ੍ਰੋਗਰਾਮ ਸੁਣੋ, ਆਨੰਦ ਮਾਣੋ, ਗੀਤ ਸੁਣੋ, ਨਜ਼ਾਰੇ ਲਓ। ਸਤਵੀਰ ਸਿੰਘ ਮਲਡੂਰਾ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ। ਕੀ ਹਾਲ ਹੈ ਸਤਵੀਰ, ਠੀਕ ਠਾਕ ਹੋ? ਚਲੋ ਜੀ, ਹੁਣ ਤੁਹਾਨੂੰ ਮੈਂ ਇਕ ਹੋਰ ਗੀਤ ਸੁਣਾਉਣਾ। ਇਹ ਫਰਮਾਇਸ਼ ਕੀਤੀ ਹੈ ਜਸ ਨੇ, ਵੈਸੇ ਮੈਂ ਗੀਤ ਸੁਣਿਆ ਨਹੀਂ ਹੈਗਾ ਕਿੱਦਾਂ ਦਾ ਆ, ਮੈਂ ਸੁਣਾ ਦੇਣਾ ਆ। ਹੁਣ ਪਤਾ ਨੀ ਕਿੱਦਾਂ ਦਾ ਹੋਣਾ ਗੀਤ, ਪਰ ਤਰਸੇਮ ਜੱਸੜ ਦਾ ਵਧੀਆ ਹੋਣਾ। ਆਸਟ੍ਰੇਲੀਆ ਆਇਆ ਮਲਡੂਰੇ ਆ ਰਿਹਾ ਮੈਨੂੰ ਲੱਗਦਾ, ਭੇਜਿਓ ਜਾਣਕਾਰੀ, ਕੱਲ ਭੇਜੀ ਤਾਂ ਸੀ ਮੇਰੇ ਤੇ ਮਿਸ ਹੋ ਗਈ ਕਿਤੇ। ਚਲੋ ਜੀ, ਤਰਸੇਮ ਜੱਸੜ ਦਾ ਗੀਤ ਸੁਣਦੇ ਆ, ਕੰਟਰੀ ਸਾਈਡਰਸ, ਤੇ ਉਸ ਤੋਂ ਬਾਅਦ ਫਿਰ ਮਿੰਟੂ ਬਰਾੜ ਜੀ ਵੀ ਰੈਡੀ ਆ, ਉਹ ਵੀ ਕੰਟਰੀ ਸਾਈਡ ਗਏ ਹੋਏ ਨੇ। ਸੁਣਦੇ ਆ ਜੀ ਟਰਬਨੇਟਰ।
ਪਹਿਲੀ ਵਾਰ ਮਿਲ ਕੇ ਨੀ ਬਾਲਾ ਖੁੱਲੀ ਦਾ, ਤਰੱਕੀ ਕਰਕੇ ਵੀ ਨਹੀਂ ਉਹ ਪਿੰਡ ਭੁੱਲੀ ਦਾ। ਗੱਡਿਆਂ ਤੋਂ ਗੱਡੀਆਂ ਦੇ ਤੱਕੇ ਆਏ ਆ, ਮੇਰੇ ਤੇ ਆ ਕਿੱਕੀ ਦੀ ਬਾਤਾਂ ਕਰਕੇ। ਪੇਂਡੂ ਐ ਸਵਾ ਕੁੜੇ ਤਾਈਓ ਪਾਉਂਦੇਗਾ, ਕੁੜੇ ਬੱਕਰ ਵੱਲੋਂ ਦੇ ਜੱਟ ਪੜ ਪੜ ਕੇ। ਪੇਂਡੂ ਐ ਸਵਾ ਕੁੜੇ ਤਾਈਓ ਪਾਉਂਦੇਗਾ, ਕੁੜੇ ਬੱਕਰ ਵੱਲੋਂ ਦੇ ਜੱਟ ਪੜ ਪੜ ਕੇ। ਬੱਕਰ ਵੱਲੋਂ ਦੇ ਜੱਟ ਮੂੰਹ ਤੇ ਫਿੱਟ ਆਉਂਦੀ ਨਾ ਸਲੈਂਗ ਤੇਰੀ ਨੀ, ਤੇ ਤੂੰ ਕਰੇ ਕਿੱਚ ਕਿੱਚ ਸਾਡੇ ਮੁੱਛਾਂ ਦੇ। ਤੇਰੇ ਡੈਡੇ ਵਾਲੇ ਪੰਪ ਤੋਂ ਆ ਗੱਡੀ ਫੁੱਲ ਕੀਤੀ, ਪੈਸਾ ਫੋੜਨਾ ਕਮਾਇਆ ਨਾ ਕੇ ਲੈਣ ਵੇਚ ਕੇ। ਉਹ ਜੈਮ ਲਾ ਕੇ ਯਾਰ ਸਾਡੇ ਗੱਲ ਨਾ ਕਰਨ, ਸਾਡੇ ਪੈਰ ਵੱਲੋਂ ਧਰਤੀ ਤੇ ਤਾਰ ਕਰਕੇ। ਪੇਂਡੂ ਐ ਸਵਾ ਕੁੜੇ ਤਾਈਓ ਪਾਉਂਦੇਗਾ, ਕੁੜੇ ਬੱਕਰ ਵੱਲੋਂ ਦੇ ਜੱਟ ਪੜ ਪੜ ਕੇ। ਪੇਂਡੂ ਐ ਸਵਾ ਕੁੜੇ ਤਾਈਓ ਪਾਉਂਦੇ, ਰੱਖੀ ਪੋਜ਼ਿਟਿਵ ਸੋਚ, ਮਰੂ ਮਰੂ ਕੀਤਾ ਨੀ, ਉਹ ਲੈਵਲ ਐਨਰਜੀ ਦਾ ਅੱਪ ਰੱਖੀਏ। ਵੱਡੇ ਵੱਡੇ ਆਉਂਦਿਆਂ ਤੇ ਬੈਠੇ ਪਿੰਡਾਂ ਵਾਲੇ, ਨਿੱਤ ਨਵਾਂ ਕੱਢ ਕੇ ਕੋਈ ਸੱਪ ਰੱਖੀਏ। ਉਟਾਉਣਿਆਂ ਮਲੋ ਤੇਰਾ ਜੱਸੜਾਂ ਦਾ ਕਾਕਾ, ਜਿਹੜਾ ਅੱਖਰਾਂ ਨੂੰ ਰੱਖਦਾ ਏ ਚੜ ਚੜ ਕੇ। ਪੇਂਡੂ ਐ ਸਵਾ ਕੁੜੇ ਤਾਈਓ ਪਾਉਂਦੇਗਾ, ਕੁੜੇ ਬੱਕਰ ਵੱਲੋਂ ਦੇ ਜੱਟ ਪੜ ਪੜ ਕੇ। ਪੇਂਡੂ ਐ ਸਵਾ ਕੁੜੇ ਤਾਈਓ ਪਾਉਂਦੇ, ਲੁਧਿਆਣੇ ਘੁੰਮਦੀ ਆ ਗੱਡੀ ਯਾਰ ਦੀ, ਕਿਕਸ ਵਾਲਾ ਰੋਡ ਸਾਰਾ ਜਾਮ ਹੋ ਗਿਆ। ਉਹ ਸ਼ੀਸ਼ਿਆਂ ਤੇ ਵੇਲੀ ਜਨਤਾ ਦੇ ਟੈਗ ਨੇ, ਤਾਂ ਚੁੱਪਰ ਵੀ ਤੇਰੇ ਮੂਹਰੇ ਕਾਮ ਹੋ ਗਿਆ। ਉਹ ਦੱਸ ਕਿਹੜਾ ਖਾਨੀ ਐ ਬਰੈਡ ਨਾ ਬਰੂਦ, ਜਿਹੜਾ ਸਿੱਟਿਆ ਸ਼ਿਕਾਰੀ ਤੋਂ ਸ਼ਿਕਾਰ ਕਰਕੇ। ਪੇਂਡੂ ਐ ਸਵਾ ਕੁੜੇ ਤਾਈਓ ਪਾਉਂਦੇਗਾ, ਕੁੜੇ ਬੱਕਰ ਵੱਲੋਂ ਦੇ ਜੱਟ ਪੜ ਪੜ ਕੇ। ਪੇਂਡੂ ਐ ਸਵਾ ਕੁੜੇ ਤਾਈਓ ਪਾਉਂਦੇਗਾ, ਕੁੜੇ ਬੱਕਰ ਵੱਲੋਂ ਦੇ ਜੱਟ ਪੜ ਪੜ ਕੇ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ ਇਕ ਵਾਰੀ ਫੇਰ ਤੇ ਜੀ ਆਇਆਂ ਨੂੰ ਸਾਰੇ ਸਰੋਤਿਆਂ ਨੂੰ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਨੇ ਸੋ ਅੱਜ ਮਿੰਟੂ ਬਰਾੜ ਜੀ ਥੋੜੀ ਦੇਰ ਬਾਅਦ ਸਾਡੇ ਨਾਲ ਜੁੜ ਰਹੇ ਨੇ ਦੋ ਕੁ ਮਿੰਟਾਂ ਤੱਕ ਵੈਸੇ ਨਾਲ ਜੁੜੇ ਹੀ ਹੋਏ ਨੇ ਆਪਾਂ ਉਨ੍ਹਾਂ ਨੂੰ ਥੋੜੀ ਦੇਰ ਲੈਣਾ ਕਾਫੀ ਬਿਜ਼ੀ ਚੱਲ ਰਿਹਾ ਪ੍ਰੋਗਰਾਮ ਸ਼ਡਿਊਲ ਤੇ ਨਾਰਥ ਕੁਈਨਜ਼ਲੈਂਡ ਨੂੰ ਕਵਰ ਕਰ ਰਹੇ ਨੇ ਅੱਜ ਸੋ ਉਥੋਂ ਆਪਾਂ ਉਨ੍ਹਾਂ ਨੂੰ ਨਾਲ ਲਵਾਂਗੇ ਪਰ ਨਾਲ ਸਾਡੇ ਬਹੁਤ ਸਾਰੇ ਸਰੋਤੇ ਵੀ ਜੁੜ ਰਹੇ ਨੇ ਉਨ੍ਹਾਂ ਦੀ ਵੀ ਆਪਾਂ ਸਾਂਝ ਪ੍ਰੋਗਰਾਮ ਦੇ ਵਿਚ ਪਵਾ ਲਈਏ ਸਤਵੀਰ ਹਾਂਜੀ ਸਿੰਘ ਮਲਡੂਰਾ ਉਨ੍ਹਾਂ ਦਾ ਮੈਸੇਜ ਲੈ ਲਿਆ ਤੇ ਇੰਦਰਜੀਤ ਸਿੰਘ ਕੈਲੀਫੋਰਨੀਆ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਭਾਜੀ ਕੰਮ ਦੇ ਨਾਲ ਇੰਜੋਏ ਕਰ ਰਹੇ ਹਾਂ ਗਰਮੀ ਸੁੱਖ ਨਾਲ ਇਧਰ ਵੀ ਠੀਕ ਠਾਕ ਹੀ ਹੈ ਜੀ ਬਹੁਤ ਸ਼ੁਕਰੀਆ ਹਾਂਜੀ ਅਮਰੀਕਾ ਦੇ ਵਿਚ ਦੇਖੋ ਜਿਹੜਾ ਨਾਰਥ ਹੈਮੀਸਫੀਅਰ ਹੈ ਨਾਰਦਰਨ ਹੈਮੀਸਫੀਅਰ ਉਥੇ ਗਰਮੀ ਤਾਂ ਹੋਣੀ ਹੀ ਆ ਹਰਪ੍ਰੀਤ ਸਿੰਘ ਡਾਰਵਿਨ ਵਾਲਿਆਂ ਨੇ ਬਹੁਤ ਸਾਰੀਆਂ ਤਸਵੀਰਾਂ ਭੇਜੀਆਂ ਨੇ ਤੇ ਇਹ ਮੈਂ ਸਾਂਝੀਆਂ ਕਰਾਂਗੇ ਜਦੋਂ ਅਸੀਂ ਨਾਰਦਰਨ ਟੈਰੀਟਰੀ ਗਏ ਸੀ ਤਾਂ ਉਥੇ ਕੈਕਡੂ ਨੈਸ਼ਨਲ ਪਾਰਕ ਦੇ ਵਿਚ ਘੁੰਮੇ ਤੇ ਉਥੋਂ ਇਹ ਤਸਵੀਰਾਂ ਆਪਾਂ ਖਿੱਚੀਆਂ ਸੀ ਬੱਚਿਆਂ ਦੇ ਨਾਲ ਸਾਰੀ ਟੀਮ ਦੇ ਨਾਲ ਤੇ ਇਹ ਫੋਟੋਆਂ ਮੈਂ ਥੋੜੀ ਦੇਰ ਬਾਅਦ ਸਾਰੀਆਂ ਹੀ ਸ਼ੇਅਰ ਕਰਾਂਗਾ ਆਪਣੇ ਲਾਈਵ ਬਲੌਗ ਤੇ ਤੁਸੀਂ ਦੇਖ ਸਕਦੇ ਹੋ ਕੈਕਡੂ ਨੈਸ਼ਨਲ ਪਾਰਕ ਦੀਆਂ ਇਹ ਸਾਰੀਆਂ ਫੋਟੋਆਂ ਤੇ ਹਾਂਜੀ ਦੀਪ ਸਿੰਘ ਸਿਡਨੀ ਉਨ੍ਹਾਂ ਨੇ ਵੀ ਮੈਸੇਜ ਭੇਜਿਆ ਕਹਿੰਦੇ ਕਿ ਇਕ ਸਾਲ ਦੇ ਵਿਚ ਮੇਰੇ ਕਾਰ ਦਾ ਸ਼ੀਸ਼ਾ 8 ਵਾਰੀ ਟੁੱਟਿਆ ਪਿਛਲੇ ਸਾਲ 8 ਵਾਰੀ ਭੰਨਿਆ ਗਿਆ ਤੇ ਸੀਸੀਟੀਵੀ ਕੈਮਰੇ ਚ ਵੀ ਕੋਈ ਨਹੀਂ ਆਉਂਦਾ ਕੁਇਕਰ ਹਿਲ ਦੀ ਗੱਲ ਹੈ ਜੀ ਤੇ ਆਲਵੇਜ ਡਰਾਈਵਰ ਸਾਈਡ ਤੇ ਮੇਡ ਫਿਊ ਪੁਲਿਸ ਕੰਪਲੇਂਟ ਤੇ ਸੈਡ ਕਾਂਟ ਡੂ ਐਨੀਥਿੰਗ ਦੇਖੋ ਮੈਂ ਇਹ ਗੱਲ ਵੈਸੇ ਸੁਣੀ ਸੀ ਕੁਇਕਰ ਹਿਲ ਦੇ ਵਿਚ ਇਸ ਤਰ੍ਹਾਂ ਹੋ ਰਿਹਾ ਕਿ ਜਿਹੜੇ ਟੀਨੇਜਰ ਹੈ ਉਹ ਸ਼ੀਸ਼ੇ ਭੰਨ ਰਹੇ ਨੇ ਵੈਸੇ ਬੇਸਬਾਲ ਬੈਟ ਮਾਰ ਮਾਰ ਕੇ ਨਾ ਜਿਸ ਤਰ੍ਹਾਂ ਵੀਡੀਓ ਗੇਮਾਂ ਦੇ ਵਿਚ ਕਰਦੇ ਨੇ ਇਹ ਇਹ ਮਾਨਸਿਕਤਾ ਉਨ੍ਹਾਂ ਦੀ ਬਣੀ ਹੋਈ ਆ ਪਰ ਦੂਜੇ ਪਾਸੇ ਸ਼ੱਕ ਦੀ ਸੂਈ ਆ ਵੀ ਜਿਹੜੇ ਵਿੰਡ ਸਕਰੀਨਾਂ ਵਾਲੇ ਆ ਉਨ੍ਹਾਂ ਤੇ ਵੀ ਬਣਦੀ ਆ ਸੋ ਪੁਲਿਸ ਵਾਲਿਆਂ ਨੂੰ ਵੀ ਜੇ ਕਹਿ ਲੋ ਕਿ ਉਹ ਵਿੰਡ ਸਕਰੀਨਾਂ ਬਦਲਾਉਣ ਇੰਸ਼ੋਰੈਂਸ ਦੇ ਚੱਕਰ ਬਹੁਤ ਦੁਨੀਆਂ ਤੱਤ ਪਰ ਹੋਈ ਪਈ ਆ ਗਲਤ ਤਰੀਕੇ ਨਾਲ ਪੈਸੇ ਬਣਾਉਣ ਦੇ ਲਈ ਕੁਲਵਿੰਦਰ ਸਿੰਘ ਗ੍ਰਿਫਤ ਵਾਲੇ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਮਿੰਟੂ ਬਰਾੜ ਜੀ ਦੀ ਵੇਟ ਹੋ ਰਹੀ ਆ ਜੀ ਹਾਂਜੀ ਮਿੰਟੂ ਬਰਾੜ ਜੀ ਸ਼ਾਮਲ ਹੀ ਨੇ ਮੇਰੇ ਨਾਲ ਬਸ ਥੋੜੀ ਦੇਰ ਬਾਅਦ ਜੁੜਨਗੇ ਸੋਨੀ ਬਰਾੜ ਲੀਟਨ ਵਾਲੇ ਵੀ ਆ ਗਏ ਨੇ ਤੇ ਉਹ ਵੀ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਇੱਕ ਗੀਤ ਸੁਣਾ ਦਿਓ ਮੈਂ ਜਿਸ ਦਿਨ ਬੁਲਾ ਦੂੰ ਤੇਰਾ ਪਿਆਰ ਦਿਲ ਸੇ ਗੀਤ ਬੜਾ ਤੁਸੀਂ ਵਧੀਆ ਚੁਣਿਆ ਤੇ ਮੈਂ ਕੋਸ਼ਿਸ਼ ਕਰਦਾ ਜੀ ਇਹ ਗੀਤ ਲਾਉਣ ਦੀ ਗੁਰਨਾਮ ਸਿੰਘ ਭੁੱਲਰ ਜੀ ਕੀ ਹਾਲ ਚਾਲ ਹੈ ਤੇ ਸਾਰੇ ਪਰਿਵਾਰ ਦੇ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਆ ਠੀਕ ਹੈ ਜੀ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨਾਲ ਉਨ੍ਹਾਂ ਨੇ ਫੋਟੋ ਭੇਜੀ ਆ ਤੇ ਇਹ ਫੋਟੋ ਮੈਂ ਸ਼ੇਅਰ ਕਰਦਾ ਥੋੜੀ ਦੇਰ ਤੱਕ ਤੁਹਾਡੇ ਸਾਰਿਆਂ ਨਾਲ ਹਾਂਜੀ ਗਿਆਨੀ ਜੀ ਆ ਫਿਰ ਤੇ ਜਸਵਣੀ ਕਹਿ ਰਹੇ ਨੇ ਅੱਛਾ ਕਹਿੰਦੇ ਕਿ ਭਾਜੀ ਤੁਸੀਂ ਰੋਂਗ ਸੌਂਗ ਪਲੇ ਕਰਤਾ ਦੇਖੋ ਮੈਂ ਗੀਤਾਂ ਦਾ ਬਹੁਤਾ ਗਿਆਤਾ ਨਹੀਂ ਹੈਗਾ ਤੇ ਪਰ ਜਿਹੜਾ ਮੂਹਰੇ ਮੈਨੂੰ ਮੈਂ ਸੁਣਿਆ ਨਹੀਂ ਸੀਗਾ ਪਹਿਲਾਂ ਇਸ ਕਰਕੇ ਮੈਂ ਉਹ ਗੀਤ ਜਿਹੜਾ ਆ ਉਹ ਲਾ ਦਿੱਤਾ ਜੀ ਸੋ ਦੋਸਤੋ ਪ੍ਰੋਗਰਾਮ ਅੱਗੇ ਵਧਾਉਂਦੇ ਆ ਤੇ ਕੁਝ ਖਬਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਨੀਆਂ ਵਰਲਡ ਕੱਪ ਦੀਆਂ ਵਰਲਡ ਕੱਪ ਦੇ ਵਿਚ ਤੁਹਾਨੂੰ ਪਤਾ ਹੈ ਕਿ ਰਾਤੀ ਕਾਫੀ ਫਾਸਮਾ ਮੈਚ ਹੋਇਆ ਕ੍ਰੋਏਸ਼ੀਆ ਦਾ ਤੇ ਰਸ਼ੀਆ ਦਾ ਜਿਸ ਦੇ ਵਿਚ ਕ੍ਰੋਏਸ਼ੀਆ ਨੇ ਪੈਨਲਟੀ ਸ਼ੂਟ ਆਊਟ ਦੇ ਵਿਚ ਮੈਚ ਜਿੱਤ ਲਿਆ ਤੇ ਹੁਣ ਕ੍ਰੋਏਸ਼ੀਆ ਦਾ ਮੈਚ ਜਿਹੜਾ ਸੈਮੀ ਫਾਈਨਲ ਹੈ ਇੰਗਲੈਂਡ ਨਾਲ ਪੈਣਾ ਤੇ ਉਧਰ ਜਿਹੜਾ ਮੈਚ ਫਸਿਆ ਹੋਇਆ ਜੀ ਕੁਈਨਜ਼ਲੈਂਡ ਦੇ ਵਿਚ ਮਿੰਟੂ ਬਰਾੜ ਉਨ੍ਹਾਂ ਦਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਸੋ ਉਨ੍ਹਾਂ ਦਾ ਸਵਾਗਤ ਕਰਦੇ ਮਿੰਟੂ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੋ
ਚੜ੍ਹਦੀ ਕਲਾ ਦੇ ਵਿਚ ਜੀ ਤੇ ਮਾਫੀ ਚਾਹੁੰਦੇ ਸਾਰੇ ਸਰੋਤਿਆਂ ਤੋਂ ਤੇ ਸਿੱਧੂ ਸਾਹਿਬ ਤੁਹਾਡੇ ਤੋਂ ਵੀ ਅਸੀਂ ਪ੍ਰੋਗਰਾਮ ਦੇ ਵਿਚ ਜਿਹੜੀ ਸਾਡੀ ਮਜਬੂਰੀ ਬਸ ਅਸੀਂ ਥੋੜੀ ਬਹੁਤ ਹਾਜ਼ਰੀ ਲਾ ਸਕਾਂਗੇ ਕਿਉਂਕਿ ਸਿਰਫ ਤੇ ਸਿਰਫ 2 ਦਿਨਾਂ ਦਾ ਟੂਰ ਸੀ ਸਾਡਾ ਕੇਨਸ ਦਾ ਤੇ 2 ਦਿਨ ਪਹਿਲਾਂ ਬ੍ਰਿਸਬਨ ਦੇ ਵਿਚ ਲਾਏ ਤੇ ਹੁਣ ਕੇਨਸ ਦੇ ਵਿਚ ਅਸੀਂ ਇਨਸਫੈਲ ਦੇ ਵਿਚ ਆਏ ਹੋਏ ਆ ਤੇ ਇਨਸਫੈਲ ਦੇ ਵਿਚ ਸਰਦਾਰ ਲਖਵੀਰ ਸਿੰਘ ਹੋਰਾਂ ਦੇ ਫਾਰਮ ਦੇ ਉੱਤੇ ਖੜੇ ਆ ਤੇ ਮੈਂ ਹੁਣੇ ਉਨ੍ਹਾਂ ਨਾਲ ਗੱਲਬਾਤ ਕਰਕੇ ਹਟਿਆ ਬੜਾ ਚੰਗਾ ਲੱਗਿਆ ਤੇ ਸਾਡੇ ਸਰੋਤੇ ਵੀ ਜੇ ਮੈਂ ਥੋੜਾ ਜਿਹਾ ਦੱਸੂਗਾ ਤਾਂ ਪਛਾਣਨਗੇ ਉਹੀ ਪਰਿਵਾਰ ਆ ਜੀ ਜਿਹਨਾਂ ਦੇ ਬੱਚੇ ਨੇ ਪਿੱਛੇ ਜੇ ਸਾਈਕਲ ਦੇ ਉੱਤੇ ਜਿਹੜੀ ਦਸਤਾਰ ਸਜਾ ਕੇ ਜਿਹੜੀ ਦਾ ਕੇਸ ਕੀਤਾ ਸੀ ਤੇ ਉਹ ਜਿੱਤਿਆ
ਤੇ
ਅੱਜ ਉਸ ਪਰਿਵਾਰ ਚ ਖੜੇ ਆ ਤੇ ਉੱਥੇ ਦੇ ਜਿਹੜੇ ਉਹਨਾਂ ਦੇ ਫਾਰਮ ਹਾਊਸ ਦਾ ਜਿਹੜਾ ਆਨੰਦ ਮਾਣ ਰਹੇ ਆ ਜੀ।
ਠੀਕ ਹੈ ਜੀ, ਇਹ ਬੱਚਾ ਬ੍ਰਿਸਬਨ ਸੀਗਾ ਹਨਾ, ਇਹਨਾਂ ਦਾ ਬੇਟਾ?
ਹਾਂਜੀ ਹਾਂਜੀ, ਇਹ ਬ੍ਰਿਸਬਨ ਸੀ ਜੀ ਤੇ ਅੱਜ ਕੱਲ ਇਹ ਬੱਚਾ ਇੰਟਰਪੋਲ ਦੇ ਵਿੱਚ ਹੀ ਜਿਹੜੀ ਇਥੋਂ ਦੀ ਆਸਟ੍ਰੇਲੀਅਨ ਪੁਲਿਸ ਆ ਉਹਦੇ ਵਿੱਚ ਦਸਤਾਰਧਾਰੀ ਇੱਕ ਆਫਿਸਰ ਦੇ ਤੌਰ ਦੇ ਉੱਤੇ ਜੋਬ ਸ਼ੁਰੂ ਕਰ ਚੁੱਕਿਆ।
ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ। ਤੇ ਵੈਸੇ ਤੁਹਾਡਾ ਟੂਰ ਕਿਸ ਤਰ੍ਹਾਂ ਚੱਲਿਆ, ਮੌਸਮ ਪਾਣੀ ਪਹਿਲਾਂ ਦੱਸੋ ਕਿੱਦਾਂ?
ਇਹ ਬੜਾ ਵਧੀਆ ਲੱਗਿਆ, ਪਰਿਵਾਰ ਦੀ ਜਿਹੜੀ ਸੰਸਕਾਰ ਸੀ ਜਿਹਦੇ ਨਾਲ
ਜੀ
ਟੂਰ ਬਹੁਤ ਵਧੀਆ ਰਿਹਾ ਜੀ। ਟੂਰ ਚੱਲ ਰਿਹਾ ਜੀ ਬੜੀ ਤੇਜ਼ੀ ਨਾਲ, ਸੱਜਣ ਮਿੱਤਰ ਜਿੰਨਾ ਵੀ ਸਾਨੂੰ ਕਹਿ ਸਕਦੇ ਲਾਹਾ ਅਸੀਂ ਉਠਾ ਸਕਦੇ ਹਾਂ ਉਹ ਸਾਡਾ ਸੱਜਣ ਮਿੱਤਰ ਸਹਿਯੋਗ ਦੇ ਰਹੇ। ਅਸੀਂ ਲਾਹਾ ਲੈ ਰਹੇ ਹਾਂ, ਸੁਬਹਾ 6 ਵਜੇ ਦੇ ਨਿਕਲੇ ਹੋਏ ਹਾਂ ਤੇ ਫਾਰਮ ਬਾਏ ਫਾਰਮ ਜਾ ਰਹੇ ਹਾਂ, ਬਨਾਨਾ ਫਾਰਮ, ਸ਼ੂਗਰ ਕੇਨ ਦੇ ਫਾਰਮ ਉਹ ਸਾਰੇ ਅਸੀਂ ਸ਼ੂਟ ਕਰ ਚੁੱਕੇ ਹਾਂ ਤੇ ਹੁਣ ਏਦਾਂ ਸਰਦਾਰ ਲਖਵੀਰ ਸਿੰਘ ਦੇ ਫਾਰਮ ਹਾਊਸ ਦੇ ਉੱਤੇ ਅਸੀਂ ਗੇੜੀ ਲਾ ਕੇ ਖੜੇ ਹਾਂ ਤੇ ਅਗਲੀ ਜਿਹੜੀ ਸਾਡੀ ਗੇੜੀ ਆ ਉਹ ਬਾਈ ਦੀਪ ਹੋਰਾਂ ਦੇ ਫਾਰਮ ਤੇ ਆ ਤੇ ਫਿਰ ਬਾਈ ਹਾਫਿਜ਼ ਮਾਨ ਹੋਰਾਂ ਦੇ ਫਾਰਮ ਤੇ ਆ। ਸੋ ਚੱਲ ਸੋ ਚੱਲ ਆ ਤੇ ਸ਼ਾਮ ਨੂੰ ਸਾਡੀ ਜਿਹੜੀ ਇੱਕ ਰੱਖੀ ਗਈ ਹੈ ਰੂਬਰੂ, ਉਹ ਰੂਬਰੂ ਦੇ ਵਿੱਚ ਬਾਈ ਨਵਦੀਪ ਤੇ ਮੈਂ ਜ਼ਰੂਰ ਸਾਰੇ ਸੱਜਣਾ ਮਿੱਤਰਾਂ ਦੇ ਅਸੀਂ ਰੂਬਰੂ ਹੋਵਾਂਗੇ ਤੇ ਬਹੁਤ ਸਾਰੇ ਜਿਹੜੇ ਆ ਪਿਆਰ ਮਿਲ ਰਿਹਾ ਜੀ, ਫੋਨ ਆ ਰਹੇ ਆ ਸਾਰਿਆਂ ਦੇ ਜਿਨ੍ਹਾਂ ਨੂੰ ਵੀ ਪਤਾ ਲੱਗ ਰਿਹਾ ਵੀ ਅਸੀਂ ਇੱਥੇ ਆ ਤੇ ਉਹ ਮਿਲਣ ਆ ਰਹੇ ਆ ਤੇ ਕਹਿਣ ਦਾ ਭਾਵ ਆ ਜੀ ਦੇਖੋ ਆਨੰਦ ਕਹਿੰਦੇ ਨੇ ਨਜ਼ਾਰੇ ਜਿਹੜੇ ਆਉਂਦੇ ਆ ਉਹ ਆਈ ਜਾਂਦੇ ਆ ਤੇ ਜਾਈ ਜਾਂਦੇ ਆ।
ਠੀਕ ਹੈ ਜੀ, ਤੇ ਚਲੋ ਰੂਬਰੂ ਇਨਸਫੈਲ ਦੇ ਵਿੱਚ ਆ ਜਾਂ ਕਿੰਸ?
ਇਨਸਫੈਲ ਦੇ ਵਿੱਚ
ਜੀ, ਇਨਸਫੈਲ। ਹਾਂਜੀ, ਵੈਸੇ ਅਸੀਂ ਇਨਸ ਵੇਲ ਕਹਿ ਦਿੰਦੇ ਹਾਂ, ਇਨਸ ਫਾਲ ਉਦਾਂ ਇਨਸ ਫਾਲ ਹੈ ਜਿਹੜਾ, ਫਾਲ ਦਾ ਮਤਲਬ ਜਿੱਥੇ ਝਰਨਾ ਵਗਦਾ,
ਇਨਸ ਫਾਲ।
ਹਾਂ, ਇਨਸ ਤੇ ਫਾਲ, ਫਾਲ ਦਾ ਮਤਲਬ ਝਰਨਾ, ਅਸੀਂ ਉਹਨੂੰ ਇਨਸ ਵੇਲ ਵੈਸੇ ਹੀ ਕਹਿ ਦਿੰਦੇ ਹਾਂ ਕਿਉਂਕਿ ਟਾਊਨਸ ਵੇਲ, ਇਨਸ ਵੇਲ, ਬੌਨ ਵੇਲ, ਸੋ ਇਹ ਫਾਲ ਹੈ ਉੱਥੇ ਮਤਲਬ ਝਰਨਾ ਆ। ਖੈਰ, ਆਪਣੇ ਕਾਫੀ ਭਾਈਚਾਰਾ ਉੱਥੇ ਰਹਿੰਦਾ, ਸੋ ਕੁੱਲ ਮਿਲਾ ਕੇ ਮਿੰਟੂ ਜੀ ਕੀ ਰੁਝਾਨ ਹੈ ਆਪਣੇ ਭਾਈਚਾਰੇ ਦਾ, ਖੁਸ਼ ਨੇ? ਉੱਥੇ ਤਾਂ ਠੰਡ ਹੋਣੀ ਆ, ਕੋਟੀਆਂ ਪਈਆਂ ਹੋਣੀਆਂ ਤੁਹਾਡੇ ਵੈਸੇ ਤਾਂ?
ਨਾ ਜੀ, ਮੈਂ ਸਭ ਤੋਂ ਵੱਧ ਪਹਿਲਾਂ ਤਾਂ ਹੈਰਾਨ ਹੋ ਗਿਆ ਵੀ ਮੈਂ ਚੱਕ ਕੇ ਤਿੰਨ ਤਿੰਨ ਕੋਟੀਆਂ ਲੈ ਕੇ ਘਰੋਂ ਤੁਰ ਪਿਆ। ਮੈਂ ਹਜੇ ਤੁਰਦਾ ਸੀ, ਘਰ ਵਾਲੀ ਕਹਿੰਦੀ ਵੀ ਅੰਦਰ ਅੰਦਰ ਜਿਹੜੇ ਇਨਰ ਕੱਪੜੇ ਜੇ ਪਾਉਂਦੇ ਹੁੰਦੇ ਆ ਅੱਜ ਕੱਲ ਉਹ ਨੀ ਲਏ, ਉਹ ਲੈ ਲਿਓ ਠੰਡ ਲਵਾ ਲਓਗੇ। ਤੇ ਉਹ ਮੈਂ ਤਾਂ ਜਦੋਂ ਜਿਉਂ ਜਹਾਜ ਉਤਰਿਆ ਤੇ ਚੰਗੇੜੇ ਕੱਢ ਗਰਮੀ ਜੀ ਇੱਥੇ ਤੇ ਸਾਡੇ ਸੱਜਣ ਮਿੱਤਰ ਨੂੰ ਮੈਂ ਹੱਸਦਾ ਸੀ, ਮੈਂ ਕਿਹਾ ਯਾਰ ਤੁਸੀਂ ਤਾਂ ਕਮਾਲ ਕਰਨ ਨਿਕਰਾਂ ਟੀ ਸ਼ਰਟਾਂ ਦੇ ਵਿੱਚੋਂ ਘੁੰਮ ਰਹੇ ਇੱਥੇ ਤੇ ਕੋਈ ਵੈਦਰ ਆ ਜਿਹੜਾ ਬਹੁਤ ਕਮਾਲ ਵੈਦਰ, ਜਿਹੜਾ ਪਰਫੈਕਟ ਵੈਦਰ ਹੁੰਦਾ ਇੱਕ ਟੂਰਿਸਟ ਲਈ, ਉਹ ਵੈਦਰ ਆ ਇਸ ਟਾਈਮ ਕੇਨਸ ਦਾ, ਇਹ ਸਾਰੇ ਨਾਰਥ ਕੁਈਨਜ਼ਲੈਂਡ ਦੀ ਜੇ ਗੱਲ ਕਰੀਏ। ਦੂਜੀ ਜਿਹੜੀ ਮੇਰਾ ਨਾ ਮਨ ਜਾ ਥੋੜਾ ਜਾ ਉਹ ਹੋ ਗਿਆ, ਬਦਲਿਆ ਜਾ ਜਿਹੜਾ ਕਿ ਮੈਂ ਰਿਵਰਲੈਂਡ ਨੂੰ ਭਜਦਾ ਹੁੰਦਾ ਸੀ, ਰਿਵਰਲੈਂਡ ਜਾਣਾ, ਰਿਵਰਲੈਂਡ ਰਹਿਣਾ, ਤੇ ਜਿਹੜੇ ਆਪਣੇ ਸਰੋਤੇ ਸੀ ਜਾਂ ਦਰਸ਼ਕ ਸੀ ਉਹ ਰਿਵਰਲੈਂਡ ਦੇ ਨੂੰ ਭਜਦੇ ਸੀਗੇ, ਪਰ ਮੈਂ ਗਰੰਟੀ ਕਰਦਾ ਵੀ ਅੱਜ ਜਿਹੜਾ ਇੱਥੋਂ ਦਾ ਜਿਹੜਾ ਜਾਣ ਤੋਂ ਬਾਅਦ ਜਿਹੜੇ ਐਪੀਸੋਡ ਲੋਡ ਹੋਣਗੇ ਤੇ ਉੱਥੋਂ ਹਰ ਬੰਦਾ ਇਹ ਕਹੂਗਾ ਵੀ ਬਾਈ ਜੀ ਕੇਨਸ ਦਾ ਨੰਬਰ ਦਿਓ, ਕੋਈ ਇੰਸਟਲ ਦਾ ਨੰਬਰ ਦਿਓ, ਉੱਥੇ ਅਸੀਂ ਉੱਥੇ ਜਾਣਾ ਤੇ ਉੱਥੇ ਰਹਿਣਾ। ਇੱਥੋਂ ਦੀਆਂ ਜਿਹੜੀਆਂ ਵੀਡੀਓ ਦੇਖ ਕੇ, ਇੱਥੋਂ ਦੀ ਖੇਤੀ ਦੇਖ ਕੇ, ਇੱਥੋਂ ਦੀ ਜ਼ਮੀਨ ਦੇਖ ਕੇ, ਤੇ ਤੁਸੀਂ ਮੈਂ ਗਰੰਟੀ ਕਰ ਸਕਦਾ ਵੀ ਲੋਕ ਜਿਹੜਾ ਰਿਵਰਲੈਂਡ ਨੂੰ ਭੁੱਲਣਗੇ। ਮੇਰਾ ਤਾਂ ਆਪਦਾ ਖੁਦ ਦਾ ਮਨ ਬੇਈਮਾਨ ਜਿਹਾ ਹੋਇਆ ਪਿਆ ਤੇ ਐਂ ਲੱਗਦਾ ਵੀ ਯਾਰ ਜੇ ਰਹਿਣੀ ਆ ਤਾਂ ਇੱਥੇ ਕਿਉਂ ਨਾ ਰਿਹਾ ਜਾਵੇ। ਤੇ ਇਹ ਕਹਿੰਦੇ ਵੀ ਡਿਸੀਜਨ ਲੈਣ ਤੋਂ ਪਹਿਲਾਂ ਨਾ ਗਰਮੀ ਦੇ ਦਿਨਾਂ ਚ ਆ ਜਾਓ 4 ਕੁ ਦਿਨ ਤੇ ਫੇਰ ਡਿਸੀਜਨ ਲਿਓ। ਤੇ
ਮੈਨੂੰ ਵੀ ਇੱਦਾਂ ਹੀ ਕਹਿੰਦੇ ਸੀ ਜਦੋਂ ਮੈਂ ਡਾਰਵਿਨ ਗਿਆ, ਮੈਂ ਕਿਹਾ ਆਹ ਤਾਂ ਨਜ਼ਾਰੇ ਹੀ ਆ ਬਈ, ਕਹਿੰਦੇ ਬਾਈ ਜੀ ਇਹ ਤਾਂ ਪਤਾ ਨੀ ਪਰਮਾਤਮਾ ਨੇ ਸਪੈਸ਼ਲ ਤੁਹਾਡੇ ਲਈ 2-3 ਦਿਨ ਬਣਾਏ, ਏਦਾਂ ਹੁੰਦਾ ਨੀ ਕਦੇ ਸਿਆਲਾਂ ਨੂੰ ਵੀ, ਵੈਸੇ ਕਿਤੇ ਭਲੇਖਾ ਖਾ ਕੇ ਮੂੰਹ ਬਣਾ ਹੋ ਜਾਓ।
ਬੜਾ ਇੱਕ ਚੀਜ਼ ਮੈਨੂੰ ਜਿਹੜੀ ਵਧੀਆ ਲੱਗੀ ਨਾ ਜੀ, ਉਹ ਆ ਜੀ ਦੇ ਅੱਖਾਂ ਨੂੰ ਚੰਗਾ ਦੇਣ ਵਾਲੀ ਗ੍ਰੀਨਰੀ, ਜਿਹਦੇ ਨੂੰ ਤੋਂ ਮੈਨੂੰ ਇਹ ਲੱਗਦਾ ਸੀ ਕਿਉਂਕਿ ਮੈਂ ਨੀ ਸੁਣੀ ਸੀ, ਮੈਨੂੰ ਇਹ ਦੇਖਿਆ ਨੀ ਸੀ, ਮੈਂ ਸੁਣਿਆ ਸੀ ਵੀ ਜਿੱਥੇ ਏਦਾਂ ਹਿਊਮਿਡਿਟੀ ਆ, ਏਦਾਂ ਮਾਹੌਲ ਰਹਿੰਦਾ, ਤੇ ਮੈਨੂੰ ਨੀ ਉਮੀਦ ਸੀ ਵੀ ਇੰਨਾ ਹਰਾ ਭਰਾ ਹੋਊਗਾ। ਤੇ ਕਿਉਂਕਿ ਇੱਥੇ ਕਹਿੰਦੇ ਆ ਵੀ ਜੇ ਤੁਸੀਂ ਹਰਿਆਲੀ ਦੇਖਣੀ ਆ ਤਾਂ ਬਸ ਫਿਰ ਕੇਨਸ ਤੋਂ ਵਧੀਆ ਨੀ ਕਿਤੋਂ ਮਿਲਦੀ, ਤੇ ਉਹ ਵਾਕਈ ਦੇਖਣ ਨੂੰ ਮਿਲੀ ਆ। ਹੁਣੇ ਅਸੀਂ ਇੱਕ ਨਾ ਫਾਰਮ ਹਾਊਸ ਤੇ ਫਿਲਮਾ ਰਹੇ ਸੀ, ਮੈਨੂੰ ਨਿੰਮ ਦੇ ਪੱਤੇ ਦੇਖ ਕੇ ਐਂ ਲੱਗਿਆ ਜਿਵੇਂ ਕੱਲੇ ਕੱਲੇ ਪੱਤੇ ਨੂੰ ਕਿਸੇ ਬੰਦੇ ਨੇ ਨਾ ਸਟੇਸ਼ਨ ਤੋਂ ਬੈਠੇ ਉਹ ਪਾਲਿਸ਼ ਕਰਨ ਵਾਲਿਆਂ ਤੋਂ ਪਾਲਿਸ਼ ਕਰਾਈ ਹੋਵੇ, ਵੀ ਇੰਨਾ ਉਹਨਾਂ ਦੇ ਵਿੱਚ ਮੂੰਹ ਦਿਖਦਾ, ਚਮਕ ਆ ਉਹਨਾਂ ਦੇ ਵਿੱਚ। ਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਵਧੀਆ ਵੈਦਰ ਤੇ ਵਧੀਆ ਲਾਈਫ ਸਟਾਈਲ ਨੂੰ ਵੀ ਪ੍ਰੇਰਦੀਆਂ, ਪਰ ਇਹ ਵੱਖਰੀ ਗੱਲ ਆ ਵੀ ਥੋੜੀ ਜਿਹੀ ਹਿਊਮਿਡਿਟੀ ਹੋਣ ਕਰਕੇ ਤੇ ਉਹਦਾ ਅਸਰ ਪੈਂਦਾ। ਪਰ ਇਹਨਾਂ ਚ ਵੀ ਇੱਕ ਅੱਗੇ ਅਸੀਂ ਟੇਬਲ ਲੈਂਡ ਜਿਹੜਾ ਜਗ੍ਹਾ ਤੇ ਕੱਲ ਗਏ ਸੀ ਘੁੰਮਣ ਜੀ,
ਮਰੀਬਾ
ਟੇਬਲ ਲੈਂਡ ਜਗ੍ਹਾ ਦੇ ਜਿਹੜੀ ਹਾਂਜੀ ਮਰੀਬਾ ਦੇ ਵਿੱਚ ਜਦੋਂ ਉੱਥੇ ਦੇਖਿਆ ਤੇ ਉੱਥੇ ਮੈਨੂੰ ਬੜਾ ਖੁਸ਼ੀ ਹੋਈ ਵੀ ਉੱਥੇ ਬੇਰੀ ਤੋਂ ਲਾ ਕੇ, ਕੇਲਾ ਤੋਂ ਲਾ ਕੇ ਹਰ ਫਸਲ ਉੱਥੇ ਹੁੰਦੀ ਹੈ ਜੀ, ਤੇ ਜ਼ਮੀਨ ਵੀ ਪੰਜਾਬ ਨਾਲੋਂ ਵੀ ਜ਼ਿਆਦਾ ਚੰਗੀ, ਸੋ ਇਸ ਕਰਕੇ ਮੈਨੂੰ ਬੜਾ ਵਧੀਆ ਰਹਿਣ ਨੂੰ ਉਹ ਏਰੀਆ ਵੀ ਲੱਗਿਆ। ਪਰ ਚਲੋ ਜੀ, ਅਸੀਂ ਤਾਂ ਇੱਕ ਜੋਗੀ ਬੰਦੇ ਆ, ਜੋਗੀ ਤਾਂ ਚੱਲਦੇ ਭਲੇ ਰਹਿੰਦੇ ਆ, ਨਗਰੀਆਂ ਵਸਦੀਆਂ ਭਲੀਆਂ ਰਹਿੰਦੀਆਂ, ਅਸੀਂ ਤਾਂ ਚੱਲਦੇ ਰਹਿੰਦੇ ਆ। ਪਰ ਸਾਨੂੰ ਇਹ ਜੋਗੀ ਹਮੇਸ਼ਾ, ਮੈਂ ਨੀ ਕਹਿੰਦਾ ਕੋਈ ਅਸੀਂ ਸਿੱਧ ਜੋਗੀ ਆ, ਅਸੀਂ ਤਾਂ ਇੱਕ ਘਮੱਕੜ ਜੋਗੀ ਆ, ਦੁਨਿਆਵੀ ਜੋਗੀ ਆ, ਸਾਡੇ ਚ ਹੋਰ ਤਾਂ ਕਲਾ ਨੀ। ਪਰ ਸਾਨੂੰ ਇੰਨਾ ਕੁ ਜ਼ਰੂਰ ਹੈਗਾ ਵੀ ਸਾਡੇ ਜਿਹੜਾ ਅਸੀਂ ਜੋਗ ਕਮਾ ਰਹੇ ਆ, ਇਸ ਜੋਗ ਦੇ ਵਿੱਚੋਂ ਕੋਈ ਨਾ ਕੋਈ ਜ਼ਰੂਰ ਲਾਹਾ ਲਊਗਾ, ਕਿਸੇ ਨਾ ਕਿਸੇ ਨੂੰ ਜ਼ਰੂਰ ਇਹ ਚੀਜ਼ਾਂ ਚੰਗੀਆਂ ਲੱਗਣਗੀਆਂ। ਸੋ ਬੜਾ ਬਹੁਤ ਵਧੀਆ ਲੱਗ ਰਿਹਾ ਬਾਈ ਨਵਦੀਪ ਹੋਰਾਂ ਦਾ ਸਾਥ ਆ, ਤੇ ਬਾਈ ਸੁੱਖਾ, ਬਾਈ ਬਿੱਟੂ, ਬਾਈ ਸਾਰੇ ਕੱਲੇ ਕੱਲੇ ਬੰਦੇ ਜਿਹੜੇ ਸਾਡੇ ਨਾਲ ਨਾ ਮਿੱਤਰ ਪਿਆਰੇ ਆ ਕੇ ਤੇ ਸਾਨੂੰ ਸਹਿਯੋਗ ਦੇ ਰਹੇ ਆ, ਤੇ ਬਹੁਤ ਹੀ ਜਿਹੜਾ ਇੱਕ ਸਲੀਕੇ ਨਾਲ ਤੇ ਵੈਲ ਮੈਨੇਜਡ ਸਾਡਾ ਪ੍ਰੋਗਰਾਮ ਚੱਲ ਰਿਹਾ ਵੀ ਟਾਈਮ ਟੂ ਟਾਈਮ ਕੋਈ ਚੀਜ਼ ਜਿਵੇਂ ਫੌਜੀਆਂ ਦੀ ਹੁੰਦਾ ਜਾਂ ਸਰਕਸ ਵਾਲਿਆਂ ਦਾ ਹੁੰਦਾ ਉਵੇਂ ਚੱਲ ਰਿਹਾ।
ਮਿੰਟੂ ਜੀ, ਸਵੇਰੇ ਮੈਨੂੰ ਆਸਟ੍ਰੇਲੀਆ ਤੋਂ ਫੋਨ ਆਇਆ ਸਾਡੇ ਦੋਸਤ ਦਾ ਲਵਲੀ ਧਨੋਏ ਦਾ, ਤੇ ਉਹ ਵੀ ਇਹੀ ਕਹਿ ਰਹੇ ਸੀ, ਕਹਿੰਦੇ ਕਿੱਦਾਂ ਵਾਪਸ ਆ ਗਏ ਹੈ ਭ੍ਰਮਣ ਤੋਂ। ਮੈਂ ਕਿਹਾ ਹਾਂਜੀ ਆ ਗਏ, ਵਕੇਸ਼ਨ ਕਿੱਦਾਂ? ਮੈਂ ਕਿਹਾ ਵਕੇਸ਼ਨ ਤਾਂ ਤੁਹਾਨੂੰ ਪਤਾ ਹੀ ਸਾਡੀਆਂ ਕਿੱਦਾਂ ਨਹੀਂ ਹੁੰਦੀਆਂ। ਤੇ ਕਹਿੰਦੇ ਬਾਈ ਜੀ ਦੇਖੋ, ਉਦਾਂ ਤਾਂ ਕਦੇ ਆਸਟ੍ਰੇਲੀਆ ਪਤਾ ਨਹੀਂ ਆ ਹੋਵੇ ਜਾਂ ਨਾ ਹੋਵੇ, ਜੇ ਆਇਆ ਵੀ ਤਾਂ ਆਏ ਵੀ ਤਾਂ ਵੱਡੇ ਸ਼ਹਿਰਾਂ ਚ ਰਹਿ ਕੇ ਜਾਂ ਮਿਲ ਕੇ ਚਲੇ ਜਾਂਦੇ ਆ ਹਨਾ। ਪਰ ਕਹਿੰਦੇ ਵੀ ਚਲੋ ਤੁਸੀਂ ਵੀਡੀਓ ਪਾ ਦਿੰਦੇ ਹੋ, ਸਾਨੂੰ ਇੱਦਾਂ ਲੱਗਦਾ ਵੀ ਅਸੀਂ ਘਰੇ ਬੈਠ ਕੇ ਸਾਰਾ ਉਹ ਆਨੰਦ ਮਾਣ ਲਈਦਾ ਹਨਾ। ਸੋ ਇਹ ਮਤਲਬ ਅਸੀਂ ਵੀ ਇੱਦਾਂ ਦੇਖਦੇ ਹਾਂ, ਹੋਰ ਵੀ ਸੱਜਣ ਮਿੱਤਰ ਜਾਂਦੇ ਨੇ, ਦੇਖਦੇ ਹਾਂ ਕਿੱਦਾਂ ਕਰਦੇ ਆ। ਸੋ ਇੱਕ ਲਾਹਾ ਤਾਂ ਸਾਰੇ ਲੈਂਦੇ ਨੇ, ਤੇ ਉਹ ਹੱਸ ਰਹੇ ਸੀ ਕਹਿੰਦੇ ਵੀ ਆਸਟ੍ਰੇਲੀਆ ਤੇ ਆਸਟ੍ਰੇਲੀਆ ਨੂੰ ਲੋਕੀ ਮੰਨਦੇ ਨੀ, ਕਹਿੰਦੇ ਯਾਰ ਤੁਹਾਨੂੰ ਲਿਖਣਾ ਨੀ ਆਉਂਦਾ, ਹੈਗਾ ਆਸਟ੍ਰੇਲੀਆ ਹੀ ਆ, ਤੁਸੀਂ ਗਲਤ ਲਿਖਦੇ, ਤੁਸੀਂ ਲੀਆ ਨੀ ਲਾਉਂਦੇ ਮਗਰ ਹੈਗਾ ਆਸਟ੍ਰੇਲੀਆ। ਕਹਿੰਦੇ ਸਾਡੇ ਦੇਸ਼ ਨੂੰ ਤਾਂ ਮੰਨਦੇ ਹੀ ਨੀ ਵੀ ਦੇਸ਼ ਵੀ ਹੈਗਾ, ਕਹਿੰਦੇ ਨਹੀਂ ਨਹੀਂ ਹੈਗਾ ਆਸਟ੍ਰੇਲੀਆ ਹੀ ਆ, ਤੁਹਾਨੂੰ ਲਿਖਣਾ ਨੀ ਆਉਂਦਾ, ਲੀਆ ਨੀ ਲਾਉਂਦੇ ਮਗਰ।
ਉਹਨਾਂ ਨੂੰ ਪਤਾ ਨੀ ਨਾ ਵੀ ਮਾਸੀ ਦਾ ਮੁੰਡਾ ਆਸਟ੍ਰੇਲੀਆ।
ਹਾਂ, ਕਹਿੰਦੇ ਹੈਗਾ ਆਸਟ੍ਰੇਲੀਆ ਹੀ ਆ ਪਰ ਲੀਆ ਹੈ ਨੀ ਪਿੱਛੇ, ਤੁਸੀਂ ਲੀਆ ਨੀ ਹਜੇ। ਚਲੋ ਮਿੰਟੂ ਜੀ, ਕੁਛ ਖਬਰਾਂ ਸਾਂਝੀਆਂ ਕਰਨੀਆਂ, ਕੁਛ ਮੁੱਦੇ ਨੇ ਡਰੱਗ
ਬਿਲਕੁਲ ਮੁੱਦੇ ਖਬਰਾਂ ਵੀ ਅੱਜ ਆਪਾਂ ਥੋੜੇ ਬਹੁਤ ਕਰਾਂਗੇ। ਪਰ ਮੈਂ ਨਾ ਇੱਕ ਚੀਜ਼ ਤੁਹਾਨੂੰ ਦੱਸ ਦਿਆਂ ਵੀ ਆਪਣੇ ਜਿਹੜੇ ਬੰਦੇ ਆ ਨਾ, ਆਪਣੇ ਬੰਦੇ ਬਾਜ ਨੀ ਆਉਂਦੇ ਆਪਦੀਆਂ ਗੱਲਾਂ ਕਰਨ ਤੋਂ ਜਾਂ ਆਪਦੇ ਕੀੜੇ ਕੱਢਣ ਤੋਂ।
ਅੱਛਾ,
ਹੁਣ ਉੱਥੇ ਤਾਂ ਹਟਦੇ ਨੀ ਗੇ, ਦੇਖੋ ਕਿੰਨਾ ਪੈਸਾ ਲਾਉਂਦੇ ਆ, ਦਾਰੂਆਂ ਬਹਾਉਂਦੇ ਆ, ਨਸ਼ੇ ਬਹਾਉਂਦੇ ਆ, ਸਰਪੰਚੀਆਂ ਲੈਂਦੇ ਆ, ਤੇ ਉੱਥੋਂ ਫਿਰ ਆ ਕੇ ਵੀ ਨਾਲ ਨਾ ਇੱਥੇ ਟੈਗ ਲਿਆਉਂਦੇ ਆ। ਹੁਣ ਬਾਈ ਦੀ ਗੱਡੀ ਚ ਬੈਠੇ ਜਾਂਦੇ ਆ, ਪੂਰੇ ਟੈਗ ਲੱਗਿਆ ਸਰਪੰਚ ਦਾ।
ਅੱਛਾ,
ਫਿਰ ਪੂਰੀ ਫੀਲਿੰਗ ਆ ਰਹੀ ਆ ਸਰਪੰਚੀ ਵਾਲੀ,
ਮਤਲਬ
ਸਰਪੰਚਾਂ ਨਾਲ ਜਾ ਰਹੇ ਹਾਂ।
ਨੰਬਰ ਪਲੇਟ
ਤੇ ਸਰਪੰਚਾਂ ਦੇ ਮਹਿਮਾਨ ਆ ਜਾਣੀ ਕਿ ਆਪਾਂ ਨਾ, ਨੰਬਰ ਪਲੇਟ ਨੀ ਜੀ, ਸ਼ੀਸ਼ੇ ਕੋਲੇ ਲੋਕ ਤਾਂ ਉਹ ਟੰਗਦੇ ਨੀ ਹੁੰਦੇ ਉੱਥੇ ਆਪਦਾ ਕੋਈ ਨਾ ਕੋਈ ਚੀਜ਼, ਤੇ ਉੱਥੇ ਫਿਰ ਸਰਪੰਚ ਵਾਲਾ ਟੈਗ ਟੰਗਿਆ ਹੋਇਆ ਬਾਈ ਨੇ, ਤੇ ਮੈਂ ਫੀਲਿੰਗ ਲੈ ਰਿਹਾ ਵੀ ਸਰਪੰਚਾਂ ਦੇ ਮਹਿਮਾਨ ਆ।
ਨਹੀਂ ਵਧੀਆ ਨਜ਼ਾਰੇ ਲਓ ਸਰਪੰਚਾਂ ਦੇ, ਇੰਡੀਆ ਦਾ ਹੁਣ ਸਰਪੰਚੀ ਦੀਆਂ ਚੋਣਾਂ ਵੀ ਆ, ਹੁਣ ਤਾਂ ਚੜਾਈ ਆ ਸਰਪੰਚਾਂ ਦੀ ਹੋਣੀ, ਤਾਂ
ਪੂਰੀ ਚੜਾਈ ਆ ਜੀ।
ਹਾਂਜੀ, ਸੋ ਮਿੰਟੂ ਜੀ, ਤੁਸੀਂ ਇੱਥੇ ਮਿੱਤਰਾਂ ਸੱਜਣਾ ਮਿਲਦੇ ਹੋ, ਤੇ ਜਿਹੜਾ ਡਰੱਗ ਦਾ ਇਸ਼ੂ ਚੱਲ ਰਿਹਾ ਪੰਜਾਬ ਦੇ ਵਿੱਚ, ਲਹਿਰ ਚੱਲ ਰਹੀ ਹੈ, ਇਹਨਾਂ ਦਾ ਕੀ ਖਿਆਲ ਹੈ ਉਹਦੇ ਬਾਰੇ, ਕੀ ਤੁਹਾਡੀ ਗਰਾਊਂਡ ਰਿਪੋਰਟ ਕੀ ਹੈ?
ਦੇਖੋ, ਕੱਲਾ ਬੰਦਾ ਚਿੰਤਤ ਹੈ ਇਸ ਗੱਲ ਦਾ, ਤੇ ਮੇਰੀ ਕੱਲ ਪਰਸੋਂ ਇੱਕ ਚੈਨਲ ਜਿੱਥੇ ਵੀ ਗੱਲ ਹੋਈ ਇਸ ਵਿਸ਼ੇ ਦੇ ਉੱਤੇ, ਤਾਂ ਉਹ ਨਾ ਜਿਹੜੀ ਚੀਜ਼ ਦੀ ਆਪਾਂ ਸ਼ੰਕਾ ਜ਼ਾਹਰ ਕਰਦੇ ਹੁੰਦੇ ਹਾਂ ਜਾਂ ਕੀਤੀ ਵੀ ਸੀ, ਉਹੀ ਹੋਈ ਹੈ ਗੱਲ ਵੀ ਜਿਹੜਾ ਧਿਆਨ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਆ, ਤੇ ਧਿਆਨ ਡਿਵਰਟ ਕਰ ਲੋਕ ਆ ਨਾ, ਉਹ ਇਹੋ ਜਿਹਾ ਪਤਾ ਚੱਲਦਾ ਵੀ ਬੰਦੇ ਨੂੰ ਮਹਿਸੂਸ ਨੀ ਹੁੰਦਾ ਵੀ ਇਹ ਕਿਵੇਂ ਧਿਆਨ ਡਿਵਰਟ ਹੋ ਗਿਆ, ਇਹ ਤਾਂ ਇੱਕ ਨਾਰਮਲ ਗੱਲ ਆ। ਸੋ ਉਹ ਪਰ ਅਸਲ ਦੇ ਵਿੱਚ ਹੁੰਦਾ ਕਿ ਉਹ ਲਹਿਰ ਜਿਹੜੀ ਪਹਿਲੇ ਤਿੰਨ ਦਿਨਾਂ ਚ ਸਰਕਾਰ ਨੂੰ ਆਪਣੇ ਵੱਲ ਖਿੱਚਣ ਚ ਤਿਆਰ ਹੋ ਗਈ ਸੀ, ਉਹ ਸਰਕਾਰ ਨੇ ਸਾਰੀ ਲਹਿਰ ਨੂੰ ਆਪਣੇ ਵੱਲ ਖਿੱਚ ਕੇ ਤੇ ਉਹਨੂੰ ਡੋਪ ਦੀ ਲਹਿਰ ਬਣਾ ਕੇ ਤੇ ਇੱਕ ਦੂਜੇ ਦੇ ਤਾਨੇ ਮੇਣੇ ਬਣਾ ਕੇ ਕਾਰਟੂਨਾਂ ਚ ਸੀਮਤ ਕਰਤਾ ਉਸ ਲਹਿਰ ਨੂੰ ਚੱਕ ਕੇ। ਪਰ ਜਿਹੜੇ ਜਾਗਰੂਕ ਲੋਕ ਆ ਉਹ ਉਹਨਾਂ ਨੂੰ ਜਾਗ ਲੱਗ ਚੁੱਕਿਆ, ਉਹ ਹੁਣ ਚੁੱਪ ਕਰਕੇ ਨਹੀਂ ਬੈਠਣਗੇ। ਆਮ ਜਨਤਾ ਲਈ ਇਹ ਡੋਪ ਟੈਸਟ ਦੀ ਗੋਲੀ ਹੋ ਸਕਦੀ ਆ ਵੀ ਆਮ ਜਨਤਾ ਜਿਹੜੀ ਉਹ ਡੋਪ ਟੈਸਟ ਦੇ ਚੱਕਰ ਚ ਉਲਝ ਜੇ, ਪਰ ਜਿਹੜੇ ਜਾਗਰੂਕ ਲੋਕ ਆ ਉਹ ਨੀ ਹੁਣ ਉਲਝਦੇ ਗੇ। ਜਾਗਰੂਕ ਲੋਕ ਤਾਂ ਹੁਣ ਆਪਦੀ ਜਿਹੜੀ ਕਹਿ ਸਕਦੇ ਆ ਜਿਹੜੀ ਮੁਹਿੰਮ ਤੇ ਨਿਕਲ ਪਏ ਆ ਉਹ ਉਹਨੇ ਤੇ ਸਿਰੇ ਲਾ ਕੇ ਛੱਡਣਗੇ। ਪਰ ਇੱਥੇ ਵੀ ਜਿਹੜਾ ਨੌਜਵਾਨ ਵਰਗ ਆ ਉਹ ਕਾਫੀ ਉਤਸ਼ਾਹਿਤ ਆ ਤੇ ਉਹ ਕਿਵੇਂ ਨਾ ਕਿਵੇਂ ਆਪਦੇ ਪਿੰਡ ਦੀ ਗਲੀ ਮੁਹੱਲੇ ਦੀ ਮਦਦ ਕਰਨਾ ਚਾਹੁੰਦਾ, ਇਸ ਨਸ਼ਿਆਂ ਵਾਲੇ ਦਲਦਲ ਦੇ ਵਿੱਚੋਂ ਪੰਜਾਬ ਨੂੰ ਕੱਢਣਾ ਚਾਹੁੰਦੇ ਆ।
ਮਿੰਟੂ ਜੀ, ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਡੋਪ ਟੈਸਟਾਂ ਦਾ ਤਾਂ ਗਰਾਊਂਡ ਰਿਐਲਿਟੀ ਨਾਲ ਕੋਈ ਲੈਣ ਦੇਣ ਨਹੀਂ, ਉਹ ਤਾਂ ਇੱਕ ਪ੍ਰਸ਼ਾਸਨੀ ਪ੍ਰੋਸੀਜਰ ਹੈ, ਪ੍ਰਸ਼ਾਸਨੀ ਫੈਸਲੇ ਨੇ, ਉਹ ਕਰਾਉਣਾ ਚਾਹਣ ਜਾਂ ਨਾ ਕਰਾਉਣ ਉਹਦੀ ਕੋਈ ਅੱਡੀ ਕੋਈ ਖਾਸ ਗੱਲ ਨਹੀਂ ਹੈਗੀ। ਪਰ ਜਿਹੜਾ ਗਰਾਊਂਡ ਲੈਵਲ ਤੇ ਨਸ਼ੇ ਡਿਸਟ੍ਰੀਬਿਊਟ ਹੋ ਰਹੇ ਨੇ, ਵਿਕ ਰਹੇ ਨੇ ਜਾਂ ਰੀਹੈਬਲੀਟੇਸ਼ਨ ਹੋਣੀ ਹੈ, ਹੁਣ ਇਹ ਨਾ ਪਹਿਲਾਂ ਜਗਤਾਰ ਆਪਣੇ ਜੌਲ ਹੋਣਾ ਦਾ ਮੈਸੇਜ ਆਇਆ ਸੀ ਮਨੀਲਾ ਤੋਂ, ਉਨ੍ਹਾਂ ਨੇ ਵੀ ਆਪਣੀ ਸਾਂਝ ਪਾਈ ਆ ਕਿ ਤੁਹਾਨੂੰ ਪਤਾ ਕਿ ਇਕ ਸਾਲ ਤੋਂ ਇਕ ਡੇਢ ਸਾਲ ਤੋਂ ਉਥੇ ਨਾ ਜਿਹੜੇ ਉਨ੍ਹਾਂ ਦੇ ਪ੍ਰੈਜੀਡੈਂਟ ਨੇ ਸ਼ਾਇਦ ਰੋਡਰੀਗੋ ਨੇ ਉਨ੍ਹਾਂ ਨੇ ਵੀ ਮੁਹਿੰਮ ਵਿੱਢੀ ਹੋਈ ਹੈ ਕਿ ਮੈਂ ਨਸ਼ੇ ਖਤਮ ਕਰਨੇ ਉਹ ਜਿੱਤੇ ਇਸ ਕਰਕੇ ਸੀ ਤੇ 4000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਮਤਲਬ ਕਤਲ ਹੋਏ ਨੇ ਸਿੱਧੇ ਹੀ ਤੇ ਉਹ ਸਰਕਾਰ ਸਿੱਧੀ ਮੰਨਦੀ ਆ ਵੀ ਅਸੀਂ ਕਰਵਾਏ ਆ ਕਤਲ ਮਤਲਬ ਅਸੀਂ ਖੁੱਲ ਦਿੱਤੀ ਆ ਵੀ ਚੱਕ ਦਿਓ ਫੜਨਾ ਨੀ ਕਿਸੇ ਨੂੰ ਮਾਰ ਦੇਣੇ ਆ ਹੁਣ ਉਹਦੇ ਵਿਚ ਨਾ ਉਨ੍ਹਾਂ ਨੇ ਕਹਿੰਦੇ ਕਿ ਇਕ ਹਫ਼ਤੇ ਦੇ ਵਿਚ ਤੀਜਾ ਮੇਅਰ ਭੜਕਾ ਦਿੱਤਾ ਜਿਹੜਾ ਪੋਲੀਟੀਸ਼ਨ ਹਾਂਜੀ ਹਾਂਜੀ ਇਕ ਹਫ਼ਤੇ ਚ ਤੀਜਾ ਮੇਅਰ ਕਤਲ ਹੋਇਆ ਆ ਮਨੀਲੇ ਦੇ ਵਿਚ ਔਰ ਵਿਰੋਧੀ ਜਿਹੜੇ ਨੇ ਸ਼ਬਦੀ ਹਮਲੇ ਕਰ ਰਹੇ ਨੇ ਤੇ ਹੁਣ ਪ੍ਰੈਜੀਡੈਂਟ ਕੀ ਕਹਿ ਰਿਹਾ ਕਹਿੰਦੇ ਜਿਹੜੇ ਮਰੇ ਆ ਮੇਅਰ ਮਰ ਰਹੇ ਆ ਜਾਂ ਕਹਿ ਕਹਿੰਦੇ ਇਨ੍ਹਾਂ ਦੀ ਆਪਸੀ ਲੜਾਈ ਆ ਪੈਸੇ ਪਿੱਛੇ ਆਪਸੀ ਲੜਾਈ ਹੋ ਸਕਦੀ ਆ ਹਨਾ ਉਹ ਕਹਿੰਦੇ ਬਈ ਮਨੀਲਾ ਦੇ ਵਿਚ ਇੰਨੀ ਵੱਡੀ ਪ੍ਰੋਬਲਮ ਸੀ ਫਿਲੀਪੀਨਸ ਦੇ ਵਿਚ ਡਰੱਗਸ ਦੀ ਬਣ ਗਈ ਹਰ ਮਾਫੀਆ ਪੈਸਾ ਬਾਹਰੋਂ ਲੋਕ ਤਕਰੀਬਨ ਕਹਿੰਦੇ ਸਫਾਈ ਹੋ ਪਈ ਹੋ ਗਈ ਹੈ ਡੇਢ ਦੋ ਸਾਲ ਚ ਸਫਾਈ ਹੋ ਗਈ ਹੈ ਫਿਲੀਪੀਨ ਦੀ ਡਰੱਗ ਮਾਮਲੇ ਚ ਸੋ ਮੈਂ ਕੱਲ ਵੀ ਇਹੀ ਪ੍ਰੋਗਰਾਮ ਦੇ ਵਿਚ ਕਿਹਾ ਸੀ ਕਿ ਚਾਹੇ ਅਮਰੀਕਾ ਦੀ ਐਗਜ਼ਾਮਪਲ ਦੇਖ ਲਓ ਚਾਹੇ ਕਿਸੇ ਹੋਰ ਦੇਸ਼ ਦੀ ਦੇਖ ਲਓ ਫਿਲੀਪੀਨਸ ਦੀ ਦੇਖ ਲਓ ਇਹ ਜਦੋਂ ਡਰੱਗ ਸਾਫ਼ ਹੋਣੇ ਆ ਤਾਂ ਮਰਮਰਾਈ ਹੋਣੀ ਹੀ ਹੋਣੀ ਆ ਇਨ੍ਹਾਂ ਦੀ ਆਪਸ ਚ ਲੜਾਈ ਲੱਗਣੀ ਆ ਪੁਲਿਸ ਵਾਲਿਆਂ ਦੀ ਲੱਗਣੀ ਆ ਡਰੱਗੀਆਂ ਦੀ ਲੱਗਣੀ ਆ ਜਾਂ ਆਮ ਲੋਕਾਂ ਨੇ ਮਰਮਰਾਈ ਕਰਨੀ ਆ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਕਿ ਇਹ ਡੋਪ ਟੈਸਟ ਐਜੂਕੇਸ਼ਨ ਐਜੀਟੇਸ਼ਨਾਂ ਦੇ ਨਾਲ ਰੁਕ ਜਾਏਗਾ ਪੰਜਾਬ ਦੇ ਵਿਚ ਡਰੱਗ
ਨਹੀਂ 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 ਇਹ ਡੋਪ ਡੂਪ ਟੈਸਟ ਡਰਾਮੇ ਆ ਜੀ ਇਹ ਜ਼ਮੀਨੀ ਕੰਮ ਹੋਣਗੇ ਤੇ ਜਦੋਂ ਜ਼ਮੀਨੀ ਕੰਮ ਹੋਣਗੇ ਉਦੋਂ ਸ਼ੰਕਾ ਜ਼ਾਹਿਰ ਆ ਵੀ ਲੱਪੜੋ ਸਫੜੀ ਵੀ ਹੋਊਗੀ ਮੁੱਕੋ ਤੇ ਘਸੁੰਨ ਮੁੱਕੀ ਵੀ ਹੋਊਗੀ ਕਿਸੇ ਨਾਲ ਧੱਕਾ ਵੀ ਹੋਊਗਾ ਤੇ ਉਹ ਕਤਲਾਂ ਗੌਰਤਾਂ ਤੱਕ ਵੀ ਗੱਲ ਪਹੁੰਚ ਸਕਦੀ ਆ ਸੋ ਇਹਦੇ ਵਿਚ ਕੋਈ ਦੋ ਰਾਏ ਨੀ ਹੈਗੀ ਜਿਹੜੀ ਤੁਸੀਂ ਗੱਲ ਦੇ ਚਿੰਤਾ ਜ਼ਾਹਿਰ ਕੀਤੀ ਆ ਇਹੀ ਕੁਛ ਹੋਊਗਾ ਜੇ ਤੁਸੀਂ ਇਹਨੂੰ ਟੋਟਲ ਕੰਟਰੋਲ ਕਰਨਾ ਚਾਹੁੰਦੇ ਹੋ ਤੇ ਜੇ ਤੁਸੀਂ ਅਧੂਰੀ ਕੋਈ ਗੱਲ ਕਰਨੀ ਚਾਹੁੰਦੇ ਹੋ ਤਾਂ ਫਿਰ ਉਹ ਹੋ ਹੀ ਜਾਂਦਾ ਵੀ ਸਿਆਸੀ ਲੋਕ ਹੁਣ ਇਹਨੂੰ ਡੋਪ ਚ ਬਦਲਤਾ ਇੱਕ ਦੂਜੇ ਨਾਲ ਲੜ ਪੈਣਗੇ ਉਹਦਾ ਕਰਾਓ ਉਹਦਾ ਕਰਵਾਓ ਇਹਦੇ ਚ ਇਕੱਲਾ ਇਹ ਹੁੰਦਾ ਵੀ ਭਗਵੰਤ ਮਾਨ ਨੂੰ ਛੋਟਾ ਦਿਖਾਉਣਾ ਸੀ ਕੈਪਟਨ ਨੂੰ ਦਿਖਾਉਣਾ ਉਹਨੇ ਉਹਨੂੰ ਦਿਖਾਉਣਾ ਇੱਕ ਦੂਜੇ ਨੂੰ ਛੋਟੇ ਵੱਡੇ ਦਿਖਾਉਣ ਦੇ ਜਿਹੜੇ ਮਸਲਿਆਂ ਨੂੰ ਉਲਝਾ ਕੇ ਰੱਖਤਾ ਇਹਦਾ ਕੋਈ ਫਾਇਦਾ ਨਹੀਂ ਹੈ ਫਾਇਦਾ ਇਹੀ ਆ ਵੀ ਜ਼ਮੀਨੀ ਪੱਧਰ ਤੇ ਆਪੋ ਆਪਦੇ ਪਿੰਡਾਂ ਦੇ ਵਿੱਚ ਪੈਰੇ ਲੱਗ ਜਾਣ ਵੀ ਅਸੀਂ ਪਿੰਡ ਚ ਨੀ ਵੜਨ ਦੇਣਾ ਫੇਰ ਦੇਖਦੇ ਹਾਂ ਕਿੱਧਰ ਜਾਣਗੇ ਜੇ ਸਾਰੇ ਪਿੰਡ ਐਡੇ ਪੱਕੇ ਇਰਾਦੇ ਰੱਖ ਲੈਣਗੇ ਤਾਂ ਨਸ਼ਾ ਜਾਊ ਕਿੱਥੇ ਅਕਸਰ ਤਾਂ ਲੋਕਾਂ ਨੇ ਖਾਣਾ ਪੀਣਾ ਨਾ ਪਰ ਲੋਕਾਂ ਨੇ ਮੁੱਖ ਮੋੜ ਲਿਆ ਉਸ ਚੀਜ਼ ਬੰਨੀ ਫੇਰ ਕੀ ਕਰਨਗੇ
ਪਰ ਮਿੰਟੋ ਜਦੋਂ ਪ੍ਰਸ਼ਾਸਨ ਪੁਲਿਸ ਪੋਲੀਟੀਸ਼ੀਅਨ ਉਹ ਉਹਨਾਂ ਦੇ ਬਿਜ਼ਨਸ ਕਰੋੜਾਂ ਅਰਬਾਂ ਦੇ ਚੱਲ ਰਹੇ ਹੋਣ ਤੇ ਤੁਹਾਡਾ ਕੀ ਖਿਆਲ ਹੈ ਮਤਲਬ ਇੱਕ ਪਿੰਡ ਦੇ ਧਿਰ ਖੜ ਜਾਂਦੀ ਆ ਪਿੰਡ ਦੇ ਵਿੱਚੋਂ ਵੀ ਪਾਰਟੀਆਂ ਬਣਾਈਆਂ ਹੋਈਆਂ ਨੇ ਮਤਲਬ ਅਖੀਰ ਨੂੰ ਜਦੋਂ ਐਡੇ ਐਡੇ ਵੱਡੇ ਵੱਡੇ ਲਾਸ ਹੋਣੇ ਆ ਬਿਜ਼ਨਸ ਦੇ ਵਿੱਚ ਤੁਹਾਡਾ ਕੀ ਖਿਆਲ ਹੈ ਫਿਰ ਮਰਮਰਾਈ ਨਹੀਂ ਹੋਏਗੀ
ਕੀ ਮਰਮਰਾਈ ਵੀ ਹੋਊਗੀ ਤੇ ਉਹ ਐਡੀ ਛੇਤੀ ਹਥਿਆਰ ਨਹੀਂ ਸਿੱਟਣਗੇ ਜਿਹੜੇ ਲੋਕ ਆ ਐਡੀ ਛੇਤੀ ਹਥਿਆਰ ਸਿੱਟ ਕੇ ਥੋੜਾ ਭੱਜ ਜਾਣਗੇ ਪਹਿਲਾਂ ਉਹ ਪਿੰਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ ਆਪਸ ਮੇ ਲੜਾਉਣ ਦੀ ਕੋਸ਼ਿਸ਼ ਕਰਨਗੇ ਫੇਰ ਉਹ ਪਹਿਲਾਂ ਆਪਦੇ ਆਪਦੇ ਹੱਡ ਬਚਾਉਣ ਦੀ ਕੋਸ਼ਿਸ਼ ਕਰਨਗੇ ਜੇ ਉਹ ਨਾ ਬਚੇ ਫੇਰ ਉਹ ਕਈ ਵਾਰੀ ਕੀ ਹੁੰਦਾ ਖਲਕਤ ਦਾ ਜ਼ੋਰ ਬਹੁਤ ਵੱਡਾ ਹੁੰਦਾ ਜਿਹੜੀ ਲੁਕਾਈ ਆ ਉਹ ਬਹੁਤ ਵੱਡੀ ਹੁੰਦੀ ਆ ਤੇ ਲੁਕਾਈ ਉਹਨਾਂ ਨੂੰ ਸਾਰਿਆਂ ਨੂੰ ਦੱਬ ਵੀ ਸਕਦੀ ਆ ਇਹ ਵੀ ਹੋ ਸਕਦਾ
ਜੀ ਸੋ ਇਸ ਦੇ ਬਾਰੇ ਵੀ ਆਪਾਂ ਚਿੰਤਾ ਇਸ ਦੇ ਬਾਰੇ ਵੀ ਚਿੰਤਾ ਜ਼ਾਹਰ ਕਰਾਂਗੇ ਤੁਸੀਂ ਥੋੜਾ ਜਿਹਾ ਘੁੰਮ ਲਓ ਆਪਣਾ ਵਿਹਲੇ ਹੋ ਲਓ ਤੇ ਅਗਲੇ ਹਫ਼ਤੇ ਨਾ ਫਿਰ
ਮੈਂ ਨਾ ਨਹੀਂ ਮੈਂ ਤੁਹਾਨੂੰ 10 ਮਿੰਟ ਬਾਈ ਨਵਦੀਪ ਹੋਰਾਂ ਨਾਲ ਵੀ ਗੱਲ ਕਰਵਾਉਣਾ ਰੇਡੀਓ ਦੇ ਉੱਤੇ ਜਿਹੜੇ ਕਿ ਉਹ ਹੁਣ ਸਾਡੇ ਨਾਲ ਆ ਤੇ ਉਹ ਵੀ ਜਿਹੜਾ ਇਸ ਜਿਹੜੇ ਟੂਰ ਦੇ ਵਿੱਚ ਸਾਡਾ ਜਿਹੜਾ ਡਬਲ ਅਸੀਂ ਮਕਸਦ ਲੈ ਕੇ ਚੱਲੇ ਸੀ ਤੇ ਦੋਨੇ ਮਕਸਦ ਅਸੀਂ ਹੱਲ ਕਰਨੇ ਚਾਹੁੰਦੇ ਹਾਂ ਤੇ ਉਹ ਬੜਾ ਇੱਥੇ ਲੋਕਾਂ ਨੂੰ ਮਿਲ ਕੇ ਤੇ ਲੋਕਾਂ ਦੀਆਂ ਗੱਲਾਂ ਤੋਂ ਮੈਨੂੰ ਮਹਿਸੂਸ ਹੋ ਰਿਹਾ ਵੀ ਉਹ ਜਿਹੜੀ ਰਾਤ ਅਸੀਂ ਚਿੰਤਨ ਕਰ ਰਹੇ ਸੀ ਤਾਂ ਉਸ ਉਹ ਚਿੰਤਨ ਦੇ ਵਿੱਚ ਬਾਈ ਨੇ ਇੱਕ ਗੱਲ ਕਹੀ ਕਹਿੰਦਾ ਮੈਨੂੰ ਐਂ ਲੱਗਦਾ ਵੀ ਪੋਲੀਟੀਕਲੀ ਅਨਾਥ ਜੇ ਇੱਥੇ ਲੋਕ ਕਿਉਂਕਿ ਕੋਈ ਪੋਲੀਟੀਕਲੀ ਉਹਨਾਂ ਦੀ ਆਵਾਜ਼ ਲਿਜਾਣ ਵਾਲਾ ਬੰਦਾ ਹੀ ਹੈ ਨੀ ਤੇ ਉਹ ਜਿਹੜੇ ਐਕਸਪੀਰੀਅੰਸ ਲੋਕਾਂ ਨੂੰ ਮਿਲ ਕੇ ਇੱਥੇ ਜ਼ਮੀਨੀ ਪੱਧਰ ਤੇ ਹੋ ਰਹੇ ਆ ਉਹ ਵੀ ਤੁਹਾਡੇ ਨਾਲ ਹੁਣ ਸਾਂਝੇ ਕਰਦੇ ਤੇ ਮੈਂ ਇਹਨੇ ਦਰਸ਼ੇਰ ਚ ਜਿਹੜਾ ਪਿੰਡ ਆਸਟ੍ਰੇਲੀਆ ਦਾ ਜਿਹੜਾ ਕੁਛ ਨਾ ਕੁਛ ਸ਼ੂਟ
ਜੀ ਮੈਨੂੰ ਨਵਦੀਪ ਸਿੰਘ ਉਹਨਾਂ ਨਾਲ ਗੱਲ ਕਰਾਂ ਮੈਂ ਵੈਸੇ ਕਰਨੀ ਵੀ ਸੀ ਉਹਨਾਂ ਨਾਲ ਚੰਗਾ ਹੋਇਆ ਤੁਸੀਂ ਉਹਨਾਂ ਨੂੰ ਲਾਤਾ ਤੇ ਹਾਂਜੀ ਕਰੋ ਜੀ ਉਹਨਾਂ ਨੂੰ ਹਾਜ਼ਰ ਕਰੋ
ਸਤਿ ਸ਼੍ਰੀ ਅਕਾਲ ਸਰੋਤਿਓ ਨਵਦੀਪ
ਹਾਂਜੀ
ਮੈਂ ਹਾਜ਼ਰ
ਨਵਦੀਪ ਜੀ ਕੀ ਹਾਲ ਚਾਲ ਹੈ ਵੈਸੇ ਤੁਸੀਂ ਬ੍ਰਿਸਬਨ ਰਹਿੰਦੇ ਹੋ ਅੱਜ ਮਿੰਟੂ ਬਰਾੜ ਦੇ ਪੈਰ ਚੱਕਰ ਲੱਗੇ ਹੋ ਮੈਨੂੰ ਲੱਗਦਾ ਤੁਸੀਂ ਵੀ ਨਾਲੇ ਉਹਨਾਂ ਦੇ ਸ਼ਾਮਲ ਹੋ ਗਏ ਹੋ ਤੇ
ਬਿਲਕੁਲ ਬਿਲਕੁਲ ਚੱਕਰ ਆਪਣੇ ਪੈਰੀਂ ਵੀ ਰਹਿੰਦੇ ਆ
ਹਾਂਜੀ ਨਹੀਂ ਵੈਸੇ ਆਪਾਂ ਪਹਿਲਾਂ ਵੀ
ਜਿਹੜੀ ਗੱਲ ਕਰ ਰਹੇ ਸੀ ਮੈਂ ਸੁਣ ਰਿਹਾ ਸੀ ਰੇਡੀਓ ਰੇਡੀਓ ਤੇ ਮੈਂ ਸੁਣ ਰਿਹਾ ਸੀ ਪੰਜਾਬ ਬਾਰੇ ਵੀ ਇੱਥੇ ਨਾਰਥ ਕੁਇਨਸਲੈਂਡ ਆਇਆ ਇੱਥੇ ਛੋਟਾ ਪਿੰਡਾਂ ਵਾਲਾ ਮਾਹੌਲ ਆ ਪੁਰਾਣਾ ਜਿਹੜੇ ਆਪਣੇ ਪਿੰਡਾਂ ਚ ਹੁੰਦਾ ਸੀ
ਜੀ
ਕਿ ਕੁਛ ਟੱਬਰ ਨੇ ਸਾਰੇ ਇੱਕ ਦੂਜੇ ਨੂੰ ਜਾਣਦੇ ਆ ਸਾਰੇ ਟਾਈਮ ਕੱਢਦੇ ਆ ਕੌਣ ਕੀ ਕਰ ਰਿਹਾ ਕਿਹਦਾ ਬੱਚਾ ਕੀ ਕਰ ਰਿਹਾ ਇੱਕ ਦੂਜੇ ਦਾ ਖਿਆਲ ਰੱਖਦੇ ਨੇ
ਜਿਹੜੀ ਪੰਜਾਬ ਚ ਜਿਹੜੀ ਨਸ਼ਿਆਂ ਦੀ ਤ੍ਰਾਸਦੀ ਹੋਈ ਆ, ਇਹਦਾ ਇੱਕ ਵੱਡਾ ਕਾਰਨ ਹੈ ਕਿ ਆਪਾਂ ਸੱਥਾਂ ਚ ਨਿਕਲ ਕੇ ਟੈਲੀਵਿਜ਼ਨਾਂ ਨਾਲ ਜੁੜ ਗਏ।
ਬਿਲਕੁਲ ਸਹੀ, ਬਿਲਕੁਲ ਸਹੀ।
ਕੋਈ ਵੇਲਾ ਸੀ ਕਿ ਆਪਾਂ ਇਕੱਠੇ ਵਿਚਰਦੇ ਸੀ, ਸਾਰੇ ਪਿੰਡ ਨੂੰ ਪਤਾ ਸੀ ਕਿਹਦਾ ਬੱਚਾ ਕਿੱਧਰ ਜਾ ਰਿਹਾ ਕਿੱਧਰ ਆ ਰਿਹਾ। ਜਿਵੇਂ ਜਿਵੇਂ ਲੋਕ ਘਰਾਂ ਦੇ ਅੰਦਰ ਵੜ ਗਏ, ਆਪਾਂ ਨੂੰ ਪਤਾ ਲੱਗਣ ਹਟ ਗਿਆ ਕਿ ਬਾਹਰ ਕੀ ਹੋ ਰਿਹਾ। ਇਹ ਇੱਕ ਤ੍ਰਾਸੀ ਦਾ ਵੱਡਾ ਕਾਰਨ ਹੈ। ਜੇ ਤੁਸੀਂ ਇੱਕ ਬੱਚਾ ਰੇਜ਼ ਕਰਨਾ, ਉਹਦੇ ਵਾਸਤੇ ਸਾਰਾ ਟਾਊਨ ਜਾਂ ਸਾਰਾ ਪਿੰਡ ਜ਼ਿੰਮੇਵਾਰ ਹੁੰਦਾ ਕਿ ਉਹ ਕੀ ਕਰ ਰਿਹਾ, ਕਿੱਧਰ ਜਾ ਰਿਹਾ, ਕਿੱਧਰ ਨਿਗਾਹ ਰੱਖ ਰਿਹਾ। ਉਹ ਬੰਦੇ ਨੂੰ ਹਰ ਵੇਲੇ ਇਹ ਫੀਲਿੰਗ ਆਉਂਦੀ ਕਿ ਮੈਨੂੰ ਦੇਖਿਆ ਜਾ ਰਿਹਾ, ਮੇਰਾ ਚਾਚਾ ਤੁਰਿਆ ਫਿਰਦਾ, ਮੇਰਾ ਤਾਇਆ ਤੁਰਿਆ ਫਿਰਦਾ, ਜਾਂ ਮੇਰੇ ਫਾਦਰ ਦਾ ਦੋਸਤ ਫਿਰਦਾ, ਜਾਂ ਮੇਰੇ ਮਦਰ ਦੀ ਸਹੇਲੀ ਫਿਰਦੀ ਹੈ ਕੋਈ। ਉਹ ਇਸ ਚੱਕਰ ਚ, ਇਸ ਝੇਰ ਚ ਬੰਦਾ ਬੰਦਾ ਬਣ ਕੇ ਰਹਿੰਦਾ। ਹੋਰ ਆਪਾਂ ਬਾਕੀ ਸਾਰੀਆਂ ਗੱਲਾਂ ਸੈਕੰਡਰੀ ਨੇ, ਸਰਕਾਰ ਕੀ ਕਰਦੀ ਆ, ਸਿਆਸਤ ਕੀ ਕਰਦੀ ਆ। ਇੱਕ ਜਿਹੜਾ ਆਪਣਾ ਉਹ ਤਾਣਾ ਮਾਣਾ ਜਿਹੜਾ ਉਹ ਪਿਛਲੇ 20 ਸਾਲਾਂ ਚ 30 ਸਾਲਾਂ ਚ ਟੁੱਟਿਆ, ਤੇ ਉਹਦੇ ਆਪਾਂ ਨੂੰ ਅੱਜ ਨਤੀਜੇ ਆਪਣੇ ਸਾਹਮਣੇ ਆ ਰਹੇ ਨੇ ਜਿਹੜੇ ਟੀਕੇ ਨੇ।
ਨਵਦੀਪ,
ਕਿਤੇ ਨਾ ਕਿਤੇ ਜਿਹੜੇ ਜਿਨ੍ਹਾਂ ਦੇ ਬੱਚੇ ਨੇ ਉਹ ਵੀ ਥੋੜਾ ਥੋੜਾ ਆਪਾਂ ਜਿਹੜਾ ਸਮਾਜ ਤੋਂ ਟੁੱਟ ਕੇ ਆਈਸੋਲੇਸ਼ਨ ਚ ਗਏ ਆ ਨਾ, ਇੱਕ ਇੱਕ ਦੋ ਦੋ ਬੱਚੇ, ਬੰਦੇ ਬਾਹਰ ਇਕੱਠੇ ਨੀ ਬੈਠ ਰਹੇ, ਬਾਹਰ ਖੜ ਨੀ ਰਹੇ ਇਕੱਠੇ ਬਜ਼ੁਰਗ, ਤੇ ਬੱਚਾ ਜਿਹੜੀ ਆਪਣੀ ਤਰਬੀਅਤ ਸੀ ਮੇਨਲੀ ਉਹੀ ਸੀ ਕਿ ਆਪਾਂ ਬਜ਼ੁਰਗਾਂ ਨਾਲ ਬਹਿ ਕੇ ਗੱਲਾਂ ਸੁਣਦੇ ਸੁਣਦੇ ਜਵਾਨ ਹੋਏ ਆ।
ਬਿਲਕੁਲ,
ਉਹ ਗੱਲਾਂ ਮਿਸ ਹੋਈਆਂ ਨੇ।
ਨਵਦੀਪ, ਵੈਸੇ ਜਿਹੜੀ ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਜਿਹੜੀ ਇਹ ਬਹੁ ਪੱਖੀ ਪ੍ਰੋਬਲਮ ਹੈ, ਇੱਕ ਨੀ ਹੈਗੀ, ਨਸ਼ਾ ਤਾਂ ਉਹਦਾ ਇੱਕ ਹਿੱਸਾ ਹੈ ਨਾ, ਹੋਰ ਵੀ ਸਮੱਸਿਆਵਾਂ ਨੇ, ਜਿਸ ਤਰ੍ਹਾਂ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਕਿ
ਸਾਹਮਣੇ ਆਈ ਆਪਣੇ,
ਇਹ ਤਾਂ ਨਹੀਂ, ਆ ਤਾਂ ਹੋਰ ਵੀ ਰਹੀਆਂ ਨੇ। ਹੁਣ ਤੁਸੀਂ ਦੇਖੋ ਕਿ ਜਿਹੜੀ ਨਵੀਂ ਪੀੜ੍ਹੀ ਆ, ਉਹਨਾਂ ਦੇ ਵਿੱਚ ਸਲੀਕਾ ਬਹੁਤ ਘੱਟ ਹੈ, ਉਹਨਾਂ ਦੇ ਵਿੱਚ ਇਮੋਸ਼ਨ ਬਹੁਤ ਘੱਟ ਹੈ, ਉਹਨਾਂ ਦੇ ਵਿੱਚ ਜਿਹੜਾ ਧਰਮ ਦਾ ਗਿਆਨ, ਸਮਾਜ ਦਾ ਗਿਆਨ, ਲੁਕਾਈ ਦਾ ਗਿਆਨ, ਉਹ ਬੜਾ ਘੱਟ ਹੈ। ਕਿੱਦਾਂ ਮਿਲਣਾ ਆ, ਸਭਾ ਚ ਕਿੱਦਾਂ ਬਹਿਣਾ, ਗੱਲ ਕਿੱਦਾਂ ਕਰਨੀ ਆ, ਸਫਾਈ ਕਿੱਦਾਂ ਰੱਖਣੀ ਆ, ਮਤਲਬ ਉਹ ਜਿਹੜੀਆਂ ਚੀਜ਼ਾਂ ਨੇ ਉਹ ਘਟਦੀਆਂ ਜਾ ਰਹੀਆਂ ਨੇ। ਕਿਉਂ ਘਟਦੀਆਂ ਜਾ ਰਹੀਆਂ? ਜਿਹੜਾ ਤੁਸੀਂ ਆ ਦੱਸਿਆ ਨਾ, ਬਿਲਕੁਲ ਮੈਂ ਉਸ ਨਾਲ ਸਹਿਮਤ ਹਾਂ ਕਿ ਅਸੀਂ ਪੇਰੈਂਟਸ ਨੇ ਆਪਣੇ ਬੱਚਿਆਂ ਦਾ ਧਿਆਨ ਛੱਡ ਦਿੱਤਾ, ਅਸੀਂ ਆਪਣੀ ਮੌਜ ਮਸਤੀ ਤੇ ਪੈ ਗਏ ਹਾਂ। ਤੇ ਇੱਕ ਸੱਜਣ ਨੇ ਤਾਂ ਮੈਨੂੰ ਸਿਡਨੀ ਗੱਲ ਕਰਦੇ ਸੀ, ਉਹਨੇ ਸਿੱਧਾ ਹੀ ਕਹਿਤਾ, ਕਹਿੰਦੇ ਅਸਲ ਦੇ ਵਿੱਚ ਮੁੰਡੇ ਕੁੜੀਆਂ ਨਹੀਂ ਵਿਗੜੇ ਹੋ ਪੰਜਾਬ ਦੇ, ਉਹਨਾਂ ਦੇ ਮਾਂ ਬਾਪ ਵਿਗੜੇ ਹੋ, ਪ੍ਰੋਬਲਮ ਇਹ ਹੈ ਕਹਿੰਦੇ।
ਬਿਲਕੁਲ ਸਹੀ ਗੱਲ ਹੈ।
ਹਾਂ, ਤੇ ਉਹਨਾਂ ਦੇ ਮਾਂ ਬਾਪ
ਹੁਣ ਆਪਾਂ
ਜੀ
ਜਿਹੜਾ ਆਪਾਂ ਨੂੰ ਸਲੀਕਾ ਮਿਲਿਆ, ਜਿਹੜੀ ਕਿਵੇਂ ਗੱਲ ਕਰਨੀ ਹੈ ਕਿਵੇਂ, ਉਹ ਕਿਸੇ ਕਿਤਾਬ ਕਿਸੇ ਸਕੂਲ ਚ ਨਹੀਂ ਮਿਲਦਾ।
ਨਹੀਂ,
ਉਹ ਆਪਾਂ ਨੂੰ ਘਰੋਂ ਮਿਲਦਾ, ਜਦੋਂ ਬਿਠਾਉਂਦੇ ਆ ਕੋਈ, ਆ ਗਏ ਬਜ਼ੁਰਗ ਲੈ ਕੇ, ਬੰਦੇ ਨੂੰ ਬੈਠੇ ਨੇ ਗੱਲ ਕਰਨੀ, ਗੱਲਾਂ ਸੁਣਨੀਆਂ
ਜੀ,
ਉਥੋਂ ਜਿਹੜੀ ਸਮਾਜਿਕ ਨੌਲੇਜ ਆ ਉਹ ਉਸ ਥਾਂ ਤੇ ਸ਼ੁਰੂ ਹੁੰਦੀ ਆ ਬੰਦੇ ਦੀ
ਜੀ,
ਕੀ ਹੁੰਦਾ ਕਿਵੇਂ ਵਰਤਣਾ। ਅਕਸਰ ਅੱਗੇ ਪਿੰਡ ਚ ਕਦੇ ਇਗਜ਼ਾਮਪਲ ਹੁੰਦੀ ਸੀ ਕਿ ਫਲਾਣੇ ਦੀ ਜ਼ਮੀਨ ਵੇਚੀ ਆ ਨਸ਼ੇ ਚ, ਉਹ ਸਾਰੇ ਪਿੰਡ ਵਾਸਤੇ ਇਗਜ਼ਾਮਪਲ ਹੁੰਦੇ ਸੀ, ਤੇ ਉਹਦੇ ਲੋਕ ਦੁੱਖ ਵੀ ਕਰਦੇ ਸੀ ਵੀ ਬੜਾ ਮਾੜਾ ਹੋਇਆ ਬਜ਼ੁਰਗ ਐ ਸੀ। ਅੱਗੇ ਅਕਸਰ ਇਹ ਵੀ ਹੁੰਦਾ ਸੀ ਵੀ ਬਜ਼ੁਰਗ ਨੇ ਤੁਹਾਡਾ ਤੀ ਸੀ, ਜਵਾਕਾਂ ਨੇ ਬਣਾ ਲਈ ਆ, ਠੀਕ ਹੈ। ਮਤਲਬ ਇਸ ਤਰੀਕੇ ਦੇ ਆਪਣੇ ਇੱਕ ਅੱਧੀ ਇਗਜ਼ਾਮਪਲ ਹੁੰਦੀ ਸੀ, ਉਹਨੂੰ ਬੈਠ ਕੇ ਵਾਈਡਲੀ ਡਿਸਕਸ ਕੀਤਾ ਜਾਂਦਾ ਸੀ। ਹੁਣ ਜਦੋਂ ਆਈਸੋਲੇਸ਼ਨ ਚਲੇ ਗਏ ਆ, ਜਿੱਥੇ ਇਕੱਠੇ ਹੁੰਦੇ ਆਮ ਤੌਰ ਤੇ ਕਿਸੇ ਵਿਆਹ ਚ ਇਕੱਠੇ ਹੋ ਗਏ, ਉੱਥੇ ਫੇਰ ਮਤਲਬ ਵੀ ਵੱਡੇ ਲੈਵਲ ਤੇ ਉਸ ਕਿਸਮ ਦੀ ਸੈਲੀਬ੍ਰੇਸ਼ਨ 3 ਘੰਟੇ ਜਿਹੜੀ ਹੁੰਦੀ ਹੈ
ਨਵਦੀਪ,
ਉਹ ਸਾਰੇ ਕੁਝ ਐਗਜ਼ਾਮਪਲ ਹੀ ਗੱਲ ਸੈੱਟ ਕਰ ਰਹੀ ਆ
ਨਵਦੀਪ। ਇੱਕ ਗੱਲ ਹੈ ਵੀ ਹੁਣ ਮਤਲਬ ਇੱਕ ਆਪਾਂ ਪਿੰਡ ਚ ਬੈਠੇ ਆ, ਤੇ ਪਿੰਡ ਦੇ ਵਿੱਚ ਜਿਹੜਾ ਮੀਡੀਆ ਆ ਉਹ ਮੀਡੀਆ ਦਿਖਾ ਰਿਹਾ ਪ੍ਰੋਬਲਮ ਮਹਾਰਾਸ਼ਟਰ ਦੀਆਂ, ਆਸਾਮ ਦੀਆਂ, ਉੱਥੇ ਕੀ ਚੱਲ ਰਿਹਾ, ਉਹਦਾ ਕੋਈ ਲੈਣ ਦੇਣਾ ਹੀ ਹੈ ਨੀ ਆਪਣੇ ਖਿੱਤੇ ਦੇ ਨਾਲ, ਵੀ ਉਹ ਇੱਕ ਨਾ ਅਣਹੁੰਦੀ ਆਪਾਂ ਬਿਨਾਂ ਕਿਸੇ ਗੱਲ ਤੋਂ ਟੈਨਸ਼ਨ ਜਿਹੜੀ ਲਈ ਜਾਂਦੇ ਉਹਦੇ ਬਾਰੇ ਡਿਸਕਸ ਕਰੀ ਜਾਂਦੇ ਆ, ਨਾਟਕਾਂ ਚ ਕੀ ਹੋ ਰਿਹਾ, ਉਹਦੇ ਘਰ ਕੀ ਹੋ ਗਿਆ, ਕਲੇਸ਼ ਪੈ ਗਿਆ, ਉਹ ਪੈ ਗਿਆ, ਜਿਹੜੇ ਆਪਣੇ ਆਲੇ ਦੁਆਲੇ ਜਿਹੜਾ ਰਹਿਣਾ ਆ ਅਸੀਂ ਉਹਦੇ ਬਾਰੇ ਗੱਲੇ ਨੀ ਕਰ ਰਹੇ, ਜਿਸ ਤਰ੍ਹਾਂ ਤੁਸੀਂ ਦੱਸਿਆ ਸੱਥ ਚ ਨੀ ਬਹਿ ਰਹੇ, ਡਿਸਕਸ਼ਨ ਨੀ ਕਰ ਰਹੇ ਆਪਾਂ, ਮਤਲਬ ਇਹ ਸਾਰਾ ਕੁਝ ਛੱਡ ਦਿੱਤਾ ਆ। ਖੈਰ ਆਪਣੇ ਜਿਹੜਾ ਹੁਣ ਆਪਣਾ ਰੇਡੀਓ ਪ੍ਰੋਗਰਾਮ ਕਰ ਰਹੇ ਹਾਂ, ਬੇਸਿਕਲੀ ਕਿ ਅਸੀਂ ਆਸਟ੍ਰੇਲੀਆ ਦੀ ਗੱਲਾਂ ਇਸ ਕਰਕੇ ਕਰਦੇ ਹਾਂ ਜ਼ਿਆਦਾ ਆਪਣੇ ਭਾਈਚਾਰੇ ਦੀਆਂ, ਕਿ ਅਸੀਂ ਇੱਥੇ ਰਹਿਣਾ, ਅਸੀਂ ਉਹਦੀਆਂ ਗੱਲਾਂ ਜ਼ਿਆਦਾ ਕਰੀਏ ਵੀ ਕਿੱਦਾਂ ਆਪਾਂ ਕਰ ਸਕਦੇ ਹਾਂ, ਠੀਕ ਹੈ। ਹੁਣ ਇਹ ਜਿਹੜਾ ਨਵਦੀਪ, ਮੈਂ ਥੋੜੀ ਡਰੱਗ ਦੀ ਗੱਲ ਕਰਾਂਗਾ, ਹੋਰ ਵੀ ਮੈਂ ਕਰਦਾ, ਪੋਲੀਟਿਕਸ ਦੀ ਵੀ ਕਰਦਾ ਆ, ਕਿ ਅਕਸਰ ਸਾਨੂੰ NRIs ਨੂੰ ਜਾਂ ਬਾਹਰਲੇ ਬੰਦਿਆਂ ਨੂੰ, ਸਾਨੂੰ ਪੰਜਾਬ ਦੇ ਨਾਲ ਪਿਆਰ ਹੈ, ਇਸ ਨੂੰ ਮਿਸਯੂਜ਼ ਕੀਤਾ ਜਾਂਦਾ, ਸਾਨੂੰ ਐਜ਼ ਏ ਕੈਸ਼ ਕਾਓ ਜਾਂ ਪੈਸੇ ਬਟੋਰਨ ਦਾ ਇੱਕ ਸਾਧਨ ਮੰਨਿਆ ਜਾਂਦਾ, ਕਿ ਪੰਜਾਬ 'ਚ ਕੋਈ ਮੁਹਿੰਮ ਚੱਲਣੀ ਆ ਚਲੋ ਭੇਜੋ ਜੀ ਪੈਸੇ, ਸਰਕਾਰ ਬਦਲਣੀ ਆ ਭੇਜੋ ਜੀ ਪੈਸੇ, ਪੋਲੀਟਿਕਸ ਕਰਨੀ ਆ ਜੀ। ਇੰਡੀਆ ਦੇ ਸਾਰੇ ਇਕੱਲੇ ਇਕੱਲੇ ਚੇਅਰਮੈਨ ਦਾ ਨਾਂ ਵੀ ਚੇਤਾ ਆਉਂਦਾ ਸਾਨੂੰ, ਉਹ ਫਲਾਨਾ ਚੇਅਰਮੈਨ ਉੱਥੇ ਲੱਗ ਗਿਆ ਜੀ, ਫਲਾਨਾ ਉੱਥੇ ਲੱਗ ਗਿਆ, ਪਰ ਮੈਂ ਅਕਸਰ ਕਹਿੰਦਾ ਹੁੰਦਾ ਤੁਸੀਂ ਇੱਕ ਵਾਰੀ ਆਪਣੇ ਝਾਤੀ ਮਾਰ ਕੇ ਦੇਖੋ, ਜੇ ਇੱਥੇ ਤੁਹਾਡਾ ਘਰ ਹੈ, ਜਿਹੜੇ ਸਬਰਬ ਦੇ ਵਿੱਚ ਘਰ ਹੈ, ਤੁਹਾਨੂੰ ਉਹ ਪਤਾ ਕਿਹੜੇ ਹਲਕੇ 'ਚ ਪੈਂਦਾ ਆ, ਤੁਹਾਡਾ ਕੌਂਸਲਰ ਕੌਣ ਹੈ, ਤੁਹਾਡਾ MLA ਕੌਣ ਹੈ, ਤੁਹਾਡਾ MP ਕੌਣ ਹੈ, ਔਰ ਸਾਨੂੰ ਲੋੜ ਹੈ ਜਿੱਥੇ ਅਸੀਂ ਰਹਿੰਦੇ ਪਹਿਲਾਂ ਉਹਦੇ ਬਾਰੇ ਅਸੀਂ ਜਾਣੀਏ, ਸਾਡੇ ਨਿਆਣੇ ਇੱਥੇ ਸਕੂਲੇ ਜਾਣੇ ਆ, ਸਾਡੇ ਨਿਆਣਿਆਂ ਨੂੰ ਇੱਥੇ ਫੈਸਿਲਿਟੀਜ਼ ਚਾਹੀਦੀਆਂ, ਗਰਾਊਂਡਾਂ ਚਾਹੀਦੀਆਂ, ਸਾਡੇ ਲੋਕਲ ਇਸ਼ੂ ਹੈ, ਸਾਡੇ ਸਟੇਟ ਲੈਵਲ ਦੇ ਇਸ਼ੂ ਹੈ, ਸਾਡੇ ਇਮੀਗ੍ਰੇਸ਼ਨ ਦੇ ਇਸ਼ੂ ਹੈ, ਸਾਡੇ ਫੈਮਿਲੀ ਦੇ ਇਸ਼ੂਜ਼ ਹੈ, ਉਹਦੇ ਬਾਰੇ ਡਿਸਕਸ ਕਰੀਏ। ਹੁਣ ਤੁਸੀਂ ਕੁਈਨਜ਼ਲੈਂਡ ਚ ਜਾ ਰਹੇ ਹੋ, ਇਸ ਵੇਲੇ ਗਰਾਊਂਡ ਲੈਵਲ ਤੇ ਫੀਲਡ ਵਰਕ ਕਰ ਰਹੇ ਹੋ, ਕਿਉਂਕਿ ਸਾਰਿਆਂ ਨੂੰ ਪਤਾ ਅਸੀਂ ਦੱਸਦੇ ਵੀ ਹਾਂ ਕਿ ਤੁਸੀਂ ਗ੍ਰੀਨ ਪਾਰਟੀ ਦੇ ਵਿੱਚ ਸੈਨੇਟਰ ਦੀ ਪੋਜੀਸ਼ਨ ਦੇ ਲਈ ਕੰਟੈਸਟ ਕਰ ਰਹੇ ਹੋ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ। ਮੈਂ ਇੱਥੇ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਹਾਲਾਂਕਿ ਮੈਂ ਨੈਸ਼ਨਲ ਪਾਰਟੀ ਦੇ ਨਾਲ ਅਸੀਂ ਜੁੜੇ ਹਾਂ ਸ਼ੁਰੂ ਤੋਂ, ਤੇ ਸਾਡਾ ਸਖ਼ਤ ਵਿਰੋਧ ਹੈ ਗ੍ਰੀਨਸ ਪਾਰਟੀ ਨਾਲ, ਪਰ ਰਵਾਇਤੀ ਤੌਰ ਤੇ ਮਤਲਬ ਇਹ ਚੱਲ ਰਿਹਾ, ਮਤਲਬ ਦੈਟਸ। ਪਰ ਦੂਜੇ ਪਾਸੇ ਇਹ ਹੈ ਕਿ ਨੈਸ਼ਨਲ ਪਾਰਟੀ ਫਿਲਹਾਲ ਮੈਨੂੰ ਲੱਗਦਾ ਨਹੀਂ 10-20 ਸਾਲ ਕਿਸੇ ਵੀ ਭਾਰਤੀ ਨੂੰ ਨੁਮਾਇੰਦਗੀ ਦੇਵੇਗੀ, ਹਾਲਾਂਕਿ ਬਹੁਤ ਵੋਟਾਂ ਨੇ। ਲਿਬਰਲ ਪਾਰਟੀ ਜਿਹੜੀ ਆ ਉਹ ਉਹਨਾਂ ਸੀਟਾਂ ਤੇ ਖੜਾ ਕਰਦੇ ਨੇ ਜਿੱਥੇ ਕੋਈ ਚਾਂਸ ਹੀ ਨਹੀਂ ਹੁੰਦਾ, ਤੇ ਲੇਬਰ ਪਾਰਟੀ ਦਾ ਤਾਂ ਤੁਸੀਂ ਕਾਂਟਾ ਹੀ ਮਾਰਦੇ ਹੋ, ਉਹ ਤਾਂ ਕਦੇ ਕਰਨਗੇ ਨਹੀਂ। ਹੁਣ ਜਿਹੜਾ ਸਾਰਿਆਂ ਨੂੰ ਵੱਧ ਸਕੋਪ ਦਿਖਾਈ ਦਿੱਤਾ ਹੁਣ ਐਲੈਕਸ ਭੱਠਲ ਹੈ ਮੈਲਬਰਨ ਤੋਂ, ਮਤਲਬ ਸ਼ੀ ਆਲਮੋਸਟ ਮੇਡ ਇਟ ਟਵਾਈਸ, ਹਨਾ। ਹੁਣ ਨਿਊ ਸਾਊਥ ਵੇਲਸ ਵਿਚ ਵੀ ਸੈਨੇਟਰ ਨੇ ਜਿਹੜੇ ਕਿ ਪਾਕਿਸਤਾਨ ਲਾਹੌਰ ਦੀ ਬੋਰਨ ਹੈ, ਹਨਾ। ਸੋ ਮੈਨੂੰ ਲੱਗ ਗਿਆ ਕਿ ਚਾਂਸ ਜਿਹੜਾ ਗ੍ਰੀਨ ਪਾਰਟੀ ਦੇ ਵਿਚ ਕਾਫੀ ਹੈ, ਤੇ ਨਵਦੀਪ ਹੁਣੀ ਕੁਈਨਜ਼ਲੈਂਡ ਤੋਂ ਕਾਫੀ ਮੱਲ ਮਾਰ ਸਕਦੇ। ਸੋ ਅਸੀਂ ਸਾਡੀ ਫੁੱਲ ਸਪੋਰਟ ਹੈ ਨਵਦੀਪ ਤੁਹਾਨੂੰ, ਤੇ ਜਿਹੜੇ ਆਪਾਂ ਇਸ਼ੂ ਇੱਥੇ ਡਿਸਕਸ ਕਰ ਰਹੇ, ਤੁਸੀਂ ਗਰਾਊਂਡ ਲੈਵਲ ਤੇ ਕੀ ਪਿੱਚ ਲੈ ਕੇ ਜਾ ਰਹੇ ਹੋ ਲੋਕਾਂ ਦੇ ਲਈ, ਕੁਈਨਜ਼ਲੈਂਡ ਦੇ ਵਾਲੇ ਵੀ, ਤੁਸੀਂ ਕੀ ਪੇਸ਼ ਕਰ ਰਹੇ ਹੋ ਉਹਨਾਂ ਦੇ ਮੂਹਰੇ?
ਪਹਿਲੀ ਗੱਲ ਤਾਂ ਮੈਂ ਸੁਣ ਰਿਹਾ ਜੀ, ਗੈਪ ਕਿਤੇ ਕਿੱਥੇ ਨੇ ਕਿ ਲੋਕ ਕੀ ਕੀ ਮਹਿਸੂਸ ਕਰ ਰਹੇ ਨੇ।
ਹਾਂਜੀ,
ਹੁਣ ਜਿਵੇਂ ਇੱਥੇ ਲੋਕਲ ਫਾਰਮਿੰਗ ਕਮਿਊਨਿਟੀ ਚ ਮਿਲ ਰਿਹਾ, ਫਾਰਮਿੰਗ ਚ ਕੀ ਹੋ ਰਿਹਾ ਕਿ ਸਾਰੀ ਦੁਨੀਆਂ ਚ ਇੱਕ ਵਰਤਾਰਾ ਵਰਤ ਰਿਹਾ ਕਿ ਬਹੁਤ ਵੱਡੀਆਂ ਕੰਪਨੀਆਂ ਫਾਰਮਿੰਗ ਚ ਆ ਰਹੀਆਂ ਨੇ।
ਹਾਂਜੀ,
ਜਦੋਂ ਕਿਤੇ ਕੋਈ ਵੀ ਵੱਡੀ ਕੰਪਨੀ ਆ ਜਾਂਦੀ ਆ, ਉੱਥੇ ਛੋਟੇ ਫਾਰਮਰ ਦਾ ਜਾਂ ਛੋਟੇ ਵਪਾਰੀ ਦਾ ਕੋਈ ਉਹਦੇ ਵਿਚਾਰੇ ਦੀ ਸੁਣਵਾਈ ਨਹੀਂ ਰਹਿ ਜਾਂਦੀ ਉਸ ਤੋਂ ਬਾਅਦ, ਕਿਉਂਕਿ ਉਹ ਜਿਹੜੇ ਵੱਡੀਆਂ ਕੰਪਨੀਆਂ ਵੱਡੀਆਂ ਪਾਰਟੀਆਂ ਨੂੰ ਪੈਸੇ ਦਿੰਦੇ ਨੇ ਬਹੁਤ ਥੋਕ ਚ, ਤੇ ਆਪਦੇ ਹਿਸਾਬ ਨਾਲ ਕਾਨੂੰਨ ਬਣਾਉਂਦੇ ਆ ਜਾਂ ਬੈਂਡ ਕਰ ਲੈਂਦੇ ਆ ਜਿੱਧਰ ਵੀ ਚਾਹੁਣ, ਤੇ ਇਹ ਅਕਸਰ ਦੇਖਣ ਨੂੰ ਆਉਂਦਾ। ਇੱਕ ਤਾਂ ਜਿਹੜਾ ਤੁਸੀਂ ਪਹਿਲਾਂ ਵੀ ਸਰੋਤਿਆਂ ਨਾਲ ਕਦੇ ਸਾਂਝੀ ਕੀਤੀ ਨੇ ਗੱਲ ਤੁਹਾਡੀ ਕਿ ਜਿਹੜਾ ਕੋਆਪਰੇਟਿਵ ਸਿਸਟਮ ਆ ਉਹ ਬੜਾ ਵਧੀਆ, ਪਰ ਜਿਹੜੀ ਸਰਕਾਰ ਆ ਉਹ ਅਸਲ ਚ ਇੱਕ ਸਭ ਤੋਂ ਵੱਡੀ ਕੋਆਪਰੇਟਿਵ ਤਾਂ ਸਰਕਾਰ ਆ
ਜੀ, ਬਿਲਕੁਲ।
ਉਹ ਲੋਕਾਂ ਦੀ ਸਰਕਾਰ ਹੋਣੀ ਚਾਹੀਦੀ ਆ, ਤੁਹਾਡੇ ਨੁਮਾਇੰਦਿਆਂ ਦੀ ਹੋਣੀ ਚਾਹੀਦੀ ਆ, ਤਾਂ ਕਿ ਜਿਹੜੀ ਤੁਹਾਡੀ ਸੁਣਵਾਈ ਆ ਉੱਥੋਂ ਹੁੰਦੀ ਵੀ ਕਾਨੂੰਨ ਤੁਹਾਡੇ ਹਿਸਾਬ ਦੇ ਬਣਨੇ ਚਾਹੀਦੇ ਆ
ਜੀ,
ਤੇ ਜਿਹੜਾ ਗਰਾਊਂਡ ਆ ਜਿਹੜਾ ਪਲੇਇੰਗ ਫੀਲਡ ਆ ਉਹ ਬਰਾਬਰ ਦਾ ਹੋਵੇ, ਤਾਂ ਕਿ ਉੱਥੇ ਇਹ ਨਾ ਹੋਵੇ ਕਿ ਇੱਕ ਵੱਡੀ ਕੰਪਨੀ ਹੈਗੀ ਉਹਨੂੰ ਛੋਟੇ ਵਪਾਰੀ ਸਾਰੇ ਕਿਸੇ ਗੱਲ ਚੋਂ ਬਾਹਰ ਕਰਦੇ। ਜਦੋਂ ਆਪਾਂ ਕੀ ਕਰਦੇ ਹਾਂ ਕਿ ਆਪਾਂ ਅਕਸਰ ਬਹੁਤ ਗੱਲਾਂ ਨੂੰ ਗਰੰਟਿਡ ਲੈ ਕੇ ਚੱਲਦੇ ਹਾਂ ਕਿ ਇਹ ਤਾਂ ਹੀ ਹੋ ਜਾਣਾ, ਪਤਾ ਉਦੋਂ ਲੱਗਦਾ ਜਦੋਂ ਕੰਮ ਹੋ ਜਾਂਦਾ
ਜੀ।
ਤੇ ਜਿਹੜੀ ਡੈਮੋਕਰੇਸੀ ਆ ਜਾਂ ਜੇ ਤੁਸੀਂ ਕਹਿੰਦੇ ਹੋ ਕਿ ਹਿਊਮਨ ਰਾਈਟਸ ਨੇ ਜਾਂ ਤੁਸੀਂ ਕੰਮ ਕਰਨ ਦੇ ਘੰਟੇ ਕਹਿੰਦੇ ਹੋ, ਇਹ ਸਾਰੀਆਂ ਗੱਲਾਂ ਇਹ ਐਂ ਨਹੀਂ ਚੱਲਦੀਆਂ, ਇਹ ਸਮੇਂ ਸਮੇਂ ਦੇ ਲੋਕਾਂ ਨੇ ਮਿਹਨਤ ਕਰਕੇ ਲਈਆਂ ਨੇ ਇਹ
ਜੀ,
ਕਿ ਉਹਨਾਂ ਨੇ ਕੰਮ ਕੀਤਾ, ਉਹਨਾਂ ਨੇ ਧਰਨੇ ਮੁਜ਼ਾਹਰੇ ਕੀਤੇ, ਸਾਰਾ ਕੁਛ ਕਰਕੇ ਉਹ ਆਪਣੇ ਆਪਾਂ ਨੂੰ ਆਪਣੇ ਹਿੱਸੇ ਆਈਆਂ ਕਿ ਆਪਾਂ ਨੂੰ ਵੋਟ ਦਾ ਹੱਕ ਮਿਲਿਆ। ਪਹਿਲਾਂ ਤਾਂ ਇੱਕ ਰਾਜਾ ਕਹਿੰਦਾ ਸੀ ਵੀ ਉਹਨੇ ਕਾਰ ਲੈਣੀ ਹੈ, ਟੈਕਸ ਲਾਤਾ, ਸਾਰੇ ਜਿਹੜੇ ਬੰਦੇ ਮਾਲਵੇ ਵਾਲੇ ਆਏ ਨੇ ਪੈਪਸੂ ਵਾਲੇ, ਇਹਨਾਂ ਦਾ ਖਾਸ ਤਜਰਬਾ ਕਦੇ ਕੋਈ ਬਜ਼ੁਰਗ ਹੋਣ ਉਹਨਾਂ ਨੂੰ ਪੁੱਛ ਕੇ ਦੇਖ ਲੈਣ, ਉਦੋਂ ਟੈਕਸ ਐਂ ਲੱਗਦਾ ਸੀ ਰਾਜੇ ਨੇ ਗੱਡੀ ਲੈਣੀ ਹੈ ਟੈਕਸ ਲਾਤਾ। ਅੱਜ ਕੱਲ ਵੀ ਕੀ ਹੈ ਕਿ ਸਰਕਾਰ ਨੂੰ ਪਤਾ ਲੱਗਦਾ ਵੀ ਵੱਡੀ ਕੰਪਨੀ ਨੂੰ ਉਹਨਾਂ ਨੇ ਸਬਸਿਡੀ ਦਿੱਤੀ ਆ ਤੇ ਬੰਦਿਆਂ ਤੇ ਲੈਵੀ ਲਾਤੀ ਹੈ, ਉਹ ਹਲੇ ਵੀ ਚੱਲ ਰਿਹਾ ਕੰਮ। ਹੁਣ ਵੀ ਜਿਵੇਂ ਟੈਕਸੇਸ਼ਨ ਰਿਫਾਰਮ ਹੋਇਆ, ਚਲੋ ਚੰਗੀ ਗੱਲ ਆ, ਬਹੁਤ ਵੱਡੇ ਬਿਜ਼ਨਸ ਉਹਨਾਂ ਨੇ ਹਲਾਰਾ ਦਿੱਤਾ, ਇਹ ਸੋਚਦੇ ਕਿ ਵੱਡੇ ਬਿਜ਼ਨਸ ਵੱਡੀਆਂ ਜੇਬਾਂ ਚ ਪਾ ਕੇ ਛੋਟਿਆਂ ਨੂੰ ਪੈਸੇ ਦੇ ਦੇਣਗੇ, ਇਸ ਤਰ੍ਹਾਂ ਹੁੰਦਾ ਨਹੀਂ, ਇਹ ਸੋਚਿਆ ਜਾਂਦਾ ਪਰ ਪ੍ਰੈਕਟੀਕਲੀ ਦੁਨੀਆਂ ਚ ਅੱਜ ਤੱਕ ਕਿਤੇ ਵੀ ਨਹੀਂ ਹੋਇਆ ਹੈ
ਜੀ।
ਸਗੋਂ ਜਿਹੜੇ ਛੋਟੇ ਬੰਦੇ ਜਦੋਂ ਘੱਟ ਕਮਾਈ ਵਾਲੇ ਉਹਨਾਂ ਦੀ ਕਮਾਈ ਵੱਧਦੀ, ਉਹ ਇਮੀਡੀਏਟਲੀ ਉਹ ਚੱਕ ਕੇ ਖਰਚਣ ਤੋਰਦੇ ਨੇ ਉਹਨੂੰ ਜਾ ਕੇ, ਉਹ ਇਕਾਨਮੀ ਨੂੰ ਇੱਕ ਵੱਡਾ ਗੇੜਾ ਦਿੰਦੇ ਆ,
ਬੂਸਟ ਦਿੰਦੇ ਆ।
ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਇੱਥੇ ਹੋ ਰਹੀਆਂ ਜ਼ਮੀਨੀ ਹਕੀਕਤਾਂ ਤੋਂ ਦੂਰ ਨੇ
ਜੀ।
ਉਸ ਬਿਨਾਂ ਆਪਣੇ ਭਾਈਚਾਰੇ ਦੇ ਆਪਾਂ ਸਰਦਾਰ ਜੀ ਦੀ ਫੈਮਿਲੀ ਚ ਹੋਣੇ ਹੋ ਕੇ ਆਏ, ਜਿਨ੍ਹਾਂ ਨੂੰ ਪੱਗ ਦਾ ਕੇਸ ਲੜਨਾ ਪਿਆ ਸਾਈਕਲ ਚਲਾਉਣ ਵਾਸਤੇ,
ਹਾਂਜੀ,
ਕਿ ਅਸੀਂ ਜਹਾਜ਼ ਚਲਾ ਚੁੱਕੇ ਅਸੀਂ ਦੂਜੀ ਸੰਸਾਰ ਜੰਗ ਪੱਗ ਬੰਨ ਕੇ ਚਲਾ ਚੁੱਕੇ, ਸਾਈਕਲ ਕੀ ਗੱਲ ਆ
ਜੀ।
ਜਦੋਂ ਇਹੋ ਜਿਹੀਆਂ ਗੱਲਾਂ ਵਾਸਤੇ ਸਾਨੂੰ ਵਾਰੀ ਵਾਰੀ ਸਟਰਗਲ ਕਰਨੀ ਪੈਂਦੀ ਆ, ਤਾਂ ਉੱਥੇ ਤੁਹਾਡੀ ਨੁਮਾਇੰਦਗੀ ਦਾ ਮਸਲਾ ਆਉਂਦਾ ਕਿ ਆਪਣੇ ਛੋਟੀਆਂ ਛੋਟੀਆਂ ਗੱਲਾਂ, ਹੁਣ ਅਸੀਂ ਇੱਥੇ ਆ ਕੇ ਰਹਿ ਸਕਦੇ ਹਾਂ, ਅਸੀਂ ਕੰਮ ਕਰ ਸਕਦੇ ਹਾਂ, ਸਾਡੇ ਘਰ ਦੇ ਨਹੀਂ ਆ ਸਕਦੇ
ਜੀ।
ਜਦੋਂ ਇਹੋ ਜਿਹੀਆਂ ਗੱਲਾਂ ਤੇ ਆ ਕੇ ਫੁੱਲ ਸਟਾਪ ਲੱਗਦਾ, ਉਦੋਂ ਸ਼ਾਹ ਮੁਹੰਮਦ ਦੇ ਤੋਂ ਕਹਾਣੀ ਗੱਲ ਹੈ ਕਿ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ, ਕਿ ਆਪਣੇ ਕੋਲ ਸਰਕਾਰ ਹੈ ਨੀ ਜਿਹੜੀ ਮੁੱਲ ਪਾਵੇ
ਜੀ।
ਹੁਣ ਉਹ ਸਮੇਂ ਦੀ ਲੋੜ ਆ ਕਿ ਆਪਣਾ ਕੋਈ ਨਾ ਕੋਈ ਨੁਮਾਇੰਦਗੀ ਹੋਵੇ, ਸਪੈਸ਼ਲੀ ਜਿਹੜੀ ਨੁਮਾਇੰਦਗੀ ਹੋਵੇ ਸਾਡੀ ਗੱਲ ਕਰਦੀ ਹੋਵੇ।
ਦੇਖੋ
ਇਹ ਨੀ ਕਿ ਦੇਖਣ ਨੂੰ ਸਿਰਫ ਬੰਦਾ ਸਾਡੇ ਵਰਗਾ ਲੱਗ ਰਿਹਾ ਜਾਂ ਸਾਡੇ, ਪਰ ਮਸਲਾ ਹੈ ਕਿ ਉਹ ਮੁੱਦੇ ਦੀ ਗੱਲ ਕਰੇ, ਸਾਡੀਆਂ ਆਹ ਲੋੜਾਂ ਨੇ, ਇਹਨੂੰ ਗੱਲ ਕਰੋ। ਤੇ ਮੈਂ ਇਹੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਅਦਰਵਾਈਜ਼ ਮੈਨੂੰ ਕੋਈ ਸ਼ੌਕ ਨਹੀਂ ਸੀ ਪੋਲੀਟੀਸ਼ੀਅਨ ਬਣਾ, ਪੋਲੀਟੀਸ਼ੀਅਨ ਦੀ ਤਨਖਾਹ ਵਾਲੀ ਨਹੀਂ ਹੈ।
ਮੈਂ ਨਵਦੀਪ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਇੱਕ ਤਾਂ ਹੁੰਦੀ ਆ ਕਿ ਹੁਣ ਦੋ ਰੁਝਾਨ ਚੱਲ ਰਹੇ ਨੇ ਆਸਟ੍ਰੇਲੀਆ ਚ, ਕੈਨੇਡਾ ਚ ਤਾਂ ਉਹ ਬਹੁਤ ਪੁਰਾਣਾ ਹੋ ਗਿਆ, ਇੰਗਲੈਂਡ ਚ ਵੀ ਹੋ ਗਿਆ, ਉੱਥੇ ਐਮ ਪੀ ਬਣ ਗਏ, ਲਾਰਡ ਵੀ ਬਣ ਗਏ ਆਪਣੇ ਬੰਦੇ, ਸਰਕਾਰ ਵੀ ਬਣ ਗਈ, ਮਿਨਿਸਟਰ ਵੀ ਬਣ ਗਏ, ਆਸਟ੍ਰੇਲੀਆ ਚ ਪਤਾ ਕੀ ਰੁਝਾਨ ਚੱਲ ਰਿਹਾ? ਆਸਟ੍ਰੇਲੀਆ ਦੇ ਵਿਚ ਦੋ ਤਰ੍ਹਾਂ ਦੇ ਪੋਲੀਟੀਸ਼ੀਅਨ ਸਾਹਮਣੇ ਆ ਰਹੇ ਨੇ ਆਪਣੇ ਭਾਈਚਾਰੇ ਚੋਂ। ਇਕ ਤਾਂ ਆ ਰਹੇ ਨੇ ਸਰਪੰਚ ਟਾਈਪ ਫੀਲਿੰਗ ਵਾਲੇ, ਵੀ ਉਨ੍ਹਾਂ ਨੇ ਇਹ ਸੋਚ ਲਿਆ ਵੀ ਅਸੀਂ ਨਾ $5,000-10,000 ਖਰਚਾਂਗੇ, ਠੀਕ ਹੈ, ਕਿਸੇ ਕੌਂਸਲਰ ਦੀ ਆਪਾਂ ਟਿਕਟ ਲੈ ਲਾਂਗੇ ਜਾਂ ਆਪਾਂ ਕਿਤੇ ਬਹੁਤ ਮਾੜੀ ਸੀਟ ਤੋਂ ਮਤਲਬ ਪੇਪਰ ਭਰ ਦਾਂਗੇ, ਤੇ ਸਾਡੇ ਨਾ 6 ਮਹੀਨੇ ਚੰਗੀ ਸਾਡੀ ਅਖਬਾਰਾਂ ਦੇ ਵਿਚ ਖਬਰਾਂ ਖੁਬਰਾਂ ਲੱਗਣਗੀਆਂ, ਇੰਟਰਵਿਊ ਲੱਗਣ, ਅਸੀਂ ਮਸ਼ਹੂਰ ਹੋ ਜਾਂਗੇ, ਤੇ ਉਸ ਮਸ਼ਹੂਰੀ ਤੋਂ ਬਾਅਦ ਅਸੀਂ ਨਾ ਜਾਂ ਸਾਡੀ ਮਸ਼ਹੂਰੀ ਹਾਰ ਤਾਂ ਜਾਣਾ ਹੀ ਆ, ਜਿੱਤਣ ਦੇ ਤਾਂ ਕੋਈ ਚਾਂਸ ਹੀ ਨਹੀਂ ਹੈਗੇ, ਠੀਕ ਹੈ, ਉਸ ਮਸ਼ਹੂਰੀ ਤੋਂ ਬਾਅਦ ਨਾ ਫਿਰ ਸਾਡੀ ਪੁੱਛ ਗਿੱਛ ਹੋਣੀ ਸ਼ੁਰੂ ਹੋ ਜਾਏਗੀ, ਲੋਕ ਸਾਡੇ ਕੋਲ ਆਉਣਗੇ, ਸਾਡੇ ਮਿਨਿਸਟਰਾਂ ਨਾਲ ਲਿੰਕ ਬਣ ਜਾਏਗੇ, ਤੇ ਉਹਦਾ ਫਿਰ ਬਿਜ਼ਨਸ ਫਾਇਦਾ ਕੀ ਹੋਊਗਾ? ਜੇ ਅਸੀਂ $10,000 ਖਰਚਾਂਗੇ, ਬਿਜ਼ਨਸ ਫਾਇਦਾ ਉਹਦਾ ਇਹ ਹੋਊਗਾ ਕਿ 2-4 ਅਸੀਂ ਰੱਖਾਂਗੇ ਫੰਡ ਰੇਜ਼ਿੰਗ ਨਾਈਟਸ, ਉਹਦੇ ਵਿਚ ਅਸੀਂ $40,000-50,000 ਇਕੱਠਾ ਕਰਾਂਗੇ, ਫੰਡ ਲਵਾਂਗੇ, ਤੇ ਉਹ ਚੋਂ ਵੀ ਪੈਸੇ ਬਣਾਵਾਂਗੇ ਜਿੱਦਾਂ ਇੰਡੀਆ ਬਣਾਉਂਦੇ ਆ, MLA ਇਦਾਂ ਬਚਾਉਂਦੇ ਆ ਨਾ, ਇਲੈਕਸ਼ਨ ਚੋਂ ਹਾਰ ਕੇ ਵੀ ਬਚਾਉਂਦੇ ਆ ਕਰੋੜਾਂ ਰੁਪਏ, ਠੀਕ ਹੈ, ਮੈਂ ਹੁਣ ਉਧੇੜ ਰਿਹਾ ਸਾਰਾ ਕੁਛ, ਮਾਫ਼ ਕਰਨਾ, ਤੁਸੀਂ ਮੈਂ ਪੋਲੀਟੀਸ਼ੀਅਨ ਨਾਲ ਗੱਲ, ਮਤਲਬ ਮੈਂ ਦੱਸ ਰਿਹਾ ਰਿਐਲਿਟੀ ਕੀ ਆ ਨਾ, ਮੈਂ ਇੱਕ ਮਾਨਸਿਕਤਾ ਕੀ ਆ
ਸਰ, ਮੈਂ ਅਸਲੀ ਚੋਂ ਨਿਕਲਿਆ ਇਸੇ ਕਰਕੇ ਮੈਂ ਇਹ ਕੰਮ ਕਰ ਰਿਹਾ
ਹੁਣ, ਜਿਹੜੀ
ਜੋ ਦੁੱਖ ਦੇਖੇ ਮੈਂ,
ਹਾਂ ਹੁਣ ਹੁਣ ਦੇਖੋ ਹਜੇ ਮੇਰੀ ਗੱਲ ਫਿਨਿਸ਼ ਨਹੀਂ ਹੋਈ, ਤੁਸੀਂ ਮੇਰਾ ਪੂਰਾ ਬਿਜ਼ਨਸ ਮਾਡਲ ਤਾਂ ਸੁਣੋ, ਹੋ ਸਕਦਾ ਤੁਹਾਨੂੰ ਕਿਤੇ ਘਾਟਾ ਨਾ ਪੈ ਜਾਵੇ, ਨਾ ਸੁਣਿਆ ਤੁਸੀਂ। ਉਹ ਤੋਂ ਬਾਅਦ ਕੀ ਕਰਦੇ ਨੇ ਵੀ ਜਦੋਂ ਇਲੈਕਸ਼ਨ ਹਾਰ ਜਾਂਦੇ ਨੇ, $40,000-50,000 ਉਹਨਾਂ ਨੂੰ ਬਚ ਜਾਂਦਾ ਆ, ਬਚੇ ਆ, ਮੈਂ 9 ਦੱਸ ਸਕਦਾ ਆ, ਮੈਨੂੰ ਪਤਾ ਕਿਹਨਾਂ ਕਿਹਨਾਂ ਨੇ ਬਚਾਏ ਆ, ਤੇ ਜਦੋਂ ਹਾਰ ਜਾਂਦੇ ਨੇ ਨਾ, ਉਹ ਤੋਂ ਬਾਅਦ ਫਿਰ ਕੀ ਕਰਦੇ ਨੇ, ਮਸ਼ਹੂਰ ਹੋ ਜਾਂਦੇ ਨੇ, ਉਹਨਾਂ ਦੇ ਕੌਂਸਲਾਂ ਦੇ ਵਿਚ ਲਿੰਕ ਹੋ ਜਾਂਦੇ ਨੇ, ਥੋੜੀਆਂ ਬਹੁਤੀਆਂ ਵੋਟਾਂ ਵੀ ਆ ਜਾਂਦੀਆਂ ਨੇ, ਤੇ ਉਹਨਾਂ ਦਾ ਥੋੜਾ ਝੇਪ ਮੰਨਣ ਲੱਗ ਜਾਂਦੇ ਨੇ, ਤੇ ਬਾਅਦ ਦੇ ਵਿਚ ਉਹ ਕੀ ਕਰਦੇ ਨੇ ਕਿ ਉਹ ਬਿਜ਼ਨਸ ਇਹੋ ਜਿਹਾ ਖੋਲਦੇ ਨੇ ਜਿਹੜੇ ਲਿੰਕ ਵਰਤੇ ਜਾਂਦੇ ਨੇ, ਜਿੱਦਾਂ ਰੀਅਲ ਅਸਟੇਟ ਖੋਲ ਲਏ ਹਨਾ, ਜਾਂ ਲੋਨ ਦੇਣੇ ਸ਼ੁਰੂ ਕਰ ਦਿੰਦੇ ਨੇ ਉਹਨਾਂ ਹੀ ਲੋਕਾਂ ਨੂੰ ਇਨਫਲੂਐਂਸ ਦਿਖਾਲ ਕੇ, ਜਾਂ ਸਬ ਡਿਵੀਜ਼ਨ ਕਰਨੀ ਸ਼ੁਰੂ ਕਰ ਦਿੰਦੇ ਨੇ, ਸੋ ਇਹਦੇ ਵਿਚੋਂ ਫਿਰ ਉਹ ਮੋਟਾ ਪੈਸਾ ਕਮਾਉਂਦੇ, ਸੋ ਉਹ ਇਨ੍ਹਾਂ ਦਾ ਇੱਕ ਸਟੈਪਿੰਗ ਸਟੋਨ ਹੁੰਦਾ ਹੈ ਆਪਣੇ ਬਿਜ਼ਨਸ ਨੂੰ ਐਸਟੈਬਲਿਸ਼ ਕਰਨ ਦਾ। ਉਨ੍ਹਾਂ ਦਾ ਲੋਕਾਂ ਦੀ ਪਾਲਿਸੀ, ਲੋਕਾਂ ਦੇ ਕੰਮ ਕਰਾਉਣ ਦਾ ਕੋਈ ਮਤਲਬ ਨਹੀਂ ਹੁੰਦਾ, ਨਥਿੰਗ, ਠੀਕ ਹੈ। ਹੁਣ ਦੂਜੇ ਪਾਸੇ ਜਿਹੜੇ ਕੈਨੇਡਾ ਦੇ ਸਕਸੈਸਫੁਲ ਪੋਲੀਟੀਸ਼ੀਅਨ ਹੋਏ ਆ, ਉਨ੍ਹਾਂ ਨੇ ਇਉਂ ਨਹੀਂ ਕੀਤਾ, ਉਨ੍ਹਾਂ ਨੇ ਬਿਲਕੁਲ ਉਹੀ ਕੀਤਾ ਜੋ ਤੁਸੀਂ ਕਰ ਰਹੇ ਹੋ, ਗਰਾਊਂਡ ਲੈਵਲ ਤੇ ਗਏ ਨੇ, ਲੋਕਾਂ ਨਾਲ ਗੱਲਾਂ ਕੀਤੀਆਂ ਨੇ, ਉਨ੍ਹਾਂ ਦੀ ਨੀਡ ਸਟੱਡੀ ਕੀਤਾ ਸਿਸਟਮ ਨੂੰ, ਪਾਰਟੀਆਂ ਦੇ ਵਿਚ ਬੈਠੇ ਆ, ਜਾ ਜਾ ਕੇ ਪਾਰਟੀ ਮੀਟਿੰਗਸ ਦੇ ਵਿਚ ਸਟੱਡੀ ਕੀਤਾ, ਸਾਰਾ ਕੁਝ ਕੀਤਾ, ਤੇ ਫਿਰ ਉਹ ਤੋਂ ਬਾਅਦ ਉਹ ਕੰਮ ਕਰਦੇ ਨੇ ਲੋਕਾਂ ਦੇ ਲਈ। ਕੈਨੇਡਾ ਅਸੀਂ ਜਾ ਕੇ ਦੇਖ ਕੇ ਆਏ ਹਾਂ, ਤੇ ਮੈਂ ਕਹਿ ਸਕਦਾ ਗਰੰਟੀ ਨਾਲ ਕਿ ਆਪਣੇ ਨਵਦੀਪ ਭਾਈ, ਐਲਕਸ ਭੱਟਲ ਹੋਣੀ ਬਿਲਕੁਲ ਇਸੇ ਹੀ ਲਾਈਨ ਦੇ ਉੱਤੇ ਚੱਲੇ ਨੇ, ਤੇ ਮੈਨੂੰ ਇਨ੍ਹਾਂ ਚ ਹੋਪ ਦਿਖਾਈ ਦੇ ਰਹੀ ਹੈ। ਸੋ ਇਸ ਰੁਝਾਨ ਨੂੰ ਆਪਾਂ ਛੱਡ ਕੇ ਗਰਾਊਂਡ ਲੈਵਲ ਤੇ ਆਈਏ, ਤਾਂ ਮੈਨੂੰ ਲੱਗਦਾ ਕਿ ਸਾਰੇ ਆਸਟ੍ਰੇਲੀਆ ਚ 2 ਜਾਂ 4 ਹੀ ਬੰਦੇ ਹੋਣਗੇ ਜਿਹੜੇ ਇਸ ਲੈਵਲ ਤੇ ਕੰਮ ਕਰ ਰਹੇ ਹੋਣਗੇ। ਮੇਰੀ ਆਬਜ਼ਰਵੇਸ਼ਨ ਠੀਕ ਲੱਗੀ ਤੁਹਾਨੂੰ ਕਿ ਨਹੀਂ ਠੀਕ ਲੱਗੀ? ਤੁਸੀਂ ਪੋਲੀਟੀਸ਼ੀਅਨ ਹੋ, ਤੁਸੀਂ ਮਤਲਬ ਯੂ ਆਰ ਟਰਾਇੰਗ ਟੂ ਡੂ
ਪਹਿਲੀ ਆਬਜ਼ਰਵੇਸ਼ਨ ਤੁਹਾਨੂੰ, ਜਦੋਂ ਆਪਾਂ ਸ਼ੁਰੂ ਕਰਦੇ ਆਪਾਂ ਮਾਈਗ੍ਰੇਸ਼ਨ ਜਿਹੜੇ ਇੱਥੇ ਇੰਨੀ ਵੱਡੀ ਗਿਣਤੀ ਚ ਲੋਕ ਆਏ,
ਹਾਂਜੀ,
ਪੰਜਾਬ ਚ ਆਪਾਂ ਆਏ ਆ, ਠੀਕ ਹੈ ਨਾ, ਪੰਜਾਬ ਚ ਆਪਾਂ ਕੀ ਸੀ, ਆਪਣੇ ਕੋਲੇ ਸੋਹਣੀ ਹਵਾ ਸੀ, ਸੋਹਣਾ ਪਾਣੀ ਸੀ, ਸੋਹਣੀ ਜ਼ਮੀਨ ਸੀ, ਸੋਹਣਾ ਫੂਡ ਸੀ
ਜੀ।
ਉਹ ਸਾਰਾ ਕੁਝ ਛੱਡ ਕੇ ਆਉਣ ਦਾ ਕਾਰਨ ਕੀ, ਸਾਰਾ ਕੁਝ ਇਕੱਠਾ ਸੋਹਣਾ ਨਹੀਂ ਸੀ, ਪਲਸ ਆਪਣੇ ਜਿਹੜੇ ਕੋਈ ਪੋਲੀਟੀਕਲ ਸਿਸਟਮ ਜਾਂ ਸੋਸ਼ਲ ਸਿਸਟਮ ਕੁਛ ਇਸ ਕਿਸਮ ਦਾ ਸੀ ਕਿ ਬੰਦੇ ਨੂੰ ਭੱਜਣਾ ਪੈ ਗਿਆ
ਉੱਥੋਂ।
ਤੇ ਅਕਸਰ ਗੱਲ ਕਰਦੀ ਵੀ ਇੱਕ ਇਕਨੋਮਿਕ ਮਾਈਗ੍ਰੈਂਟ ਹੁੰਦੇ ਜਿਹੜੇ ਪੈਸੇ ਕਮਾਉਣ ਆਉਂਦੇ, ਮੈਂ ਥੋੜੀ ਜਿਹੀ ਵੱਖਰੀ ਟਰਮ ਵਰਤਾਂ ਕਿ ਜਿਹੜੇ ਪੰਜਾਬ ਚੋਂ ਪ੍ਰਵਾਸ ਹੋ ਰਹੇ ਉਹ ਸੋਸ਼ਲ ਰਿਫਿਊਜੀ ਨੇ ਉਹ
ਜੀ।
ਜਦੋਂ ਪੜ੍ਹੇ ਲਿਖੇ ਬੰਦੇ ਡਾਕਟਰ ਇੰਜੀਨੀਅਰ ਨੌਕਰੀਆਂ ਛੱਡ ਕੇ, ਟੀਚਰ ਨੌਕਰੀਆਂ ਛੱਡ ਕੇ, ਜਾਂ ਕਾਰੋਬਾਰੀ ਕੰਮ ਛੱਡ ਕੇ ਭੱਜ ਰਹੇ ਨੇ, ਜਾਂ ਅਸਟੈਬਲਿਸ਼ ਬੰਦੇ ਵੀ ਆਪਣੇ ਬੱਚਿਆਂ ਨੂੰ ਬਾਹਰ ਕੱਢ ਰਹੇ ਨੇ, ਇਹਦਾ ਮਤਲਬ ਉੱਥੇ ਇੱਕ ਰਿਫਿਊਜੀ ਸਟੇਟਸ ਤੇ ਆਪਾਂ ਬਾਹਰ ਆ ਰਹੇ ਹਾਂ, ਉਹ ਦਿਸਦਾ ਨੀ ਰਿਫਿਊਜੀ, ਉਹ ਆਪਾਂ ਕੁਆਲੀਫਿਕੇਸ਼ਨ ਦੇ ਬੇਸ ਤੇ ਆਉਂਦੇ ਹਾਂ, ਜਾਂ ਮੈਰਿਜ ਬੇਸ ਤੇ ਆਉਂਦੇ ਹਾਂ, ਜਾਂ ਆਪਾਂ ਪੜ੍ਹਾਈ ਕਰਨ ਆਉਂਦੇ ਹਾਂ ਇੱਥੇ। ਇਹ ਇੱਕ ਉਸ ਕਿਸਮ ਦਾ ਪ੍ਰਵਾਸ ਹੈ। ਜਦੋਂ ਆਪਾਂ ਇੱਥੇ ਆ ਕੇ ਦੇਖਦੇ ਹਾਂ, ਇੱਥੇ ਆ ਕੇ ਲੀਡਰਸ਼ਿਪ ਦੇਖਦੇ ਹਾਂ ਕੀ ਚੱਲ ਰਿਹਾ, ਕਿਵੇਂ ਚੱਲ ਰਿਹਾ, ਜਿਵੇਂ ਕੰਪਨੀਆਂ ਦੀ ਕਰਪਸ਼ਨ ਆ ਕੇ ਕੰਪਨੀਆਂ ਤੋਂ ਪੈਸੇ ਲੈ ਕੇ ਪੋਲੀਟਿਕਸ ਗੱਲਾਂ ਬਦਲ ਦਿੰਦੀਆਂ, ਜਦੋਂ ਆਪਾਂ ਥੋੜਾ ਜਿਹਾ ਉਹਨੂੰ ਡੀਪਲੀ ਸਟੱਡੀ ਕਰਦੇ ਹਾਂ, ਤੇ ਥੋੜਾ ਥੋੜਾ ਇਹ ਵੀ ਦੇਖਦੇ ਹਾਂ ਕਿ ਫਲਾਨੀ ਨੂੰ ਟਿਕਟ ਨਹੀਂ ਮਿਲੀ, ਜਾਂ ਧਿਓਕੀ ਗੱਲ ਨਹੀਂ ਕਰਦੇ, ਜਾਂ ਜਿਵੇਂ ਹੁਣ ਇੱਥੇ ਕਾਨੂੰਨ ਬਦਲ ਰਹੇ ਨੇ, ਪਿੱਛੇ ਜੇ ਕਾਨੂੰਨ ਆਇਆ ਕੁਛ ਜਿਵੇਂ ਇੰਡੀਆ ਚ ਐਮਰਜੈਂਸੀ ਵਰਗੀ ਹਾਲਤ ਸੀ, ਉਹੀ ਜਿਹੀ ਐਮਰਜੈਂਸੀ ਵਰਗੀ ਹਾਲਤ ਹੈ ਜੇ ਆਪਾਂ ਚੰਗੀ ਤਰ੍ਹਾਂ ਸਟੱਡੀ ਕਰੀਏ। ਜਦੋਂ ਸਾਰਾ ਕੁਝ ਦੇਖਦੇ ਹਾਂ ਤਾਂ ਇਹਦਾ ਮਤਲਬ ਇਹ ਹੈ ਕਿ ਜੇ ਆਪਾਂ 20-30 ਸਾਲ ਇਸੇ ਤਰੀਕੇ ਨਾਲ ਚੱਲ ਗਿਆ ਤਾਂ ਆਪਾਂ ਨੂੰ ਇੱਕ ਨਵਾਂ ਆਸਟ੍ਰੇਲੀਆ ਲੱਭਣਾ ਪੈ ਸਕਦਾ, ਜਿਹਦਾ ਕਿ ਕੋਈ ਸਕੋਪ ਨਹੀਂ ਕਿ ਆਪਾਂ ਨਵੇਂ ਥਾਂ ਜਾਈਏ। ਇਸੇ ਕਰਕੇ ਗਰਾਊਂਡ ਤੇ ਕੰਮ ਕਰਨਾ ਪੈ ਰਿਹਾ. ਹੁਣ ਜੇ ਤੁਸੀਂ ਸ਼ਾਇਦ ਡਿਸਕਸ ਕੀਤੇ ਹੁਣ ਇੱਥੇ ਜਿਹੜੇ ਨਵੇਂ ਕਾਨੂੰਨ ਬਦਲੇ ਨੇ ਇਮੀਗ੍ਰੇਸ਼ਨ ਦੇ ਤੇ ਨਵੇਂ ਨਿਊਜ਼ ਰਿਪੋਰਟਿੰਗ ਦੇ ਲਾਅ ਬਦਲੇ ਨੇ ਜਾਂ ਪ੍ਰੋਟੈਸਟ ਲਾਅ ਬਦਲੇ ਨੇ. ਹੁਣ ਇੱਥੇ ਕਿ ਜੇ ਕੋਈ ਪੀਸਫੁਲ ਪ੍ਰੋਟੈਸਟ ਕਰ ਰਿਹਾ ਤੇ ਸਰਕਾਰ ਨੂੰ ਲੱਗਦਾ ਕਿ ਇਹ ਪ੍ਰੋਟੈਸਟ ਐਂਟੀ ਨੈਸ਼ਨਲ ਹੋ ਗਿਆ, ਜਿਹੜਾ ਕਿ ਪੱਕਾ ਹੀ ਸਲੋਗਨ ਹੁੰਦਾ ਰਾਈਟ ਵਿੰਗ ਗੌਰਮੈਂਟ ਦਾ, ਸੱਜੇ ਪੱਖੀ ਸਰਕਾਰਾਂ ਦਾ, ਕਿ ਇਹ ਜੀ ਪ੍ਰੋਟੈਸਟ ਐਂਟੀ ਗਵਰਨਮੈਂਟ ਹੋ ਗਿਆ, ਉਹਦੇ ਚ ਉਹ ਸਜ਼ਾ ਕਰ ਸਕਦੀ ਹੈ 15 ਸਾਲ 20 ਸਾਲ ਬੰਦੇ ਨੂੰ ਅੰਦਰ ਦੇ ਦੋ, 10 ਸਾਲ ਅੰਦਰ ਦੇ ਦੋ. ਉਸੇ ਤਰੀਕੇ ਨਾਲ ਜੇ ਤੁਹਾਡੇ ਕੋਲ ਕੋਈ ਖ਼ਬਰ ਆ ਗਈ, ਮੈਂ ਲੈਣ ਦੀ ਜੀ ਆਹ ਖ਼ਬਰ ਹੈ ਜੀ ਫਲਾਨੇ ਮਨੁੱਖੀ ਅੱਖ ਦਾ ਇੱਥੇ ਘਾਣ ਹੋ ਰਿਹਾ ਆਸਟ੍ਰੇਲੀਆ 'ਚ, ਅਮਨਦੀਪ ਸਿੰਘ ਨੂੰ ਮੈਂ ਰਿਪੋਰਟਿੰਗ ਬਣਾ ਕੇ ਦੇ ਦਿੰਦਾ, ਤੇ ਅਮਨਦੀਪ ਸਿੰਘ ਦੇ ਡੈਸਕ ਤੇ ਪਈ ਆ, ਉਹ ਡੈਸਕ ਤੇ ਰੱਖਣ ਦੀ 10 ਸਾਲ ਸਜ਼ਾ.
ਅੱਛਾ,
ਰਿਪੋਰਟ ਕਰਨਾ ਬਾਅਦ ਦੀ ਗੱਲ ਆ. ਜਦੋਂ ਇਸ ਤਰੀਕੇ ਨਾਲ ਕਾਨੂੰਨ ਬਦਲਣ ਲੱਗ ਜਾਂਦੇ ਨੇ ਤਾਂ ਉਸ ਵੇਲੇ ਜੇ ਤੁਸੀਂ ਸੀਰੀਅਸਲੀ ਚਿੰਤਤ ਹੋ ਕੇ ਸੋਚ ਰਹੇ ਯਾਰ ਮੈਂ ਇੱਥੇ ਕੀ ਕਰਨਾ ਸੀ, ਕਿਉਂ ਆਇਆ ਸੀ, ਤਾਂ ਉਸ ਵੇਲੇ ਲੋੜ ਪੈਂਦੀ ਕਿ ਹਾਂਜੀ ਹੁਣ ਖੜੇ ਹੋਈਏ ਤੇ ਕੰਮ ਕਰੀਏ ਤੇ ਲੋਕਾਂ ਨੂੰ ਅਵੇਅਰ ਕਰੀਏ ਬਿਫੋਰ ਇਟ ਇਜ਼ ਟੂ ਲੇਟ ਕਿ ਆਪਾਂ ਨਵੀਆਂ ਇਮੀਗ੍ਰੇਸ਼ਨ ਆਉਂਦੇ ਫਿਰ ਕਿਸੇ ਹੋਰ ਮੁਲਕ ਦੀਆਂ.
ਵੈਸੇ ਉਹ ਫਰੀਡਮ ਆਫ ਐਕਟ ਦੇ ਵਿੱਚ ਕਾਫੀ ਆਪਾਂ 1.5 ਸਾਲ ਪਹਿਲਾਂ ਨਹੀਂ ਸੀ ਰੌਲਾ ਪਿਆ ਜਦੋਂ ਪਿਛਲੀ ਸਰਕਾਰ ਦੇ
ਉਹ ਤਾਂ ਸਰ ਉਹ ਤਾਂ ਕੈਂਸਲ ਹੋ ਗਿਆ ਰੁਕ ਗਿਆ ਸੀ.
ਉਹਨੇ ਨੇ ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕਿ ਉਦੋਂ ਰੌਲਾ ਪਾਇਆ ਤਾਂ ਰੁਕਿਆ ਨਾ, ਵੈਸੇ ਉਦੇ ਥੋੜਾ ਰੁਕ ਗਿਆ. ਹਾਂ, ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੀਆਂ ਅਵੇਅਰਨੈਸ ਹੈ ਇੱਕ ਤੁਸੀਂ ਮਤਲਬ ਲੀਡ ਕਰ ਰਹੇ ਹੋ ਕਿਉਂਕਿ ਤੁਹਾਡੀ ਜੋਬ ਹੈ, ਦੈਟਸ ਯੋਰ ਜੋਬ ਟੂ ਟੈਲ ਅਸ ਨਾ ਸਾਰਿਆਂ ਨੂੰ ਵੀ ਆਹ ਚੱਲ ਰਿਹਾ ਤੇ ਹੋ ਵੀ ਰਿਹਾ ਕੰਮ. ਹੁਣ ਪਿੱਛੇ ਜੇ ਇੰਗਲਿਸ਼ ਟੈਸਟ ਦਾ ਕਾਫੀ ਰੌਲਾ ਪਿਆ, ਉਹਦੇ ਵਿੱਚ ਵੀ ਗ੍ਰੀਨ ਸੈਨੇਟਰਸ ਨੇ ਕਾਫੀ
ਉਹ ਵੀ ਰੋਕਿਆ. ਗ੍ਰੀਨ, ਹਾਂਜੀ ਗ੍ਰੀਨ ਨੇ ਰੋਕਿਆ. ਉਸ ਤੋਂ ਬਿਨਾਂ ਫੈਮਿਲੀ ਰੀਯੂਨੀਅਨ ਦੀ ਜਿਹੜੀ ਮਾਪੇ ਨੂੰ ਲੈ ਕੇ ਆਉਣ ਦੇ ਉਹਦੇ ਪੈਸੇ ਡਬਲ ਕਰ ਰਹੀ ਸੀ ਸਰਕਾਰ,
ਹਾਂਜੀ
ਉਹ ਰੋਕਿਆ. ਉਸ ਤੋਂ ਬਿਨਾਂ ਇੱਕ ਹੁਣ ਨਵੀਂ ਪਾਲਿਸੀ ਅਸੀਂ ਲੈ ਕੇ ਆ ਰਹੇ ਹਾਂ ਜਿਹੜੀ ਹੈਗੀ ਆ ਕਿ ਫੈਮਿਲੀ ਰੀਯੂਨੀਅਨ ਨੂੰ ਕਿਵੇਂ ਵਧੀਆ ਬਣਾਇਆ ਜਾਵੇ. ਇੱਕ ਆਸਟ੍ਰੇਲੀਆ ਚ ਆਉਣ ਲਈ ਫੈਮਿਲੀ ਬੈਲੈਂਸ ਟੈਸਟ ਆ.
ਹਾਂਜੀ,
ਫੈਮਿਲੀ ਬੈਲੈਂਸ ਟੈਸਟ ਕੀ ਕਹਿੰਦਾ ਕਿ ਵੀ ਅੱਧੇ ਬੱਚੇ ਜਾਂ ਅੱਧੋਂ ਵੱਧ ਬੱਚੇ ਇੱਥੇ ਹੋਣੇ ਚਾਹੀਦੇ ਨੇ. ਤੇ ਜਿਹੜਾ ਇਹ ਹੈ ਕਿ ਬਹੁਤ ਵੱਡੀ ਡਿਸਕ੍ਰਿਮੀਨੇਸ਼ਨ ਇਹ ਕਰਦਾ ਵੀ 30-40% ਬੰਦਿਆਂ ਨੂੰ ਵੈਸੇ ਲਿਸਟ ਚ ਬਾਹਰ ਕਰਦੇ ਕਿ ਤੁਹਾਡੇ ਤਾਂ ਮਾਂ ਪਿਓ ਆ ਹੀ ਨਹੀਂ ਸਕਦੇ ਇੱਥੇ. ਸਭ ਤੋਂ ਪਹਿਲੀ ਲਾਈਨ ਜਿਹੜੀ ਸਾਡੀ ਨਵੀਂ ਪਾਲਿਸੀ ਦੀ ਆ ਰਹੀ ਹੈ ਕਿ ਵੀ ਵਿਲ ਸਕ੍ਰੈਪ ਫੈਮਿਲੀ ਬੈਲੈਂਸ ਟੈਸਟ. ਇਹ ਫੈਮਿਲੀ ਬੈਲੈਂਸ ਟੈਸਟ ਹੋਣਾ ਹੀ ਨਹੀਂ ਚਾਹੀਦਾ ਕਿ ਜਿਹਦਾ ਬੰਦੇ ਦੇ ਮਾਂ ਪਿਓ ਨੇ ਉਹ 100% ਮਾਂ ਪਿਓ ਨੇ.
ਆਹੋ,
ਇਹ ਨਹੀਂ ਹੋ ਸਕਦਾ ਕਿ ਮੇਰੇ 5% 10% ਮਾਂ ਪਿਓ ਕਿ ਅਸੀਂ 10 ਭਰਾ ਦਾ
ਨਹੀਂ. ਨਾਲੇ ਨਵਦੀਪ, ਸਾਡੇ ਕਲਚਰ ਦੇ ਵਿੱਚ ਤਾਂ ਜਿੱਦਾਂ ਹੁਣ ਜੇ ਇੱਕ ਲੜਕੀ ਆ ਇੱਕ ਲੜਕਾ ਆ ਤੇ ਲੜਕੀ ਦਾ ਵਿਆਹ ਹੋ ਜਾਂਦੀ ਆ, ਉਹਦੀ ਕੋਈ ਜਿੰਮੇਵਾਰੀ ਨਹੀਂ ਹੁੰਦੀ ਸੋਸ਼ਲੀ, ਕੋਈ ਡਿਪੈਂਡੈਂਸੀ ਨਹੀਂ ਹੁੰਦੀ ਪੇਰੈਂਟਸ ਦੀ ਨਾ, ਉਹ ਤਾਂ ਟੋਟਲੀ 100% ਡਿਪੈਂਡੈਂਟ ਪੇਰੈਂਟਸ ਜਿਹੜੇ ਇੱਕ ਦੂਜੇ ਨਾਲ ਬੱਚੇ ਦੇ ਨਾਲ ਹੁੰਦੇ ਨੇ ਮੁੰਡੇ ਦੇ ਨਾਲ, ਹੈ ਨਾ. ਸੋ ਇਹ ਹੋ ਸਕਦਾ. ਮਤਲਬ
ਉਸ ਤੋਂ ਬਿਨਾਂ ਹੋਰ ਵੀ,
ਹਾਂਜੀ
ਇੱਕ ਇਹ ਹੈ ਉਸ ਤੋਂ ਬਿਨਾਂ ਕਿ ਇਹਨੇ ਫੀਸਾਂ ਤੋਂ ਖਤਮ ਕਰੋ, ਬਾਕੀ ਇੱਕ ਰੀਜਨੇਬਲ ਟਾਈਮ ਫਰੇਮ ਚਾਹੀਦਾ, 2 ਸਾਲ ਜਾਂ 3 ਸਾਲ ਜਿਹਦੇ ਚ ਰੀਜਨੇਬਲ ਟਾਈਮ ਫਰੇਮ ਆ ਕੇ ਬੰਦਾ ਆਇਆ ਸੈਟਲ ਹੋਇਆ. ਉਹਨੇ ਕਿਹਾ ਕਿ ਮੇਰੇ ਕੋਲ ਇੱਕ ਬੈਡਰੂਮ ਹੈ ਮੇਰੇ ਮਾਂ ਪਿਓ ਵਾਸਤੇ, ਦੈਟ ਵਿਲ ਬੀ ਦਾ ਓਨਲੀ ਕੰਡੀਸ਼ਨ ਕਿ ਮੇਰੇ ਕੋਲ ਰੱਖਣ ਨੂੰ ਥਾਂ ਹੈ.
ਚਲੋ,
ਇਸ ਕਿਸਮ ਦੀ ਗੱਲਬਾਤ ਚੱਲ ਰਹੀ ਹੈ. ਉਸ ਤੋਂ ਬਿਨਾਂ ਹੋਰ ਵੀ ਕਈ ਗੱਲਾਂ ਨੇ, ਜਿਵੇਂ ਹੁਣ ਪਿੱਛੇ ਜੇ ਸੋਸ਼ਲ ਮੀਟਿੰਗ ਅਰੇਂਜ ਕਰ ਰਹੇ ਹਾਂ ਆਪਣੇ ਇੱਥੇ, ਜੇ ਆਸਟ੍ਰੇਲੀਆ ਚ ਇਸ਼ੂ ਆ ਰਿਹਾ ਕਿ ਫੈਮਿਲੀ ਵਾਇਲੈਂਸ, ਡੋਮੈਸਟਿਕ ਵਾਇਲੈਂਸ, ਤੇ ਹੁਣ ਡੋਰੀ ਤੱਕ ਦੇ ਇਸ਼ੂ ਆਏ ਨੇ
ਜੀ,
ਇਹਨਾਂ ਨੂੰ ਕਿਵੇਂ ਨਜਿੱਠਿਆ ਜਾਵੇ ਹੋਰ ਸਾਰਾ ਕੁਛ. ਇਹਨਾਂ ਕੰਮਾਂ ਵਾਸਤੇ ਜਿੰਨਾ ਚਿਰ ਆਪਣੇ ਸਿਆਸਤਦਾਨ ਆਪਦੇ ਵਿੱਚ ਨਹੀਂ ਆ, ਆਪਾਂ ਗੱਲਾਂ ਸਮਝਾ ਨਹੀਂ ਸਕਦੇ ਜੇ ਕਿਵੇਂ ਹੋਣੇ ਚਾਹੀਦੇ, ਕਿਵੇਂ ਮਸਲੇ ਹੱਲ ਕੀਤੇ ਜਾਣ. ਉਹ ਉਹਨਾਂ ਸਾਰੇ ਗਰਾਊਂਡ ਰਿਐਲਿਟੀਜ਼ ਤੇ ਕੰਮ ਕਰਕੇ ਮੈਂ ਆਪਣੀ ਸੋਸਾਇਟੀ ਦੇ ਨਾਲ ਚੱਲ ਰਿਹਾ.
ਕੋਈ ਨੀ ਨਵਦੀਪ ਜੀ, ਇੱਥੇ ਆਪਾਂ ਗੱਲ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਵਿੱਚ, ਡਾਊਰੀ ਤੇ ਵੀ ਗੱਲ ਕਰਨੀ ਆ ਤੇ ਇੱਥੇ ਵੀ ਕਰਾਂਗੇ. ਅੱਜ ਦੇ ਪ੍ਰੋਗਰਾਮ ਚ ਵੀ ਸੁਣ ਲਿਓ, ਅਮਰੀਕ ਸਿੰਘ ਫਲੋਰਾ ਥੋੜੀ ਦੇਰ ਬਾਅਦ ਸਾਡੇ ਨਾਲ ਜੁਆਇਨ ਕਰਨਗੇ, ਉਹਨਾਂ ਨਾਲ ਡਿਸਕਸ਼ਨ ਕਰਾਂਗੇ. ਚਲੋ, ਅਸੀਂ ਤੁਹਾਨੂੰ ਤੁਹਾਡੇ ਟ੍ਰਿਪ ਤੇ ਛੱਡਦੇ ਆਂ. ਮਿੰਟੂ ਬਰਾੜ ਹੁਣ ਨਾਲ ਹੋ, ਤੁਸੀਂ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਮਿਲਣਾ ਆ ਤੇ ਰੂਬਰੂ ਵੀ ਆ. ਸੋ ਬੈਸਟ ਵਿਸ਼ਿਜ਼ ਨਵਦੀਪ ਜੀ, ਆਪਾਂ ਫਿਰ ਮਿਲਦੇ ਆਂ ਪ੍ਰੋਗਰਾਮ ਚ.
ਧੰਨਵਾਦ ਅਮਨਦੀਪ ਜੀ, ਧੰਨਵਾਦ ਸਰੋਤੇ, ਸਤਿ ਸ੍ਰੀ ਅਕਾਲ ਵੀਰੋ, ਥੈਂਕ ਯੂ,
ਸਤਿ ਸ੍ਰੀ ਅਕਾਲ ਜੀ. ਸੋ ਮਿੰਟੂ ਬਰਾੜ ਜੀ ਤੇ ਨਵਦੀਪ ਕੁਈਨਜ਼ਲੈਂਡ ਦੇ ਗੇੜੇ ਤੇ ਸੁਨੇਹੇ ਵੀ ਲੈ ਲੈਂਦੇ, ਉਸ ਤੋਂ ਬਾਅਦ ਆਪਾਂ ਗੀਤ ਸੁਣਾਉਣਾ ਤੁਹਾਨੂੰ. ਬਚਿੱਤਰ ਮਾਵੀ ਉਹਨਾਂ ਨੇ ਭੇਜਤਾ ਮੈਸੇਜ, ਟਰਮੀਨੇਟਰ ਲਾਈਵ ਇਨ ਮਲਡੂਰਾ. ਮਲਡੂਰਾ ਆਰਟ ਸੈਂਟਰ ਦੇ ਵਿਚ ਹੋ ਰਿਹਾ ਜੀ, ਬਹੁਤ ਸੋਹਣਾ ਥਾਂ ਆ. ਅਸੀਂ ਗਏ ਸੀ, ਇਨ੍ਹਾਂ ਨੇ ਦਿਖਾਇਆ ਸੀ ਸਾਨੂੰ 10 ਤਰੀਕ ਨੂੰ, ਪਰਸੋਂ ਨੂੰ ਹੋ ਰਿਹਾ. ਤੇ ਤਰਸੇਮ ਜੱਸੜ, ਹਰਦੀਪ ਗਰੇਵਾਲ, ਦਰਸ਼ਨ ਲੱਖੇਵਾਲ ਆ ਰਹੇ ਨੇ ਤੇ ਮਾਵੀ ਸਾਹਿਬ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ. ਉਨ੍ਹਾਂ ਦਾ ਨੰਬਰ 04025951518. ਤੇ ਸ਼ੇਅਰ ਵੀ ਕਰ ਦਿੰਦੇ, ਪੋਸਟਰ ਭੇਜੋ ਜੀ, ਅਸੀਂ ਸ਼ੇਅਰ ਕਰਦੇ ਹਾਂ ਬਾਈ ਜੀ. ਬਿਕਰਮਜੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਅਗਰੀ ਵਿਦ ਐਵਰੀ ਸਿੰਗਲ ਵਰਡ ਯੂ ਆਰ ਸੇਇੰਗ, ਵੀ ਥਿੰਕ ਦ ਸੇਮ ਵੇ ਇੰਡੀਆ ਦੇ ਪੋਲੀਟੀਸ਼ੀਅਨਾਂ ਦੇ ਬਾਰੇ. ਤਾਂ ਸਾਡੇ ਨਾਲ ਨਵਰਾਜ ਹੁਣੀ ਵੀ ਜੁੜੇ ਨੇ, ਨਵਰਾਜ ਬਲ ਮੈਲਬਨ ਤੋਂ ਅੰਮ੍ਰਿਤਸਰ ਵਾਲੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਕਿ ਪ੍ਰੋਗਰਾਮ ਸੁਣ ਰਿਹਾ ਤੇ ਬਹੁਤ ਵਧੀਆ ਲੱਗ ਰਿਹਾ ਬਾਬਾ ਜੀ, ਤੁਹਾਡੀਆਂ ਗੱਲਾਂ ਸੁਣ ਕੇ ਐਨਰਜੀ ਆ ਜਾਂਦੀ ਹੈ, ਦਿਨ ਵਧੀਆ ਹੋ ਜਾਂਦਾ। ਚਲੋ ਸ਼ੁਕਰ ਹੈ ਜੀ, ਸਾਰਿਆਂ ਨੂੰ ਵਧੀਆ ਲੱਗਦਾ ਪ੍ਰੋਗਰਾਮ। ਤੇ ਸਾਡੇ ਨਾਲ ਹਾਂਜੀ ਇੰਦਰਜੀਤ ਸਿੰਘ, ਉਨ੍ਹਾਂ ਨੇ 39 ਡਿਗਰੀ ਦਾ ਟੈਂਪਰੇਚਰ ਭੇਜਿਆ ਸੀ ਸਾਨੂੰ ਥੋੜੀ ਦੇਰ ਪਹਿਲਾਂ। ਅਮਰੀਕ ਸਿੰਘ ਜੀ ਰੈਡੀ ਰਹੋ, ਮੈਂ ਤੁਹਾਨੂੰ ਕਾਲ ਕਰ ਰਿਹਾ ਥੋੜੀ ਦੇਰ ਬਾਅਦ। ਮਹਿੰਦਰ ਸਿੰਘ ਹੰਸ ਬਰੈਂਪਟਨ ਤੋਂ ਕਹਿੰਦੇ ਲੇਟ ਹੋ ਗਏ ਜੀ ਅੱਜ, ਕੋਈ ਗੱਲ ਨਹੀਂ ਜੀ, ਤੁਸੀਂ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਸੁਣ ਸਕਦੇ ਹੋ। ਰਵੀ ਰਥੌੜ ਜੀ ਵੀ ਸਾਡੇ ਨਾਲ ਪ੍ਰੋਗਰਾਮ ਜੁਆਇਨ ਕਰ ਗਏ ਨੇ। ਮਨੀ ਮੰਡੀ ਕਲਾਂ ਵਾਲੇ ਕੌਫ ਸਾਰਬਰ ਤੋਂ ਛਾਬੇ ਦੀ ਜਾਣਕਾਰੀ ਭੇਜ ਰਹੇ ਨੇ, ਹਾਂਜੀ ਬਹੁਤ ਵਧੀਆ ਜਾਣਕਾਰੀ ਹੈ ਜੀ। ਕੁਲਦੀਪ ਕੌਰ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ ਵੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਆਪਣਾ ਆਪਦਾ ਸਭ ਦਾ ਸਮਾਂ ਸੁੱਖਾਂ ਨਾਲ ਬਤੀਤ ਹੋਵੇ, ਇਹੀ ਅਰਦਾਸ ਹੈ ਜੀ। ਵਧੀਆ ਚੱਲ ਰਿਹਾ ਪ੍ਰੋਗਰਾਮ ਵੀਰ ਜੀ, ਬ੍ਰਿਸਬਨ ਵਾਲਿਆਂ ਲਈ ਬੇਨਤੀ ਕਰਨਾ ਕਿ ਪੰਜਾਬੀ ਅਖਬਾਰ ਲਈ ਵੱਧ ਚੜ ਕੇ ਸਹਿਯੋਗ ਕਰਨ। ਲੋਗਨ ਗੁਰਦੁਆਰਾ ਸਾਹਿਬ ਵਿਚ ਅਖਬਾਰ ਉਪਲਬਧ ਹੈ ਜੀ, ਅਖਬਾਰ ਤੁਸੀਂ ਉਥੋਂ ਲੈ ਸਕਦੇ ਹੋ ਜੀ। ਮਨਦੀਪ ਬਦਨੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੀਤ ਸੁਣਨਾ ਚਾਹੁੰਦੇ ਨੇ, ਮੈਂ ਕੋਸ਼ਿਸ਼ ਕਰਦਾ ਅਗਰ ਹੋਇਆ ਤਾਂ ਜ਼ਰੂਰ ਲਾਵਾਂਗੇ। ਰਵਿੰਦਰ ਸਿੰਘ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਪ੍ਰੋਗਰਾਮ। ਬਲਵੀਰ ਸਿੰਘ ਕਹਿ ਰਹੇ ਨੇ ਕਿ ਇਕੱਲਾ ਚਿੱਟਾ ਹੀ ਨਹੀਂ, ਆ ਨੀਲਾ ਹਰਾ ਵੀ ਬੇੜਾ ਗਰਕ ਕਰ ਰਹੇ ਨੇ ਜਵਾਨੀ ਦਾ। ਠੀਕ ਹੈ ਜੀ। ਅਵਤਾਰ ਸਿੰਘ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਿਲਸਟਨ ਦੇ ਲਾਗੇ ਤੋਂ, ਤੇ ਵਧੀਆ ਚੱਲਿਆ ਅੱਜ ਕਲਾਉਡੀ ਡੇ ਆ ਜੀ, ਵਾਹਿਗੁਰੂ ਕਿਰਪਾ ਰੱਖੇ ਸਾਰਿਆਂ ਤੇ, ਬਹੁਤ ਬਹੁਤ ਧੰਨਵਾਦ। ਗੁਰਨਾਮ ਸਿੰਘ ਭੁੱਲਰ ਜੀ ਤੁਹਾਡੀਆਂ ਫੋਟੋਆਂ ਸ਼ੇਅਰ ਕਰਤੀਆਂ ਤੇ ਤੁਸੀਂ ਦੇਖ ਸਕਦੇ ਹੋ। ਤਾਂ ਸਾਡੇ ਨਾਲ ਮਨਦੀਪ ਸਿੰਘ ਰੰਧਾਵਾ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਜੀ, ਕੁਈਨਜ਼ਲੈਂਡ ਵਾਲੇ ਹੋ, ਠੀਕ ਠਾਕ ਹੋ? ਗੁਰਿੰਦਰ ਸਿੰਘ ਜੀ ਠੀਕ ਠਾਕ ਹੋ? ਤੇ ਤੁਹਾਡਾ ਮੈਸੇਜ ਮੈਂ ਥੋੜੀ ਦੇਰ ਬਾਅਦ ਪੜ੍ਹਦਾ, ਪਰ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ। ਗੀਤ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਆ, ਬ੍ਰੇਕ ਤੋਂ ਬਾਅਦ ਅਮਰੀਕ ਸਿੰਘ ਫਲੋਰਾ ਨੂੰ ਨਾਲ ਲਵਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਅੱਜ ਦੇ ਜ਼ਮਾਨੇ ਦੀ ਗੱਲ ਕਰਨ ਲੱਗਾ, ਦੁਨੀਆ ਤੇ ਕੀ ਹੋ ਰਿਹਾ। ਪੜ੍ਹ ਲਿਖ ਕੇ ਵੀ ਦੁਨੀਆ ਲੋਕ ਹੋਈ ਨਹੀਂ ਸਿਆਣੀ, ਭੁੱਖਾਂ ਦੇ ਵਿੱਚ ਮਾਰਨ ਲੋਕੀ ਹੋਏ ਆਪਣੀ ਧੀ ਦਿਆਣੀ, ਰੁੱਖਾਂ ਤੇ ਭੁੱਖਾਂ ਦੇ ਵੈਰੀ ਉਗਦਲਾ ਕਰਦੇ ਪਾਣੀ, ਇਹੋ ਕੰਮ ਰਿਹਾ ਦੋਸਤ ਫਿਰ ਹੋ ਜੂਗੀ ਕਦਮ ਕਹਾਣੀ। ਇੱਕ ਨਾਲ ਹੀ ਲੱਗਦੀ ਗੱਲ ਹੋਰ ਕਹਿਣ ਲੱਗਾ, ਜਿਹੜੇ ਧਰਮਾਂ ਦੇ ਗ੍ਰੰਥ ਵੇਖ ਲੋ ਇਹੋ ਦੇਣ ਗਵਾਹੀ ਲਾਗ ਡਾਟ ਤੇ ਦੁਸ਼ਮਣੀਆਂ ਵਿੱਚ ਸਦਾ ਸਵਾਈ ਸਭ ਧਰਮਾਂ ਦੇ ਗ੍ਰੰਥ ਵੇਖ ਲੋ ਇਹੋ ਦੇਣ ਗਵਾਹੀ ਸਭ ਧਰਮਾਂ ਦੇ ਗ੍ਰੰਥ ਵੇਖ ਲੋ ਇਹੋ ਦੇਣ ਗਵਾਹੀ ਦੂਜਿਆਂ ਨੂੰ ਦੁੱਖ ਦੇਣ ਵਾਲੇ ਆਪ ਕਸੂਤੇ ਫਸਦੇ ਸੱਜਣੇ ਜੀ
जे तुसी IELTS या PTE नाल संबंधित कोर्सेस करना चाहते हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस लक्ष्य PTE कोचिंग इंस्टीट्यूट पूरे ऑस्ट्रेलिया विच अपनी सेवावा दे रहे ने फेस टू फेस IELTS से PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Na ki gal paaji, inna weight lose kar liya, na paabi khaan nu ni dindi tuhanu.
Eh sab kamaal hai, health drops da.
Par tuhanu pata hai, bhukhe sath rehni hunda, na exercise da kinna ko time hunda, tuhanu pata hi hai.
Oh ji, ehi ta kamaal hai, health drops da. Na koi exercise, na koi health shake. 100% Australian made, te 100% natural. ना कोई साइड इफेक्ट इना ही नहीं पहले ही दिन तो पार कटना शुरू
ना फिर नंबर दियो
लो जी तुसी भी कॉल करो सुनील वर्मा नू 0411-229-631 0411-229-631 या विजिट करो www.healthdrops.com.au
टैक्स रिटर्न भरने ते अपने बिजनेस दे अकाउंट तैयार करन दी चिंता छड्डो ए जिम्मेवारी ले रहे हन अपने पंजाबी भरा SSK अकाउंटेंट्स वाले ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲਓ 3/61 ਰੋਬਿਨਸਨ ਸਟਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਸਰਪ੍ਰਾਈਜ਼!
ਓ ਯਾਰ, ਕਾਹਦਾ ਸਰਪ੍ਰਾਈਜ਼? ਜੋੜਾਂ ਦੇ ਦਰਦ ਨੇ ਤਾਂ ਜਾਨ ਹੀ ਕੱਢ ਰੱਖੀ ਹੈ, ਹੁਣ ਤਾਂ ਆਪਰੇਸ਼ਨ ਕਰਵਾਉਣਾ ਹੀ ਪੈਣਾ।
ਆ ਦੇਖੋ ਤਾਂ ਸਹੀ, ਤੁਹਾਡੇ ਲਈ ਕੀ ਮੰਗਵਾਇਆ? ਪਹਿਲਵਾਨ ਆਯੁਰਵੈਦਿਕ ਆਇਲ।
ਪਹਿਲਵਾਨ ਆਯੁਰਵੈਦਿਕ ਆਇਲ? ਉਹ ਇਸ ਨਾਲ ਕੀ ਹੋ ਜਾਣਾ?
ਉਹ ਤੁਸੀਂ ਇਸਤੇਮਾਲ ਤਾਂ ਕਰਕੇ ਦੇਖੋ, ਇਹ ਜਗਰਾਓ ਵਾਲਿਆਂ ਦਾ ਆਇਲ ਹੈ। ਪੂਰੀ 23 ਜੜੀ ਬੂਟੀਆਂ ਨਾਲ ਬਣਿਆ, ਗੋਡੇ, ਮੋਢੇ, ਡਿਸਕ, ਸਰਵਾਈਕਲ ਤੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ। ਬਸ ਤੇਲ ਲਗਾਓ ਤੇ ਦਰਦ ਹੋ ਗਿਆ ਤੇ ਹੋ ਗਿਆ।
ਲੈ, ਹੋ ਗਿਆ ਤੇ ਹੋ ਗਿਆ, ਇੰਨਾ ਵਿਸ਼ਵਾਸ?
ਹਾਂਜੀ, ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ। ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ, ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ।
ਅੱਛਾ, ਫਿਰ ਇਹ ਮਿਲਦਾ ਕਿੱਥੋਂ ਹੈ?
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ 84-377-59-515 ਜਾਂ 97-786-98-000 ਤੇ ਤੇਲ ਘਰ ਵਿੱਚ ਹਾਜ਼ਰ।
ਅੱਛਾ, ਮਤਲਬ ਵਿਚੋਲਿਆਂ ਤੋਂ ਵੀ ਛੁੱਟੀ
ਤੇ ਦਰਦ ਤੋਂ ਵੀ ਛੁੱਟੀ?
ਪਹਿਲਵਾਨ ਆਯੁਰਵੈਦਿਕ ਆਇਲ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਨ ਐਤਵਾਰ ਚੱਲ ਰਿਹਾ ਜੀ ਆਸਟ੍ਰੇਲੀਆ ਦੇ ਵਿੱਚ, ਵੀਕਐਂਡ ਪੂਰੇ ਜੋਬਨ ਤੇ ਆ। 8 ਜੁਲਾਈ 2018। ਸਵਾਗਤ ਹੈ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ। ਔਰ ਮੇਰੇ ਨਾਲ ਸਿਡਨੀ ਤੋਂ ਜੁੜ ਗਏ ਨੇ ਅਮਰੀਕ ਸਿੰਘ ਫਲੋਰਾ। ਅਮਰੀਕ ਜੀ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ। ਅਮਰੀਕ ਜੀ, ਮੈਨੂੰ ਲੱਗਦਾ ਫਿਰ ਉਹਨਾਂ ਦੀ ਆਵਾਜ਼ ਕੱਟ ਗਈ। ਹਾਂਜੀ ਅਮਰੀਕ ਜੀ, ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਅਮਨਦੀਪ, ਤੇ ਸਾਰੇ ਸਰੋਤਿਆਂ ਨੂੰ ਵੀ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਦਿਲ ਵਾਲੀ ਗੱਲ ਨੂੰ ਇੰਜੋਏ ਕਰ ਰਹੇ। ਘੰਟੇ ਕੋਈ ਜ਼ਿਆਦਾ ਟਾਈਮ ਹੋ ਗਿਆ ਸਾਨੂੰ ਪ੍ਰੋਗਰਾਮ ਕਰਦਿਆਂ ਨੂੰ, ਤੇ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ, ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ, ਉਹ ਇੰਜੋਏ ਕਰ ਰਹੇ ਹੋਣਗੇ ਇਸ ਪ੍ਰੋਗਰਾਮ।
ਹਾਂਜੀ, ਵਰਲਡ ਕੱਪ ਦੇ ਵਿਚ ਹੁਣ ਤੁਸੀਂ ਕੀ ਕਰਾਤਾ? ਰਸ਼ੀਆ ਨੂੰ ਤਾਂ ਹਰਾਤਾ ਰਾਤੀ, ਕ੍ਰੋਏਸ਼ੀਆ ਦੇਖ ਲੋ ਪਹੁੰਚ ਗਿਆ ਕਾਫੀ ਦੇਰ ਬਾਅਦ।
ਅਮਨਦੀਪ, ਜੇ ਤੁਸੀਂ ਦੇਖੋ ਨਾ, ਵਿਸ਼ਵ ਕੱਪ ਦਾ ਇਤਿਹਾਸ ਦੇਖਿਆ ਜਾਵੇ, ਨਾ ਕੇਵਲ ਸੋਕਰ ਵਿਸ਼ਵ ਕੱਪ ਦਾ ਇਤਿਹਾਸ, ਜਿੰਨੇ ਵੀ ਦੂਜੇ ਖੇਡਾਂ ਦੇ ਵਿਚ ਵੀ ਵਿਸ਼ਵ ਕੱਪ ਹੁੰਦੇ ਆ, ਤੇ ਜਿਹੜੀ ਮੇਜ਼ਬਾਨ ਟੀਮ ਹੁੰਦੀ ਆ ਬਹੁਤ ਘੱਟ ਜਿੱਤਦੀ ਹੁੰਦੀ ਆ। ਉਹ ਇੱਕ ਤਰ੍ਹਾਂ ਦੇ ਨਾਲ ਟ੍ਰੈਡੀਸ਼ਨ ਹੀ ਬਣਦੀ ਚਲੀ ਆ ਰਹੀ ਕਿ ਉਹਦੇ ਤੇ ਕਾਫੀ ਪ੍ਰੈਸ਼ਰ ਹੁੰਦਾ ਆਪਣੇ ਦਰਸ਼ਕਾਂ ਦਾ ਜਾਂ ਦੇਸ਼ ਦਾ ਕਿ ਉਹਨੇ ਟੂਰਨਾਮੈਂਟ ਨੂੰ ਜਿੱਤਣਾ ਹੀ ਚਾਹੀਦਾ। ਲੇਕਿਨ ਇੰਗਲੈਂਡ ਨੇ ਅੱਜ ਪਹਿਲਾ ਮੈਚ, ਪਹਿਲਾ ਕੁਆਟਰ ਫਾਈਨਲ ਖੇਡਿਆ ਸੀ ਇੰਗਲੈਂਡ, ਉਹ ਜਿਹੜਾ ਮੈਚ ਕਾਫੀ, ਉਹ ਵੀ ਮੈਚ ਫਸਣਾ ਤਾਂ ਨਹੀਂ ਹੋਇਆ, ਲੇਕਿਨ ਇੰਗਲੈਂਡ ਨੇ ਆਸਾਨੀ ਦੇ ਨਾਲ ਉਹ ਮੈਚ ਜਿੱਤਿਆ 2-0 ਦੇ ਨਾਲ, ਤੇ ਉਹ 1966 ਦੇ ਵਿਚ ਆਇਆ ਪਹਿਲੀ ਵਾਰ ਇੰਗਲੈਂਡ ਨੇ ਵਰਲਡ ਕੱਪ ਜਿੱਤਿਆ ਸੀ, ਜਦੋਂ ਕਿ ਇੰਗਲੈਂਡ ਦੇ ਵਿਚ ਹੀ ਵਰਲਡ ਕੱਪ ਹੋਇਆ ਸੀ 1966 ਦੇ ਵਿਚ। ਬੈਂਬਲੀ ਕ੍ਰਿਕਟ ਬੈਂਬਲੀ ਗਰਾਊਂਡ ਦੇ ਵਿਚ ਤੇ ਦੂਜਾ ਜਿਹੜਾ ਮੈਚ ਕਾਫੀ ਇੰਟਰਸਟਿੰਗ ਮੈਚ ਹੋਇਆ ਕਰੋਸ਼ੀਆ ਤੇ ਕਰੋਸ਼ੀਆ ਤੇ ਰਸ਼ੀਆ ਦਾ ਮੇਜ਼ਬਾਨ ਦੇਸ਼ ਰਸ਼ੀਆ ਦਾ ਉਹਦੇ ਵਿਚ ਦੋ ਦੋ ਦੀ ਬਰਾਬਰੀ ਤੋਂ ਬਾਅਦ ਰਸ਼ੀਆ ਪੈਨਲਟੀ ਸ਼ੂਟ ਆਊਟ ਤੇ ਖੈਰ ਉੱਥੇ ਤਾਂ ਕਿਸੇ ਦਾ ਬਸ ਪੈਸੇ ਬਹੁਤ ਘੱਟ ਚੱਲਦਾ ਹੁੰਦਾ ਉੱਥੇ ਕਿਸਮਤ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਉੱਥੇ ਹਾਰ ਗਿਆ ਉਹ ਤੇ ਹੁਣ ਜਿਹੜੇ ਦੋ ਸੈਮੀ ਫਾਈਨਲ ਲਾਈਨ ਅਪ ਹੋਏ ਆ ਅਮਦੀਪ ਉਹ ਸਾਰੇ ਗੁਆਂਢੀ ਦੇਸ਼ ਹੀ ਆ
ਜਿੱਦਾਂ
ਇੰਗਲੈਂਡ ਦਾ ਬੈਲਜੀਅਮ ਦੇ ਨਾਲ ਬਾਰਡਰ ਲੱਗਦਾ ਬੈਲਜੀਅਮ ਦਾ ਫਰਾਂਸ ਦੇ ਨਾਲ ਬਾਰਡਰ ਲੱਗਦਾ ਥੋੜਾ ਜਿਹਾ ਕਰੋਸ਼ੀਆ ਦੂਰ ਹੋਊਗਾ ਤੇ ਦੇਖਿਆ ਜਾਵੇ ਤਾਂ ਉਸੇ ਹੀ ਖਿੱਤੇ ਦੇ ਉਸੇ ਹੀ 200-300 ਕਿਲੋਮੀਟਰ ਦੇ ਦੂਰੀ ਦੇ ਜਿਹੜੇ ਚਾਰੇ ਦੇਸ਼ ਆ ਉਹ ਸੈਮੀ ਫਾਈਨਲ ਦੇ ਵਿਚ ਪਹੁੰਚੇ ਆ ਅਤੇ ਸੈਮੀ ਫਾਈਨਲ ਵੀ ਛੇਤੀ ਹੋਣ ਵਾਲੇ ਆ ਤੇ ਉਸ ਤੋਂ ਬਾਅਦ ਦੇਖਦੇ ਹਾਂ ਫਾਈਨਲ ਕਿਸ ਰੁੱਖ ਵੱਲ ਜਾਂਦਾ ਮੇਰੇ ਖਿਆਲ ਦੇ ਵਿਚ ਜਿਹੜਾ ਫਾਈਨਲ ਆ ਨਾ ਮੈਂ ਪੇਸ਼ਗੋਈ ਕਰ ਸਕਦਾ ਕਿ ਉਹ ਫਰਾਂਸ ਤੇ ਇੰਗਲੈਂਡ ਦੇ ਵਿਚਕਾਰ ਹੋਣ ਦੀ ਸੰਭਾਵਨਾ ਜ਼ਿਆਦਾ ਲੱਗਦੀ ਆ ਤੇ ਇੰਗਲੈਂਡ ਦੇ ਜਿੱਤਣ ਦੇ ਵੀ ਕਾਫੀ ਚਾਂਸਸ ਹਨ ਇਸ ਵਰਲਡ ਕੱਪ ਨੂੰ ਜਿੱਦਾਂ ਉਹਦੀ ਟੀਮ ਖੇਡ ਰਹੀ ਹੈ
ਮੈਂ ਤੁਹਾਨੂੰ ਦੱਸਦਾ ਤੁਸੀਂ ਤਾਂ ਫਾਈਨਲ ਦੀ ਗੱਲ ਕਰਦੇ ਹੋ ਇੰਗਲੈਂਡ ਤੇ ਫਰਾਂਸ ਦਾ ਹੋਊਗਾ ਮੈਂ ਵੈਸੇ ਹੀ ਕੱਦੂ ਜੀ ਤੀਰ ਮਾਰ ਦਵਾਂ ਮੈਂ ਵੀ ਇੱਕ ਮਾਰੇ ਦਿੰਦਾ ਵੀ ਜਦੋਂ ਮਾਰੇ ਰਹੇ ਸਾਰੇ ਮੈਂ ਵੀ ਮਾਰ ਦਿੰਦਾ ਮੇਰੇ ਹਿਸਾਬ ਨਾਲ ਕਰੋਸ਼ੀਆ ਜਿੱਤ ਜਾਏਗਾ ਵਰਲਡ ਕੱਪ ਕਿਉਂਕਿ ਇੱਕ ਮੋਮੈਂਟਮ ਬਣਦਾ ਨਾ
ਕਰੋਸ਼ੀਆ ਦਾ ਕਿਹਦੇ ਨਾਲ ਫਾਈਨਲ ਕਿਹਦੇ ਨਾਲ ਫਾਈਨਲ ਕਰਾਉਣਾ ਇਹ ਵੀ
ਜਿਹਦੇ ਨਾਲ ਮਰਜ਼ੀ ਹੋਵੇ ਪਰ ਮੈਨੂੰ ਲੱਗਦਾ ਕਿ ਕਿਉਂਕਿ ਇੱਕ ਮੋਮੈਂਟਮ ਬਣਦਾ ਨਾ ਟੀਮ ਦਾ ਜਦੋਂ ਇੱਕ ਟੀਮ ਦੀ ਇੱਕ ਰਿਦਮ ਬਣ ਜਾਂਦੀ ਆ ਖਾਸ ਕਰਕੇ ਜਦੋਂ ਅੰਡਰ ਡੋਗਸ ਹੋਣ ਔਰ ਉਹ ਵੱਡੇ ਵੱਡੇ ਥੰਮ ਜਿਹੜੇ ਉਹ ਸੁੱਟ ਲੈਣ ਥੱਲੇ ਤਾਂ ਉਹਨਾਂ ਨੂੰ ਫਿਰ ਉਹਨਾਂ ਦਾ ਜਿਹੜਾ ਮੋਮੈਂਟਮ ਮਨੋਬਲ ਬਹੁਤ ਉੱਚਾ ਹੋ ਜਾਂਦਾ ਹੈ ਤੇ ਮੇਰੀ ਇੱਕ ਫੀਲਿੰਗ ਹੈ ਤੇ ਹੋ ਸਕਦਾ ਜਿਹੜਾ ਉਹਨਾਂ ਦਾ ਮੁਕਾਬਲਾ ਹੈ ਨਾ ਉਹ ਫਰਾਂਸ ਨਾਲ ਹੋਵੇ ਤੇ ਫਾਈਨਲ ਤੇ ਫਰਾਂਸ ਤੇ ਵੈਸੇ ਜਸ ਹੋਣੀ ਵੀ ਕਹਿ ਦਿੱਤਾ ਕਹਿੰਦੇ ਫਰਾਂਸ ਜਿੱਤੂਗਾ ਤੇ ਤੁਸੀਂ ਇੰਗਲੈਂਡ ਜਿਤਾ ਰਹੇ ਹੋ ਮੈਂ ਕਰੋਸ਼ੀਆ ਜਿਤਾ ਰਿਹਾ ਠੀਕ ਹੈ ਨਾ ਸੋ ਹਾਂ ਤੇ ਫਰਾਂਸ ਦਾ ਤੇ ਕਰੋਸ਼ੀਆ ਦਾ ਮੈਨੂੰ ਲੱਗਦਾ ਮੁਕਾਬਲਾ ਹੋਊਗਾ ਤੇ ਦੇਖੋ ਰਿਕਾਰਡ ਕਰ ਲਓ ਅਸੀਂ ਵੀ ਰਿਕਾਰਡ ਕਰਦੇ ਜੇ ਮੈਂ ਸੱਚਾ ਹੋ ਗਿਆ ਨਾ ਫਿਰ ਮੈਂ ਤਾਂ ਦੁਕਾਨ ਖੋਲੀ ਖੋਲੀ ਪੁੱਛਾਂ ਦੇਣ ਵਾਲੀ ਫਿਰ ਤਾਂ ਨਜ਼ਾਰੇ ਨਜ਼ਾਰੇ ਭਾਜੀ
ਇੱਕ ਬੰਦਾ ਹੋਰ ਪੁੱਛਦੇ ਇੱਕ ਨਹੀਂ ਤਾਂ ਠੀਕ ਹੋਏ ਜਾਣੀ ਹੁਣ ਕਿਹੜਾ ਰਹਿ ਗਿਆ ਫਰਾਂਸ ਵਿੱਚ ਜਿਤਾਤਾ ਇੰਗਲੈਂਡ ਵਿੱਚ ਜਿਤਾਤਾ ਕਰੋਸ਼ੀਆ ਵਿੱਚ ਜਿਤਾਤਾ ਜਿਹੜਾ ਦੂਜੇ ਦੇਸ਼ ਰਹਿੰਦਾ ਉਹਦੀ ਵੀ ਮਿਸ਼ਨ ਕੋਈ ਕਿਸੇ ਤੱਕ ਲਾ ਲਓ ਤੇ ਉਹਨੂੰ ਜਿਹੜਾ ਜਿੱਤ ਜਾਊਗਾ ਜਿਹਦੀ ਕੁਸ਼ਨ ਠੀਕ ਹੋਊਗੀ
ਉਹ
ਪੁੱਛਾਂ ਦੇਣ ਲੱਗ ਪਊਗੀ ਚੰਗੀ ਐਡ ਹੋ ਜਾਂਦੀ ਮਾਰਕੀਟਿੰਗ ਅੱਛੀ ਉਹ ਬਾਬਾ ਫਰਾਂਸ ਨੇ
ਉੱਦਾਂ ਦਾ ਕੋਈ ਐਡਵਰਟਾਈਜ਼ਮੈਂਟ ਦਿੰਦਾ ਨੀ ਬਾਬਿਆਂ ਦੇ ਨਾਂ ਨੂੰ ਬਹੁਤ ਦੇ ਦਿੰਦੇ ਆ ਫਿਰ ਆਪਾਂ ਆਪਣੇ ਘਰ ਦਾ ਹੀ ਬਾਬਾ ਪਾਲਣਾ ਇੱਕ ਕਹਿੰਦਾ ਅੱਗੇ ਗੱਲ ਬੜੀ ਕਹਿੰਦਾ ਜੀ ਉਹਨੇ ਜੀ ਟਰੱਕ ਪਾ ਲਏ 2-4 ਉਹਨੇ ਜੀ ਰਿਕਸ਼ੇ ਪਾ ਲਏ 2-4 ਹਨਾ ਉਹਨੇ ਜੀ ਟੈਕਸੀਆਂ ਪਾ ਲਈ ਜਾਂਦਾ ਕਹਿੰਦਾ ਯਾਰ ਮੇਰਾ ਵੀ ਦਿਲ ਕਰਦਾ ਮੈਂ ਵੀ ਇੱਕ ਦੋ ਬਾਬੇ ਪਾ ਲਵਾਂ ਚੰਗੇ ਪੈਸੇ ਕਹਿੰਦੇ ਕਮਾਵਾਂਗੇ
ਬਿਲਕੁਲ
ਚਲੋ ਜਸ ਹੁਣੀ ਕਹਿੰਦੇ ਬੈਟ ਲਾ ਲਓ ਨੀ ਬੈਟ ਨੀ ਲਾਣੀ ਆਪਾਂ ਜੂਆ ਨੀ ਖੇਡਣਾ ਉਹ ਇਹ ਤਾਂ ਸੌਕਰ ਆ ਚੱਲੀ ਜਾਂਦਾ ਰਹਿੰਦਾ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ ਕੱਲ ਵਾਲੀ ਸਟੋਰੀ ਕਹਿੰਦੇ ਦੁਨੀਆ ਪਰੇ ਤੋਂ ਪਰੇ ਬਹੁਤ ਵਧੀਆ ਸੀ ਜੀ ਹਾਂਜੀ ਉਹ ਕਾਫੀ ਡਿਮਾਂਡ ਆਈ ਗੱਲ ਮੈਨੂੰ ਫੋਨ ਵੀ ਆਏ ਮੈਸੇਜ ਵੀ ਆਏ ਤੇ ਪੋਡਕਾਸਟ ਵੀ ਮੈਂ ਸੋਚਿਆ ਫਿਰ ਇਸ ਦਾ ਵੀਡੀਓ ਬਣਾ ਕੇ ਪਾ ਦਿੱਤਾ ਜਾਵੇ ਯੂਟਿਊਬ ਤੇ ਕਿਉਂਕਿ ਮੇਰੇ ਕੋਈ ਸੱਜਣ ਕਹਿ ਰਹੇ ਸੀ ਵੀ ਇਹ ਫਿਰ ਗਾਂ ਤੇ ਗਾਂ ਨਾ ਫਿਰ ਟੀਵੀਆਂ ਤੇ ਵੀ ਦੇਖ ਹੁੰਦੀ ਰਹਿੰਦੀ ਆ ਰਿਪੀਟ ਤੁਸੀਂ ਕਿਸੇ ਵੀ ਟਾਈਮ ਵੀ ਦੇਖ ਸਕਦੇ ਹੋ ਤੇ ਇਸ ਕਰਕੇ ਮੈਂ ਨਾ ਉਹ ਅਮਰੀਕ ਜੀ ਜਿਹੜੀ ਕੱਲ ਸਟੋਰੀ ਸੁਣਾਈ ਸੀ ਦੁਨੀਆ ਪਰੇ ਤੋਂ ਪਰੇ ਉਹਦਾ ਨਾ ਮੈਂ 10 ਮਿੰਟ ਦਾ ਕੱਟ ਕੇ ਉਹਨੂੰ ਵਧੀਆ ਕਲਿੱਪ ਬਣਾ ਕੇ ਤਾਂ ਯੂਟਿਊਬ ਤੇ ਆਪਣੇ ਹਰਮਨ ਰੇਡੀਓ ਦੇ ਚੈਨਲ ਤੇ ਚੜਾਤਾ ਸੋ ਤੁਸੀਂ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੋ ਮੈਂ ਅੱਜ ਵੀ ਪਾਵਾਂਗਾ ਜੀਵ ਤੇ ਆਤਮਾ ਦੀ ਜਿਹੜੀ ਨਾ ਉਹ ਵੀ ਕੱਟ ਕੇ ਮੈਂ ਅੱਜ ਪਾ ਦਾਂਗਾ ਸੋ ਇਹ ਡਿਮਾਂਡ ਆ ਰਹੀ ਆ ਤੇ ਜਿਹੜੀ ਸਟੋਰੀਜ਼ ਵਿਚਾਰ ਜਿਹੜੇ ਯੂਨੀਕ ਆ ਉਹ ਮੈਂ ਯੂਟਿਊਬ ਤੇ ਪਾ ਦਿਆ ਕਰੂੰਗਾ ਤੇ ਲਓ ਜੀ ਗੁਰਿੰਦਰ ਸਿੰਘ ਹੁਣੀ ਕਰਤਾ ਕਹਿੰਦੇ ਹਾਂਜੀ ਹਾਂਜੀ
ਅਮਨਦੀਪ ਅਮਰਿੰਦਰ ਸਿੰਘ ਹੁਣੀ ਹਾਂਜੀ ਇਹਨੇ ਕਿਹੜਾ ਜਿਤਾਤਾ ਜੀ
ਇਹਨੀ ਜਿਤਾਤਾ ਬੈਲਜੀਅਮ
ਅੱਛਾ ਬੈਲਜੀਅਮ ਹੁਣ ਚਾਰ ਬਾਬੇ ਰੇਸ ਵਿੱਚ ਆ ਦੇਖੋ ਕਿਹੜੇ ਬਾਬੇ ਇੱਕ ਤੁਸੀਂ ਆ ਜਿਹੜੇ ਕਿ ਕਰੋਸ਼ੀਆ ਨੂੰ ਜਿਤਾ ਰਹੇ ਆ ਇੱਕ ਮੈਂ ਜਿਹੜਾ ਇੰਗਲੈਂਡ ਨੂੰ ਜਿਤਾ ਰਿਹਾ ਤੇ ਇੱਕ
ਜਸ ਹੁਣੀ ਫਰਾਂਸ ਨੂੰ ਜਿਤਾ ਰਿਹਾ ਤੇ ਗੁਰਿੰਦਰ ਹੁਣੀ ਬੈਲਜੀਅਮ ਨੂੰ
ਹਾਂਜੀ
ਹਾਂਜੀ
ਚਲੋ ਜੀ ਦੇਖ ਲੈਣੇ ਕਿਹੜੇ ਬਾਬੇ ਦੀ ਪੇਸ਼ੰਟ ਹੋਈ ਠੀਕ ਹੁੰਦੀ ਆ ਤੇ ਉਹਨਾਂ ਨੂੰ ਮਾਣ ਪ੍ਰਾਪਤ ਕਰਾ ਦੇਵਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ
ਜੀ 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 ਚਲੋ ਐਨੀ ਵੇ ਹਾਂਜੀ ਇਧਰ ਸਾਡੇ ਨਾਲ ਜੁੜੇ ਨੇ ਪੰਧੇਰ ਹੁਣੀ ਗੁਰਿੰਦਰ ਸਿੰਘ ਪੰਧੇਰ ਪਰਥ ਤੋਂ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਨਵਦੀਪ ਉਹਨਾਂ ਦੀ ਹੈਲਪ ਕਰਨਾ ਚਾਹੁੰਦਾ, ਪਲੀਜ਼ ਐਕਸਪਲੇਨ ਕਿ ਮੈਂ ਕਿੱਦਾਂ ਕੰਟੈਕਟ ਕਰ ਸਕਦਾ। ਮੈਂ ਨੰਬਰ ਭੇਜ ਦਿੱਤਾ ਜੀ, ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਔਰ ਜੀ ਐਸ ਚਾਹਲ ਵੀ ਕਹਿ ਰਹੇ ਨੇ, ਕਹਿੰਦੇ ਬੈਲਜੀਅਮ ਬਹੁਤ ਵਧੀਆ ਖੇਡ ਰਿਹਾ ਤੇ ਮੈਨੂੰ ਲੱਗਦਾ ਉਹੀ ਜਿੱਤੂਗੇ। ਦੇਖੋ ਹੋ ਸਕਦਾ ਹਨਾ। ਤੇ ਅਮਰੀਕ ਜੀ ਇੱਕ ਚਿੰਤਾ ਦਾ ਵਿਸ਼ਾ ਹੈ ਜਿਹੜਾ ਚਾਹਲ ਉਹਨਾਂ ਨੇ ਨਿਊਜ਼ ਭੇਜੀ ਆ, ਉਹ ਕਹਿੰਦੇ ਵੀ ਕਈ ਆਸਟ੍ਰੇਲੀਅਨ ਜਿਹੜੇ ਨੇ ਆਪਣੇ ਜਿਹੜੇ ਕ੍ਰੈਡਿਟ ਕਾਰਡ ਦੇ ਜਿਹੜੇ ਡੈਟ ਹੈ ਜਾਂ ਕਰਜ਼ਾ ਉਹ ਚੁਕਾਓ ਨਹੀਂ ਪਾਣਗੇ। ਇਹ ਇੱਕ ਰਿਪੋਰਟ ਆਈ ਹੈ ਜੀ ਆਸਟ੍ਰੇਲੀਅਨ ਸਿਕਿਉਰਟੀ ਐਂਡ ਇਨਵੈਸਟਮੈਂਟ ਕਮਿਸ਼ਨ ਯਾਨੀ ਕਿ ਐਸਿਕ ਵੱਲੋਂ। ਉਨ੍ਹਾਂ ਨੇ ਰਿਵਿਊ ਕੀਤੇ ਆ ਮਿਲੀਅਨਸ ਆਫ ਕਾਰਡ ਜਿਹੜੇ, ਵੀ ਉਹ ਰਿਵਿਊ ਕਰਨ ਤੋਂ ਬਾਅਦ ਉਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ ਆ ਕਿ ਜਿਹੜੇ ਕ੍ਰੈਡਿਟ ਕਾਰਡ ਤੇ ਅਸੀਂ ਖਰਚਾ ਕਰਦੇ ਆ, ਪੈਸੇ ਲੈਂਦੇ ਆ, ਮਤਲਬ ਅੱਡੀਆਂ ਚੁੱਕ ਕੇ ਇੱਕ ਲੋਨ ਹੀ ਹੁੰਦਾ ਜਿਹੜਾ ਕਿ ਬਹੁਤ ਐਕਸਪੈਂਸਿਵ ਲੋਨ ਹੁੰਦਾ, 12 ਤੋਂ ਲੈ ਕੇ 19% ਤੱਕ ਉੱਤੇ ਵਿਆਜ ਲੱਗਦਾ ਆ। ਤੇ ਉਹ ਕਹਿੰਦੇ ਮੈਨੂੰ ਮਤਲਬ ਉਹ ਕਹਿੰਦੇ ਸਾਨੂੰ ਲੱਗਦਾ ਨਹੀਂ ਵੀ ਬਹੁਤ ਸਾਰੇ ਆਸਟ੍ਰੇਲੀਅਨ ਇਹ ਜਿਹੜਾ ਕਰਜ਼ਾ ਉਹ ਚੁਕਾ ਪਾਉਣਗੇ। ਤੇ ਤੁਹਾਨੂੰ ਪਤਾ ਵੀ ਜਿਹੜਾ
ਅਮਨਦੀਪ
ਜੀ ਇਹ ਬਹੁਤ ਵੱਡੇ ਕਰਜ਼ੇ ਆ, ਬਹੁਤ ਵੱਡਾ ਰੇਟ ਆ, 8% ਲੈ ਕੇ 21% ਤੱਕ ਵੀ ਵਿਆਜ ਪੈਂਦਾ ਆ। ਤੁਸੀਂ ਕੀ ਕਹਿਣਾ ਚਾਹੋਗੇ ਹੁਣ ਆਪਣੇ, ਚਲੋ ਆਪਾਂ ਗੱਲ ਕਰਦੇ ਤੁਸੀਂ ਇਕੋਨੋਮਿਸਟ ਵੀ ਹੋ ਜਾਂ ਮਤਲਬ ਟੀਚਰ ਵੀ ਹੋ, ਤੁਹਾਡਾ ਕੀ ਖਿਆਲ ਹੈ ਕ੍ਰੈਡਿਟ ਕਾਰਡਸ ਬਾਰੇ, ਕੀ ਵਰਤਣਾ ਚਾਹੀਦਾ ਇਹਨੂੰ ਜਾਂ ਨਹੀਂ?
ਮਤਲਬ ਬਹੁਤ ਬੈਡ ਹੈਬਿਟ ਹੈ ਵੈਸੇ ਕ੍ਰੈਡਿਟ ਕਾਰਡ ਯੂਜ਼ ਕਰਨਾ, ਦਿਸ ਇਜ਼ ਰੀਲੀ ਵੈਰੀ ਬੈਡ ਹੈਬਿਟ। ਇਤੋਂ ਵੈਸੇ ਤਾਂ ਬਚਿਆ ਜਾਵੇ ਤਾਂ ਬਚਿਆ ਜਾਣਾ ਚਾਹੀਦਾ, ਲੇਕਿਨ ਅੱਜ ਕੱਲ ਹਾਲਾਤ ਇੱਦਾਂ ਦੇ ਆ ਕਿ ਕ੍ਰੈਡਿਟ ਕਾਰਡ ਤੁਹਾਨੂੰ ਲੈਣਾ ਪੈਂਦਾ, ਕਈ ਸਥਾਨ ਤੇ ਤੁਸੀਂ ਕ੍ਰੈਡਿਟ ਕਾਰਡ ਤੋਂ ਬਗੈਰ ਆਪਣੀ ਪੇਮੈਂਟ ਕਰ ਹੀ ਨਹੀਂ ਸਕਦੇ। ਜੇਕਰ ਤੁਸੀਂ ਸਿਰਫ ਕ੍ਰੈਡਿਟ ਕਾਰਡ ਇਸ ਲਈ ਲੈਣਾ ਆ ਕਿ ਤੁਸੀਂ ਆਪਣੇ ਜੀਵਨ ਨੂੰ ਸੁਖਾਲਾ ਰੱਖਣਾ ਆ ਤੇ ਮੁਸੀਬਤਾਂ ਤੋਂ ਬਚਣਾ, ਜਿੱਦਾਂ ਤੁਸੀਂ ਕਿਤੇ ਜਾਂਦੇ ਹੋ ਕਹਿੰਦੇ ਇਸ ਤਾਂ ਕ੍ਰੈਡਿਟ ਕਾਰਡ ਦੇ ਨਾਲ ਹੀ ਪੇਮੈਂਟ ਲੈਣੀ, ਹੋਰ ਲੈ ਹੀ ਨਹੀਂ ਸਕਦੇ। ਅਗਰ ਤੁਸੀਂ ਇਸ ਪਰਪਸ ਨਾਲ ਉਹਨੂੰ ਵਰਤਣਾ ਆ ਜਾਂ 100 ਜਾਂ 50 ਦਿਨ ਦਾ ਕ੍ਰੈਡਿਟ ਜਿਹੜਾ ਮਿਲਦਾ ਉਹਨੂੰ ਤੁਸੀਂ ਰੀਜ਼ਨੇਬਲ ਤਰੀਕੇ ਦੇ ਨਾਲ ਵਰਤਣਾ, ਤੇ ਜਿਹੜੀਆਂ ਤੁਸੀਂ ਕਹਿੰਦੇ ਨਾ ਇਮੈਂਸ ਜਿਹੜੀ ਪਰਚੇਜਿੰਗ ਨਹੀਂ ਕਰਨੀ, ਤੁਸੀਂ ਜਿਹੜੀ ਕਿ ਨਹੀਂ ਨੀਡਡ ਆ ਉਹ ਨਹੀਂ ਕਰਨਾ, ਤਾਂ ਹੈਗਾ ਕ੍ਰੈਡਿਟ ਕਾਰਡ ਬਹੁਤ ਵਧੀਆ। ਜੇ ਤੁਸੀਂ ਹੁਣ ਇਸ ਕਰਕੇ ਕ੍ਰੈਡਿਟ ਕਾਰਡ ਲੈਣਾ ਕਿ ਤੁਸੀਂ ਦੂਜਿਆਂ ਦੀ ਨਕਲ ਕਰਨੀ ਆ ਜਾਂ ਤੁਸੀਂ ਵੀ ਉਹ ਚੀਜ਼ਾਂ ਲੈਣੀਆਂ ਜਿਹੜੀਆਂ ਤੁਹਾਨੂੰ ਚਾਹੀਦੀਆਂ ਵੀ ਨਹੀਂ, ਐਕਸਪੈਂਸਿਵ ਆ, ਈਜ਼ੀ ਕ੍ਰੈਡਿਟ ਕਾਰਡ ਤੁਹਾਨੂੰ ਮਿਲ ਜਾਂਦੀਆਂ, ਤੇ ਤੁਸੀਂ ਇਸ ਕ੍ਰੈਡਿਟ ਕਾਰਡ ਨੂੰ ਐਜ਼ ਏ ਮੁਸੀਬਤ ਕ੍ਰੀਏਟ ਮੁਸੀਬਤ ਲੈ ਲੈਂਦੇ ਆ ਤੇ ਫਿਰ ਤੁਹਾਡੇ ਤੇ ਕ੍ਰੈਡਿਟ ਬਹੁਤ ਜ਼ਿਆਦਾ, ਉਸ ਨੂੰ ਮੋੜਨਾ ਬਹੁਤ ਔਖਾ ਹੋ ਜਾਂਦਾ। ਹੁਣ ਇੱਥੇ ਮੈਂ ਹੋਰ ਗੱਲ ਵੀ ਕਰ ਲਵਾਂਗਾ ਕਿ ਜਿੱਥੇ ਸਿਡਨੀ ਅਤੇ ਮੈਲਬੋਰਨ ਦੇ ਜਿਹੜੇ ਨਾ ਘਰ ਜਿਨ੍ਹਾਂ ਨੇ ਲਏ ਹੋਆ, ਜਿਹਦੇ ਫਸਟ ਹੋਮ ਬਾਇਰ ਹੈ, ਜਿਨ੍ਹਾਂ ਦੇ ਘਰ ਬਹੁਤ ਹਾਈ ਕੀਮਤ ਤੇ ਲਏ ਹੋਆ, ਮਿਲੀਅਨ ਤੇ ਵੀ ਲਏ ਹੋਆ, ਕਿਉਂਕਿ ਕ੍ਰੈਡਿਟ ਬਹੁਤ ਸਸਤਾ ਮਿਲਦਾ ਸੀ, ਲੋਨ ਬਹੁਤ ਸਸਤੇ ਮਿਲਦੇ ਸੀ, ਹੁਣ ਲੋਨ ਦੇ ਜਿਹੜੇ ਰੇਟ ਆਫ ਇੰਟਰਸਟ ਆ ਉਹ ਵਧਣ ਦੀਆਂ ਬਹੁਤ ਜ਼ਿਆਦਾ ਸੰਭਾਵਨਾ ਹੈ, ਬੈਂਕਾਂ ਤਾਂ ਪੈਸੇ ਵਧਾ ਰਹੀਆਂ, ਉਨ੍ਹਾਂ ਨੇ ਵਧਾਏ ਵੀ ਆ। ਤੇ ਜਿਸ ਵੇਲੇ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਵੀ ਥੋੜੇ ਦੇਰ ਬਾਅਦ ਜਿਹੜੇ ਲੋਨਾਂ ਦੇ ਰੇਟ ਇੰਟਰਸਟ ਰੇਟ ਆ ਉਹਨੂੰ ਵਧਾਉਣਾ ਹੈ, ਤਾਂ ਇੱਥੇ ਪ੍ਰੋਬਲਮ ਇਹ ਆ ਜਾਣੀ ਆ ਇਹਨਾਂ ਦੋ ਸ਼ਹਿਰਾਂ ਦੇ ਵਿੱਚ ਕਿ ਬਹੁਤ ਸਾਰੇ ਡਿਫਾਲਟਰ ਨਿਕਲਣੇ ਆ ਪ੍ਰੋਪਰਟੀ ਸੈਕਟਰ ਦੇ ਵਿੱਚੋਂ, ਤੇ ਪ੍ਰੋਪਰਟੀ ਪ੍ਰਾਈਸਿਸ ਡਾਊਨ ਵੀ ਜਾਣੀਆਂ, ਤੇ ਨਾਲੇ ਤੁਹਾਡੀ ਜਿਹੜੀ ਤੁਸੀਂ ਪ੍ਰੋਬਲਮ ਵਿੱਚ ਆ ਉਹਦੇ ਨਾਲ ਇੰਟਰਨਲ ਮਾਈਗ੍ਰੇਸ਼ਨ ਵੀ ਹੋਣੀ ਆ, ਜਿਹੜੇ ਦੂਜੇ ਦੇਸ਼ ਦੇ ਦੂਜੇ ਸਿਟੀਜ਼ ਆ ਨਾ, ਜਿਸਦਾ ਐਡਲੇਡ ਆ, ਜਿਸਦਾ ਬ੍ਰਿਸਬੇਨ ਆ, ਜਿਸਦਾ ਹੋਰ ਆ, ਇਹਨਾਂ ਦੇ ਵਿੱਚ ਇੰਟਰਨਲ ਮਾਈਗ੍ਰੇਸ਼ਨ ਵੀ ਹੋਣੀ ਆ, ਤੇ ਇਹਨਾਂ ਪ੍ਰਦੇਸ਼ਾਂ ਵਿੱਚ ਹੋ ਸਕਦਾ ਥੋੜੀ ਬਦਲ ਵੀ। ਤੇ ਗੱਲ ਸਾਡੀ ਕ੍ਰੈਡਿਟ ਕਾਰਡ ਤੇ ਚੱਲ ਰਹੀ ਸੀ, ਇੱਕ ਬੈਡ ਹੈਬਿਟ ਆ ਜੇ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਨਹੀਂ ਯੂਜ਼ ਕਰਦੇ, ਜੇ ਤੁਸੀਂ ਇਸ ਨੂੰ ਰੀਜ਼ਨਲ ਤਰੀਕੇ ਨਾਲ ਯੂਜ਼ ਕਰਦੇ ਤਾਂ ਇਹ ਵਰਦਾਨ ਵੀ ਆ। ਮੈਂ ਤਾਂ ਇਹੀ ਕਹਾਂਗਾ ਕ੍ਰੈਡਿਟ ਕਾਰਡ ਨੂੰ ਤੁਸੀਂ ਚੰਗੀ ਤਰ੍ਹਾਂ ਯੂਜ਼ ਕਰੋ। ਤੇ
ਅਮਰੀਕ ਜੀ ਕੁਝ ਹੱਲ ਵੀ ਹੈਗੇ ਆ, ਜਿੱਦਾਂ ਹੁਣ ਪਹਿਲੇ ਜਿਹੜੀ ਚਿੰਤਾ ਦਾ ਵਿਸ਼ਾ ਆ ਉਹ ਇਹ ਹੈ ਕਿ ਜਦੋਂ ਰਿਵਿਊ ਕੀਤਾ ਗਿਆ ਆਸਟ੍ਰੇਲੀਅਨ ਸਿਕਿਉਰਟੀ ਕਮਿਸ਼ਨ ਵੱਲੋਂ ਤਾਂ ਉਨ੍ਹਾਂ ਨੇ ਸਾਰਾ ਡੈਟ ਕੱਢੀ, ਤਾਂ ਇਸ ਵੇਲੇ ਆਸਟ੍ਰੇਲੀਅਨ ਕ੍ਰੈਡਿਟ ਕਾਰਡ ਦੇ ਉੱਤੇ $45 ਬਿਲੀਅਨ ਦਾ ਕਰਜ਼ਾ ਆ, $45 ਬਿਲੀਅਨ ਹੈ ਨਾ। ਤੇ ਦੇਖ ਲਓ ਵੀ ਕਿੰਨਾ ਲੋਕਾਂ ਨੇ ਚੱਕਿਆ ਹੋਊਗਾ, ਮਤਲਬ ਹੁਣ 22-23 ਮਿਲੀਅਨ ਜਿਹੜੀ ਆਪਣੀ ਪਾਪੂਲੇਸ਼ਨ ਹੈ ਨਿਆਣਿਆਂ ਨੂੰ ਪਾ ਕੇ, ਆਪਾਂ ਨਿਆਣਿਆਂ ਨੂੰ ਨਾ ਕਰੀਏ, ਜਿਹੜੇ ਵਰਕਿੰਗ ਆ ਉਹ ਤਾਂ 11-12 ਮਿਲੀਅਨ ਹੈ ਨਾ, ਠੀਕ ਹੈ ਨਾ। ਹੁਣ ਦੇਖੋ ਵੀ ਉਹ ਕਿੰਨਾ ਕਰਜ਼ਾ ਜਿਹੜਾ ਕ੍ਰੈਡਿਟ ਕਾਰਡ ਦੇ ਉੱਤੇ ਚੱਕਿਆ ਹੋਇਆ ਆ। ਹੁਣ ਨਾ ਇਹਦਾ ਵੈਸੇ ਬਹੁਤ ਪਹਿਲਾਂ ਜਦੋਂ ਚੱਲੇ ਸੀ ਨਾ ਉਦੋਂ ਮੈਂ ਇੱਕ ਵਾਰੀ ਕਾਰਡ ਬਣਾਇਆ ਸੀ ਤੇ ਮੈਂ ਉੱਤੇ ਯੂਜ਼ ਕਰ ਲਿਆ ਤੇ ਮੈਂ ਬੜੀ ਮੁਸ਼ਕਲ ਨਾਲ ਉਹ ਪੇ ਕੀਤਾ ਤੇ ਮੁੜ ਕੇ ਮੈਂ ਕਸਮ ਖਾ ਲਈ ਅੱਜ ਤੋਂ ਬਾਅਦ ਮੈਂ ਕ੍ਰੈਡਿਟ ਕਾਰਡ ਨਹੀਂ ਵਰਤਦਾ। ਹੁਣ ਤੁਸੀਂ ਕਹਿੰਦੇ ਆ ਕਿ ਜਿਹੜਾ ਕ੍ਰੈਡਿਟ ਕਾਰਡ ਨਾ ਉਦੋਂ ਫੈਸਿਲਿਟੀ ਨਹੀਂ ਸੀ ਹੁੰਦੀ ਜਿੱਦਾਂ ਜਿਹੜੇ ਨਾ ਡੈਬਿਟ ਕਾਰਡ ਦੀ। ਹੁਣ ਇਨ੍ਹਾਂ ਨੇ ਵੀਜ਼ਾ ਵਾਲਿਆਂ ਨੇ ਕੀ ਕੀਤਾ, ਬੈਂਕਾਂ ਨੇ ਕੀ ਕੀਤਾ ਕਿ ਉਹ ਤੁਹਾਡੇ ਅਕਾਊਂਟ ਨਾਲ ਲਿੰਕ ਕਰ ਦਿੰਦੇ। ਜੇ ਤਾਂ ਤੁਹਾਡੇ ਅਕਾਊਂਟ ਚ ਪੈਸੇ ਆ ਤਾਂ ਉਹ ਚੱਲੇਗਾ ਕ੍ਰੈਡਿਟ ਕਾਰਡ, ਨਹੀਂ ਤਾਂ ਕੋਈ ਕ੍ਰੈਡਿਟ ਨਹੀਂ ਹੈਗਾ ਐਕਚੁਅਲੀ। ਉਹ ਤੁਹਾਡਾ ਜਿਹੜਾ ਬੈਂਕ ਚ ਪੈਸਾ ਆ ਉਹ ਕ੍ਰੈਡਿਟ
ਕਾਰਡ,
ਡੈਬਿਟ ਕਾਰਡ ਹੈ, ਕ੍ਰੈਡਿਟ ਕਾਰਡ ਵਾਂਗਰ ਕੰਮ ਕਰਦਾ। ਹਾਂਜੀ, ਸੋ ਮੈਂ ਇਹੀ ਸਾਰਿਆਂ ਨੂੰ ਕਰਾਂਗਾ, ਕਹਾਂਗਾ ਕਿ ਉਹ ਕਰਜ਼ੇ ਵਾਲਾ ਕ੍ਰੈਡਿਟ ਕਾਰਡ ਨਾ ਬਣਾਉਣ, ਆਪਣੇ ਅਕਾਊਂਟ ਨਾਲ ਲਿੰਕ ਕਰਕੇ ਡੈਬਿਟ ਕਾਰਡ ਵਾਲਾ ਜਿਹੜਾ ਕਾਰਡ ਹੈ ਉਹ ਬਣਾਉਣ ਤੇ ਜੇ ਲੋੜ ਪਵੇ ਤਾਂ ਉਹਦੀ ਵਰਤੋਂ ਉੱਥੇ ਕਰੋ। ਸੋ ਕਹਿਣ ਦਾ ਮਤਲਬ ਇਹ ਕਿ ਜੇ ਤੁਹਾਡੇ ਕੋਲ ਪੈਸੇ ਆ ਤਾਂ ਹੀ ਤੁਸੀਂ ਖਰਚ ਸਕੋ, ਤੁਸੀਂ ਕਰਜ਼ਾ ਨਾ ਚੱਕ ਸਕੋ, ਹਨਾ। ਸੋ ਮੈਨੂੰ ਨਹੀਂ ਲੱਗਦਾ ਕਿ
ਕਈ ਕੰਡੀਸ਼ਨ ਦੇ ਵਿੱਚ, ਕਈ ਕੰਡੀਸ਼ਨ ਦੇ ਵਿੱਚ ਜਿੱਦਾਂ ਡੈਬਿਟ ਕਾਰਡ ਕਹਿੰਦੇ ਆ ਨਾ ਉਹ ਐਕਸੈਪਟ ਨਹੀਂ ਕਰਦੇ, ਉਹ ਕ੍ਰੈਡਿਟ ਕਾਰਡ ਹੀ ਮੰਗਦੇ ਆ ਕਈ ਕੰਡੀਸ਼ਨ ਦੇ ਵਿੱਚ। ਜਿਹੜਾ ਡੈਬਿਟ ਕਾਰਡ ਹੁੰਦਾ ਨਾ ਉਹਦੇ ਚਾਰਜਿਸ ਵੀ ਲੱਗਦੇ ਆ, ਜਿੱਦਾਂ ਤੁਸੀਂ ਟ੍ਰਾਂਜੈਕਸ਼ਨ ਕਰਦੇ ਨਾ ਜਿਸ ਵੇਲੇ ਤੇ ਐਵਰੀ ਟ੍ਰਾਂਜੈਕਸ਼ਨ ਉਹ ਤੁਹਾਨੂੰ ਚਾਰਜ ਕਰਦੇ ਡੈਬਿਟ ਕਾਰਡ ਨੂੰ। ਹੋ ਸਕਦਾ ਕਿ ਅੱਗੇ ਜਾ ਕੇ ਬੈਂਕਾਂ ਇਹ ਫੈਸਿਲਿਟੀ ਹਟਾ ਦੇਣ ਤੇ ਸਿੱਧਾ ਹੀ ਸਿੱਧੀ ਤੁਸੀਂ ਟ੍ਰਾਂਜੈਕਸ਼ਨ ਉੱਥੇ ਕਰ ਸਕੋ ਡੈਬਿਟ ਕਾਰਡ ਤੋਂ। ਇਹ ਵਧੀਆ ਵੈਸੇ ਗੱਲ ਹੈ, ਡੈਬਿਟ ਕਾਰਡ ਨੂੰ ਐਜ਼ ਏ ਕ੍ਰੈਡਿਟ ਕਾਰਡ ਯੂਜ਼ ਕਰਨ ਦੇਣ
ਤਾਂ ਇਹ ਬਹੁਤ ਵਧੀਆ। ਸਾਡੀ ਬੈਂਕ ਅਲਾਓ ਕਰਦੀ ਹੈ ਅਮਰੀਕ ਜੀ, ਸਾਡੀ ਬੈਂਕ ਅਲਾਓ ਕਰਦੀ ਹੈ, ਪਰ ਉਹ ਕਰਦੀ ਆ, ਪਰ ਉਹ ਇੱਦਾਂ ਹੈ ਕਿ ਉਹ ਫੀਸ ਕ੍ਰੈਡਿਟ ਕਾਰਡ ਵਾਂਗਰ ਕੱਟਦੇ ਆ। ਜੇ ਹੁਣ ਨਾ ਉਹ ਇੱਕ ਆਪਸ਼ਨ ਆ ਜਾਂਦੀ ਹੈ ਕਿ ਤੁਸੀਂ ਇਹਨੂੰ ਐਫਟ ਪੋਜ਼ ਵਾਂਗਰ ਵਰਤਣਾ ਆ, ਤੁਸੀਂ ਇਹਨੂੰ ਡੈਬਿਟ ਕਾਰਡ ਵਰਤਣਾ ਜਾਂ ਵੀਜ਼ਾ ਕਾਰਡ ਵਰਤਣਾ ਨਾ, ਸੋ ਉਹ ਜਿਹੜਾ ਹੈ ਸਾਰਾ ਲਿੰਕ ਤੁਹਾਡੇ, ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕਿ ਆਦਤ ਨਹੀਂ ਪਾਉਣੀ ਚਾਹੀਦੀ। ਇਨ ਦਾ ਐਂਡ ਇਹ ਹੈ ਕਿ ਤੁਸੀਂ ਕ੍ਰੈਡਿਟ ਆਪਣੀ ਲੋੜਾਂ ਘਟਾ ਲਓ, ਕੋਈ ਗੱਲ ਨੀ, ਜਦੋਂ ਪੈਸੇ ਹੋਊਗੇ ਉਦੋਂ ਲੈ ਲਿਓ। ਆਪਾਂ ਨੂੰ ਕਾਲ ਨੀ ਕਰਨੀ ਚਾਹੀਦੀ ਮੈਂ ਅੱਜ ਲੈਣੀ ਕੱਲ ਨੂੰ ਲੈਣੀ ਆ, ਇਦਾਂ ਤੱਤ। ਕਈ ਬੰਦੇ ਨਾ ਬਹੁਤ ਤੱਤਪਰ ਹੋ ਜਾਂਦੇ, ਉਹਨਾਂ ਦੇ ਅੱਛੋ ਤਾਈ ਲੱਗੀ ਰਹਿੰਦੀ, ਜਦ ਤੱਕ ਮੈਂ ਆਹ ਸੋਫਾ ਲੈ ਨਾ ਲਵਾਂ, ਜਦ ਤੱਕ ਮੈਂ ਆਹ ਚੀਜ਼ ਨਾ ਲੈ ਲਵਾਂ, ਜਦ ਤੱਕ ਮੈਂ ਉਹ ਤੱਕ ਚਾਹੇ ਮੈਂ ਕ੍ਰੈਡਿਟ, ਉਹ ਔਖਾ ਹੋ ਜਾਂਦਾ। ਮਤਲਬ ਸਾਨੂੰ ਇਸ ਟ੍ਰੈਪ ਚ ਨਹੀਂ ਫਸਣਾ ਚਾਹੀਦਾ। ਖੈਰ ਅਸੀਂ ਗੱਲਾਂ ਬਾਤਾਂ ਅੱਗੇ ਵਧਾਉਂਦੇ ਆ ਤੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਵਾਲੇ ਆ ਗਏ ਨੇ, ਉਹ ਕਹਿੰਦੇ ਮੇਰੇ ਖਿਆਲ ਦੇ ਵਿੱਚ ਬੈਲਜੀਅਮ ਜਿੱਤੂ। ਹਾਂਜੀ, ਇਨ੍ਹਾਂ ਨੇ ਵੀ ਆਪਣਾ ਸਿੱਕਾ ਸੁੱਟਦਾ ਇਹ ਵੀ ਮੈਨੂੰ ਲੱਗਦਾ। ਹਾਂਜੀ, ਹਾਂਜੀ, ਹੁਣ ਦੇਖੋ ਬੈਲਜੀਅਮ ਦੇ ਜ਼ਿਆਦਾ ਹੋ ਗਏ, ਗੁਰਿੰਦਰ ਸਿੰਘ ਵੀ, ਜੀ ਐਸ ਚਾਹਲ ਵੀ ਤੇ ਮਹਿੰਦਰ ਸਿੰਘ। ਮੈਨੂੰ ਲੱਗਦਾ ਇਨ੍ਹਾਂ ਨੂੰ ਜ਼ੋਰ ਪਾਏ ਲੈਣਾ, ਜਿਤਾਏ ਦੇਣਾ ਬੈਲਜੀਅਮ ਨੂੰ।
ਇੱਕ ਬੈਲਜੀਅਮ ਦਾ ਇੱਕ ਫਾਰਵਰਡ ਆ, ਬਹੁਤ ਬਹੁਤ ਉਹਨੇ ਗੋਲ ਕੀਤੇ ਆ, ਉਹਦਾ ਪਤਾ ਨੀ ਕੀ ਨਾਂ ਆ, ਉਹ ਕਾਫੀ ਮਸ਼ਹੂਰ ਆ, ਕਾਫੀ ਅੱਛੇ ਪਾਸ ਲੈ ਕੇ ਗੋਲ ਕਰਦਾ, ਹੁਣ ਸਾਰਾ ਉਹਦੇ ਕਰਕੇ ਕਹਿ ਰਿਹਾ। ਹੁਣ ਉਹ ਅਫਰੀਕਨ ਓਰੀਜਨ ਦਾ ਆਇਆ ਕੋਈ।
ਅੱਛਾ ਅੱਛਾ, ਠੀਕ ਹੈ। ਤੇ ਉਹ ਚਲੋ ਇੱਦਾਂ ਕਿ ਮੈਂ ਫਾਲੋ ਨਹੀਂ ਹੁੰਦਾ, ਮੈਂ ਤੇ ਵਰਲਡ ਕੱਪ ਉਦਾਂ ਸਕੋਰ ਵਗੈਰਾ ਦੇਖ ਲਈਦੇ ਆ। ਅਸੀਂ ਉਦੋਂ ਜਦ 1984 ਦਾ ਹੋਇਆ ਨਾ, ਮੈਕਸੀਕੋ ਚ ਹੋਇਆ ਸੀ ਮੈਕਸੀਕੋ ਵਰਲਡ ਕੱਪ, ਉਦੋਂ ਮੈਰਾਡੋਨ ਨੇ ਤਾਂ ਬੜਾ ਚੜਾਈ ਸੀ, ਅਰਜਨਟੀਨਾ ਨੇ ਜਿੱਤਿਆ, ਮੈਂ ਉਦੋਂ ਦਾ ਹੀ ਉਹਨਾਂ ਨੂੰ ਫਾਲੋ ਕਰਦਾ। ਤੇ ਉਹ ਅਸਲ ਦੇ ਵਿੱਚ, ਹਾਂ 86, ਅਸਲ ਚ ਕੀ ਆ, ਉਦੋਂ ਅਸੀਂ ਰਾਤਾਂ ਜਾਗ ਜਾਗ ਕੇ ਦੇਖਿਆ ਵਰਲਡ ਕੱਪ, ਉਦੋਂ ਬਾਅਦ ਵੀ ਦੇਖਿਆ ਜਿਹੜਾ, ਉਸ ਤੋਂ ਬਾਅਦ ਜਰਮਨੀ ਨੇ ਜਿੱਤਿਆ ਸੀ ਹਨਾ। ਸੋ ਪਰ ਉਹ ਤੋਂ ਬਾਅਦ ਨਾ ਫਿਰ ਸੂਦ ਜਿਹਾ ਹੀ ਨਹੀਂ ਆਇਆ ਕਿਸੇ ਤਰ੍ਹਾਂ, ਰਾਤਾਂ ਜਾਗਣ ਦਾ ਕੰਮ।
ਉਹਦਾ ਦੇਖਣ ਦਾ ਕਾਰਨ ਅਮਨਦੀਪ ਇਹ ਸੀ, 1986 ਦਾ ਜਿਹੜਾ ਵਰਲਡ ਕੱਪ ਹੋਇਆ,
ਅੱਛਾ,
ਉਹ ਪਹਿਲੀ ਵਾਰ ਭਾਰਤ ਦੇ ਵਿੱਚ ਲਾਈਵ ਬ੍ਰੌਡਕਾਸਟ ਹੋਇਆ ਸੀ ਪਹਿਲੀ ਵਾਰ,
ਤੇ
ਕ੍ਰਿਕਟ ਦਾ ਵੀ ਉਦੋਂ ਕਲੈਂਡਰ ਟੀਵੀ ਆਏ ਸੀ ਤੇ ਕ੍ਰਿਕਟ ਦਾ ਵੀ ਆਸਟ੍ਰੇਲੀਆ ਤੋਂ ਵੈਨਚੂ ਸ਼ੁਰੂ ਹੋਈ ਸੀ ਸੀਰੀਜ਼, ਤੇ ਉਦੋਂ ਟੈਲੀਵਿਜ਼ਨ ਦਾ ਬਹੁਤ ਜਿਆਦਾ ਕਰੇਜ਼ ਹੁੰਦਾ ਸੀ। ਤੇ ਹੁਣ ਤਾਂ ਦੇਖੋ, ਮੈਨੂੰ ਤਾਂ ਏਦਾਂ ਲੱਗਦਾ ਕਿ ਟੈਲੀਵਿਜ਼ਨ 10-20 ਸਾਲ ਤੱਕ ਟੈਲੀਵਿਜ਼ਨ ਦੀ ਜਿਹੜੀ ਐਗਜ਼ਿਸਟੈਂਸ ਹੈ ਨਾ, ਉਹ ਖਤਮ ਹੀ ਹੋ ਜਾਣੀ ਆ। ਇਹ ਟੈਬਲੇਟ ਵਗੈਰਾ ਨੇ, ਟੈਲੀਫੋਨ ਵਗੈਰਾ, ਜੇ ਟੈਲੀਫੋਨ ਤੇ ਅੱਜ ਕੱਲ ਸਭ ਕੁਝ ਆ ਰਿਹਾ, ਜਿਹੜੇ ਨਿਆਣੇ ਉਹ ਤਾਂ ਟੈਲੀਵਿਜ਼ਨ ਬਹੁਤ ਘੱਟ ਦੇਖਦੇ ਆ, ਉਹ ਤਾਂ ਸਿਰਫ ਜਿਹੜੇ ਤੁਹਾਡੇ ਕੋਲ ਮੋਬਾਈਲ ਫੋਨ ਹੈ ਇਹਨੂੰ ਜਿਆਦਾ ਯੂਜ਼ ਕਰਦੇ ਆ। ਭਾਜੀ,
ਟੈਲੀਵਿਜ਼ਨ ਬੰਦ ਹੋਏ ਗਏ ਆ, ਟੈਲੀਵਿਜ਼ਨ ਤਾਂ ਬੰਦ ਹੋਏ ਗਏ ਆ, ਉਹ ਤਾਂ ਸਿਰਫ ਜਿਹੜਾ ਲਾਈਵ ਸਪੋਰਟਸ ਆ ਉਹੀ ਦੇਖਦੇ ਨੇ, ਜੇ ਉਹਨਾਂ ਨੇ ਉਹ ਵੀ ਘਰ, ਨਹੀਂ ਤਾਂ ਟੈਲੀਫੋਨ ਦੇ ਉੱਤੇ ਹੁਣ ਆਪਟਸ ਵਾਲੇ ਆ, ਵਰਲਡ ਕੱਪ ਆਪਟਸ ਤੇ ਫੋਨਾਂ ਦੇ ਉੱਤੇ ਬ੍ਰੌਡਕਾਸਟ ਕਰ ਰਹੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਮੈਂ ਖੇਤਾਂ ਵਿੱਚ ਵੀ ਬੈਠਾ ਹੋਵਾਂ ਜਾਂ ਕਹਿ ਲਓ ਕਿ ਬਾਹਰ ਅੰਦਰ ਵੀ ਕਿਤੇ ਬੈਠਾ ਹੋਵਾਂ, ਤਾਂ ਵੀ ਮੈਂ ਉੱਥੇ ਫੋਨ ਤੇ ਦੇਖ ਸਕਦਾ, ਉਹਦਾ ਕੋਈ ਚਾਰਜ ਵੀ ਹੈ ਨਹੀਂ ਹਨਾ। ਤੋ ਗੱਲ ਇਹ ਹੈ ਬਾਈ ਜੀ ਅਮਰੀਕ ਜੀ, ਕਿ ਪੰਗਾ ਹੁਣ ਇਹ ਪੈ ਗਿਆ ਕਿ ਮਨੀ ਮੰਡੀ ਕਲਾਂ ਵਾਲਾ ਜਿਹੜਾ ਕੌਫ ਸਰਵਰ ਰਹਿੰਦਾ, ਉਹ ਵੀ ਹੁਣ ਬੈਲਜੀਅਮ ਨੂੰ ਸਪੋਰਟ ਕਰਨ ਲੱਗ ਪਿਆ, ਤੇ ਹੁਣ ਤਾਂ ਮੈਨੂੰ ਲੱਗਦਾ ਹਾਂਜੀ ਕੁਛ ਨਾ ਕੁਛ ਝਾੜ ਫੂਕ ਕਰਨੀ ਪਊਗੀ। ਪਰ ਇੱਕ ਨਾ ਪਿੰਦਰ ਕਿਸ਼ਨਪੁਰੀ ਨੇ ਬੜਾ ਵਧੀਆ ਮਤਲਬ ਪ੍ਰੈਡਿਕਸ਼ਨ ਕੀਤੀ ਆ, ਕਹਿੰਦੇ ਬਈ ਸਤਿ ਸ੍ਰੀ ਅਕਾਲ, ਕਹਿੰਦੇ ਬਈ ਮੈਨੂੰ ਲੱਗਦਾ ਨਾ ਵੀ ਜਦੋਂ ਫਾਈਨਲ ਮੈਚ ਹੋਊਗਾ ਠੀਕ ਹੈ ਤੇ ਜਿਹੜਾ ਜਿਆਦਾ ਵਧੀਆ ਖੇਲੂਗਾ ਤੇ ਜਿਹਦਾ ਇੱਕ ਗੋਲ ਦੂਜੇ ਨਾਲੋਂ ਜਿਆਦਾ ਹੋ ਜਾਊਗਾ ਉਹ ਜਿੱਤ ਜਾਊਗਾ ਇਹ ਬਹੁਤ ਵਧੀਆ ਪ੍ਰੈਡਿਕਸ਼ਨ ਹੈ ਕਿਆ ਬਾਤ ਹੈ ਜੀ ਇੰਦਰ ਕਿਸ਼ਨਪੁਰੀਆ ਜੀ ਤੁਸੀਂ ਸਿਰੇ ਦੇ ਬਾਬੇ ਹੋ ਜੀ ਤੁਸੀਂ ਕਾਮਯਾਬ ਹੈ ਅਸੀਂ ਤਾਂ ਐਵੇਂ ਹੀ ਹਾਂ ਫਾਰਮੂਲਾ ਲੱਭ ਲਿਆ ਵੀ ਕਿੱਦਾਂ ਜਿੱਤਣਾ ਹੈ ਹਨਾ ਕਹਿੰਦੇ ਵੀ ਜਿਹੜੀ ਟੀਮ ਵਧੀਆ
ਚੋਰੀ ਕਿਹਨੇ ਕੀਤੀ ਆ
ਨਹੀਂ ਨਹੀਂ
ਪੁੱਛਲਾ ਚੋਰੀ ਕਿਹਨੇ ਕੀਤੀ ਆ ਦੱਸਾਂ ਜੀ
ਚੋਰ ਨੇ ਕੀਤੀ ਕਹਿੰਦੇ ਚੋਰੀ ਚੋਰ ਨੇ ਕੀਤੀ ਆ
ਕਿਤੇ
ਚੋਰ ਨੇ ਕੀਤੀ ਉਹ ਚੋਰੀ ਦੀ ਗੱਲ ਕਰੀਏ ਉਹ ਕਾਰਾਂ ਵੀ ਚੋਰੀ ਹੋਈ ਜਾਣੀ ਆ ਸ਼ੀਸ਼ੇ ਵੀ ਭੰਨੇ ਜਾ ਰਹੇ ਆ ਉਹ ਤੁਸੀਂ ਵੀ ਮੈਨੂੰ ਤੁਹਾਡੀ ਵੀ ਇੱਕ ਵਾਰੀ ਕਾਰ ਦੇ ਕਈ ਵਾਰੀ ਸ਼ੀਸ਼ੇ ਭੰਨੇ ਤੇ ਕਹਿੰਦੇ ਢੇਲੇ ਦੀ ਬੁੜੀ ਸੀ ਤੇ ਟਕਾ ਸਿਰ ਮਨਾਈ ਹੋ ਗਈ ਸੀ ਕੀ ਗੱਲ ਕੀ ਹੋਈ ਸੀ
ਮੈਂ 2-3 ਹਜ਼ਾਰ ਦੀ ਕਾਰ ਲਈ ਸੀ ਜਦੋਂ 1996-97 ਚ ਇੱਥੇ ਆਏ ਸੀ ਤੇ ਉਹ ਅਸੀਂ ਯੂਨਿਟ ਦੇ ਵਿਚ ਰਹਿੰਦੇ ਹੁੰਦੇ ਲਿਵਰਪੂਲ ਦੇ ਵਿਚ ਤਾਂ ਉਹ ਕਾਰ ਦੇ ਨਾ ਸ਼ੀਸ਼ੇ 3-4 ਵਾਰੀ ਭੰਨ ਦਿੱਤੇ ਤਾਂ ਮੈਨੂੰ ਕਾਫੀ ਪੈਸਾ ਖਰਚ ਕੇ ਦੁਬਾਰਾ ਸ਼ੀਸ਼ੇ ਲਵਾਉਣੇ ਪੈਂਦੇ ਸੀ ਤੇ ਮੈਂ ਨਾ ਉੱਥੇ ਲਿਖ ਕੇ ਹੀ ਲਾ ਤਾ ਮਨਦੀਪ ਕਾਰ ਦੇ ਅੱਗੇ ਪਿੱਛੇ ਦੀ ਸਾਈਡਾਂ ਤੇ ਵੀ ਇਹ ਜਿਹੜੀ ਕਾਰ ਹੈ ਨਾ ਵੀ ਲੋਕਸ ਨਹੀਂ ਆ ਪਲੀਜ਼ ਨਾ ਸ਼ੀਸ਼ੇ ਦਾ ਪੰਨੋ ਡੋਂਟ ਬ੍ਰੇਕ ਦਾ ਵਿੰਡੋਜ਼ ਪਲੀਜ਼ ਡੋਂਟ ਬ੍ਰੇਕ ਦਾ ਗਲਾਸ ਤੇ ਫਿਰ ਮੈਂ ਉਸ ਤੋਂ ਬਾਅਦ ਕਦੇ ਸ਼ੀਸ਼ੇ ਭੰਨੇ ਨੀ ਰੋਜ਼ ਹੀ ਮੈਂ ਸਾਈਨ ਲਿਖ ਕੇ ਲਾ ਲਿਆ ਜੀ ਲਾਤਾ ਸ਼ਾਮ ਨੂੰ ਤੇ ਉਸ ਤੋਂ ਬਾਅਦ ਕਦੇ ਸ਼ੀਸ਼ੇ ਭੰਨੇ ਨੀ ਮੇਰੀ ਕਾਰ
ਉਹ ਫਿਰ ਪੜਿਆ ਲਿਖਿਆ ਹੋਣਾ ਕੋਈ ਚੋਰ ਜਿਹੜਾ ਸਾਈਨ ਪੜ ਲਿਆ
ਪੜਿਆ ਲਿਖਿਆ ਚੋਰ ਸੀ ਹਾਂਜੀ
ਇੱਦਾਂ ਕਰਨਾ ਸੀ ਵੀ ਟੈਸਟ ਕਰਕੇ ਦੇਖ ਲੈਣਾ ਸੀ ਪਹਿਲਾਂ ਪੰਜਾਬੀ ਚ ਲਿਖ ਕੇ ਦੇਖ ਲੈਣਾ ਸੀ ਜੇ ਤਾਂ ਉਹ ਫੇਰ ਭੰਨੋ ਹਟ ਜਾਂਦਾ ਤੁਹਾਨੂੰ ਪਤਾ ਲੱਗ ਜਾਂਦਾ ਸੀ ਚੋਰ ਪੰਜਾਬੀ ਉਦੋਂ ਨਾ ਅਸਲ ਦੇ ਵਿਚ ਜਦ ਤੁਸੀਂ ਆਏ ਆ ਉਦੋਂ ਕਾਰ ਸਟੀਰੀਓ ਕੱਢਣ ਦਾ ਬੜਾ ਰਿਵਾਜ ਸੀਗਾ ਹੋਰ ਨਾ ਉਸ ਕਾਰ ਚੋ ਕੁਛ ਕੱਢਦੇ ਹੁੰਦੇ
ਸਟੀਰੀਓ ਕੱਢ ਕੇ ਲਗਾਇਆ ਸੀ ਸਟੀਰੀਓ ਕੱਢ ਕੇ ਲਗਾਇਆ ਸੀ ਟੇਪਸ ਪਈਆਂ ਸੀ ਉਹ ਲਗਾਇਆ ਸੀ ਭਾਨ ਹੁੰਦੀ ਪਈ ਥੋੜੀ ਜਿਹੀ ਮੂਹਰੇ ਉਹ ਲੈ ਕੇ ਜਾਂਦੇ ਹੁੰਦੇ ਸੀ ਇਹੀ ਹੁੰਦਾ ਸੀ ਹੁਣ ਤਾਂ ਸਟੀਰੀਓ ਦੀ ਬਾਹਰ ਰੱਖਦੇ ਘਰ ਦੇ ਹੁਣ ਤਾਂ ਕੋਈ ਚੱਕਦਾ ਹੀ
ਹੁਣ ਸਟੀਰੀਓ ਨੂੰ ਕੌਣ ਪੁੱਛਦਾ ਆ ਹੁਣ ਕੱਲੇ ਕੱਲੇ ਫੋਨ ਚ ਤਾਂ ਸਟੀਰੀਓ ਆ ਹੁਣ ਤਾਂ ਮਤਲਬ ਕੋਈ ਫੋਨ ਵੀ ਨੀ ਚੱਕਦਾ ਅੱਗੇ ਫੋਨਾਂ ਦਾ ਬਹੁਤ ਰੌਲਾ ਪੈਂਦਾ ਸੀ ਹੁਣ ਫੋਨ ਵੀ ਨੀ ਚੱਕਦਾ ਕਿਉਂਕਿ ਇਹ ਚ ਪ੍ਰੋਟੈਕਸ਼ਨ ਲੱਗੀ ਉਹ ਹੁਣ ਹਨਾ ਹੁਣ ਤਾਂ ਨਾ ਜਿਹੜੇ ਹਾਂਜੀ ਜਿਹੜੇ ਨਾ ਹੁਣ ਅਮਰੀਕ ਜੀ ਜਿਹੜੇ ਅੰਕੜੇ ਆ ਰਹੇ ਨੇ ਉਹ ਮੈਂ ਦੇਖ ਰਿਹਾ ਪੜ੍ਹ ਵੀ ਰਿਹਾ ਸੀਗਾ ਕਿ ਉਹ ਕਹਿੰਦੇ ਆ ਵੀ ਜਿਹੜੀ ਹੁਣ ਕਾਰਾਂ ਚੋਰੀ ਹੁੰਦੀਆਂ ਆ ਭੰਨ ਤੋੜ ਹੁੰਦੀ ਆ 6-6 ਫੁੱਟ ਦੇ ਨੇ ਉਹ ਕੋਈ ਕੀਮਤੀ ਵਸਤੂ ਜਾਂ ਉਹਦੇ ਵਿਚੋਂ ਕੀਮਤੀ ਚੀਜ਼ ਕੱਢਣ ਦੇ ਲਈ ਨੀ ਹੋ ਰਹੀਆਂ ਉਹ ਜਿਹੜੇ ਥ੍ਰਿਲ ਸੀਕਰ ਹੈ ਨਾ ਜਿਹੜੇ ਥ੍ਰਿਲ ਸੀਕਰ ਹੈ ਕਰਕੇ ਦੇਖਣਾ ਜਾਣੀ ਕਿ ਵੱਡੇ ਵੱਡੇ ਘਰਾਂ ਦੇ ਕਾਕੇ ਜਿਹੜੇ ਨੇ ਉਹ ਕੰਮ ਇਹ ਕਰਦੇ ਨੇ ਚੋਰ ਨੀ ਕਰ ਰਹੇ ਉਹ ਬਸ ਸਿਰਫ ਉਹਨੇ ਆਪਣਾ ਸ਼ੌਕ ਪੂਰਾ ਫਿਲਮਾਂ ਦੇਖੀਆਂ ਹੁੰਦੀਆਂ ਉਹਨੇ ਜਾਂ ਤਾਂ ਕੋਈ ਵਧੀਆ ਜਿਹੀ ਫਿਲਮ ਸਨੀ ਦਿਓਲ ਦੀ ਦੇਖ ਕੇ ਆਇਆ ਹੁੰਦਾ ਹੈ ਨਾ ਉਹਦਾ ਦਿਲ ਕਰਦਾ ਹੁੰਦਾ ਵੀ ਮੈਂ ਕਾਰਾਂ ਕੁਰਾਂ ਭੰਨਦੇ ਹਾਂ ਨਾ ਮਤਲਬ ਆਪਣੇ ਜ਼ੋਰ ਜਮਾਈ ਕਰਾਂ ਦੇਖਾਂ ਕਿੱਦਾਂ ਫੀਲਿੰਗ ਆਉਂਦੀ ਆ ਜ਼ਿਆਦਾਤਰ ਜਿਹੜੀ ਉਹ ਥ੍ਰਿਲ ਸੀਕਰਸ ਨੇ ਪੁਲਿਸ ਵੀ ਇਹ ਕਹਿ ਰਹੀ ਹੈ ਵੀ ਥ੍ਰਿਲ ਸੀਕਿੰਗ ਦੇ ਕਰਕੇ ਉਹ ਕਾਰਾਂ ਚੋਰੀ ਕਰਦੇ ਨੇ ਭਜਾਉਂਦੇ ਨੇ ਰੇਸਾਂ ਲਾਉਂਦੇ ਨੇ ਹਨਾ ਉਹ ਕਿਸੇ ਦੀ ਕਾਰ ਦੇ ਉੱਤੇ ਸੋ ਇਹ ਜ਼ਿਆਦਾ ਵੱਡਾ ਕਾਰਨ ਹੈ ਮੈਨੂੰ ਲੱਗਦਾ ਤੁਹਾਡਾ ਕੀ ਖਿਆਲ ਹੈ
ਜੀ ਜੀ ਅਮਨ ਜੀ ਬਿਲਕੁਲ ਠੀਕ ਹੈ ਦੇਖਿਆ ਹੋਏਗਾ ਕਿ ਕਈ ਵਾਰੀ ਸ਼ੋਪਿੰਗ ਸੈਂਟਰ ਦੇ ਵਿਚ ਵੀ ਕਾਰਾਂ ਦੇ ਸ਼ੀਸ਼ੇ ਤੋੜੇ ਜਾਂਦੇ ਆ ਨਾ ਜੇ ਸੜਕਾਂ ਦੇ ਵਿਚ ਕਾਰਾਂ ਦੇ ਸ਼ੀਸ਼ੇ ਤੋੜੇ ਜਾਂਦੇ ਆ ਚਾਹੇ ਤੁਸੀਂ ਲਿਖ ਕੇ ਵੀ ਲਾਇਆ ਹੋਵੇ ਅੱਗੇ ਜਦੋਂ ਅਸੀਂ ਅਮਨਦੀਪ ਕਾਰਾਂ ਲੈਂਦੇ ਹੁੰਦੇ ਪਹਿਲਾਂ 1996-97 ਤੋਂ ਬਾਅਦ 2000 ਦੇ ਵਿਚ ਵੀ ਤੁਸੀਂ ਦੇਖਿਆ ਹੋਵੇ ਕਾਰਾਂ ਦੇ ਵੱਡੇ ਵੱਡੇ ਨੇ ਜਿੰਦੇ ਲਾਉਂਦੇ ਹੁੰਦੇ ਸੀ ਲੈ ਕੇ ਬਾਜ਼ਾਰ ਦੇ ਵਿਚੋਂ ਅੱਜ ਕੱਲ ਤਾਂ ਖੈਰ ਕੋਈ ਲਾਉਂਦਾ ਹੀ ਨੀ ਜਿੰਦੇ ਹੈ ਨਾ ਬਿਲਕੁਲ ਅਲੋਪ ਹੋ ਗਿਆ ਹੈ ਉਹ ਸਿਸਟਮ ਬਿਲਕੁਲ ਤੁਸੀਂ ਠੀਕ ਗੱਲ ਕਹੀ ਆ ਕਿ ਇਹ ਜਿਹੜੀ ਥ੍ਰਿਲਿੰਗ ਕਰਨ ਦੇ ਲਈ ਵੀ ਕਾਰਾਂ ਦੇ ਸ਼ੀਸ਼ੇ ਤੋੜੇ ਜਾਂਦੇ ਜਾਂ ਭੰਨ ਤੋੜ ਕੀਤੀ ਜਾਂਦੀ ਈਵਨ ਨਾਟ ਇਹੀ ਨੀ ਹੈ ਤੁਸੀਂ ਬੱਸ ਸਟੈਂਡ ਤੇ ਦੇਖੋ ਜਿਹੜੇ ਬੱਸ ਸਟੈਂਡ ਸ਼ੀਸ਼ੇ ਦੇ ਬਣੇ ਹੋਏ ਨੇ ਉੱਥੇ ਵੀ ਤੋੜਪਣ ਬਹੁਤ ਜ਼ਿਆਦਾ ਕੀਤੀ ਹੁੰਦੀ ਦੁਕਾਨਾਂ ਦੇ ਸ਼ੀਸ਼ੇ ਵੀ ਤੋੜੇ ਹੋਏ ਹੁੰਦੇ ਆ ਤੇ ਉਹਨਾਂ ਤੇ ਗ੍ਰੈਫਟੀ ਵੀ ਕੀਤੀ ਹੁੰਦੀ ਆ ਤੇ ਠੀਕ ਹੈ ਇਹ ਲੋਕ ਜਿਹੜੇ ਛੋਟੇ ਬੱਚੇ ਆ ਉਹ ਥ੍ਰਿਲ ਕਰਨ ਦੇ ਲਈ ਕੋਈ ਨਾ ਕੋਈ ਐਕਟੀਵਿਟੀ ਚ ਇਨਵੋਲਵ ਹੋਣ ਦੇ ਲਈ ਇਹ ਕਰਦੇ ਆ ਤੇ ਆਪਣੀ ਜਿਹੜੀ ਸ਼ਕਤੀ ਉਹਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਹਾਂਜੀ
ਅਮਰੀਕ ਜੀ ਪਿੰਦਰ ਕਿਸ਼ਨਪੁਰੀ ਹੱਸ ਰਹੇ ਨੇ ਸਾਡੀਆਂ ਗੱਲਾਂ ਤੇ ਗੁਰਿੰਦਰ ਸਿੰਘ ਹੋਣੀ ਕਹਿ ਰਹੇ ਨੇ ਕਿ ਇਹ ਭਵਿੱਖਬਾਣੀ ਤਾਂ ਮਿੰਟੂ ਬਰਾੜ ਦੀ ਹੀਰ ਦੀ ਉਮਰ ਵਾਂਗ ਹੈ ਵਰਲਡ ਕੱਪ ਦੀ ਹਾਂਜੀ ਹਾਂਜੀ ਬਿਲਕੁਲ ਤੇ ਜਗਤਾਰ ਭਾਜੀ ਵੀ ਮੇਰੇ ਹੱਕ ਚ ਉਤਰੇ ਨੇ ਉਹ ਵੀ ਕਹਿੰਦੇ ਮੇਰੀ ਵੋਟ ਕਰੇਸ਼ੀਆ ਦੇ ਹੱਕ ਚ ਦੇਖੋ ਅਸੀਂ ਤਾਂ ਮਾੜਿਆਂ ਦੇ ਨਾਲ ਖੜੀ ਦਾ ਮੈਂ ਤੇ ਜਗਤਾਰ ਭਾਜੀ ਸਾਡੀਆਂ ਤੇ ਵੱਡੀਆਂ ਗੱਲਾਂ ਨੇ ਸਾਡੀਆਂ ਤਾਂ ਬੜੀ ਉੱਚੀ ਸੋਚ ਹੈ ਵੱਡਿਆਂ ਨਾਲ ਤਾਂ ਤੁਸੀਂ ਤਾਂ ਵੱਡਿਆਂ ਨਾਲ ਖੜਦੇ ਹੋ ਨਾ ਅਸੀਂ ਨਤਾਣਿਆਂ ਨਾਲ ਖੜੀ ਦਾ ਨਮਾਣਿਆਂ ਨਾਲ ਖੜੀ ਦਾ ਹਾਂਜੀ ਹਾਂਜੀ ਤੇ ਉਨ੍ਹਾਂ ਨੇ ਇਕ ਸੁਨੇਹਾ ਭੇਜਿਆ ਫੋਟੋ ਦੇ ਉੱਤੇ, ਮੈਂ ਸ਼ੇਅਰ ਕਰਤਾ ਲਾਈਵ ਬਲੌਗ ਦੇ ਉੱਤੇ, ਕਿ ਜ਼ਿੰਦਗੀ ਚ ਆਖਰੀ ਮਿੰਟ ਚ ਹੋਇਆ ਗੋਲ ਕਈ ਵਾਰੀ ਜ਼ਿੰਦਗੀ ਦੇ ਅੰਦਰੂਨੀ ਹਾਲਾਤ ਬਦਲ ਦਿੰਦਾ ਹੈ, ਸੋ ਮੈਂ ਆਖਰੀ ਸਮੇਂ ਤੱਕ ਲੜਦਾ ਰਹਿਣਾ ਚਾਹੀਦਾ ਹੈ। ਬਹੁਤ ਵਧੀਆ, ਦੇਖੋ ਵਰਲਡ ਕੱਪ ਦੇ ਨਾਲ ਦਾ ਮਿਲਦਾ ਜੁਲਦਾ ਉਨ੍ਹਾਂ ਨੇ ਮਤਲਬ ਮੈਸੇਜ ਭੇਜਿਆ ਕਿ ਆਖਰੀ ਸਮੇਂ ਜਾਣ ਕੇ ਐਕਸਟਰਾ ਟਾਈਮ ਦੇ ਵਿਚ ਜ਼ਿੰਦਗੀ ਦੇ ਆਖਰੀ ਮਿੰਟ ਚ ਹੋਇਆ ਗੋਲ ਕਈ ਵਾਰੀ ਜ਼ਿੰਦਗੀ ਦੇ ਅੰਦਰੂਨੀ ਹਾਲਾਤ ਬਦਲ ਦਿੰਦਾ ਹੈ, ਸੋ ਆਖਰੀ ਸਮੇਂ ਤੱਕ ਲੜਦੇ ਰਹਿਣਾ ਚਾਹੀਦਾ। ਦੈਟਸ ਅ ਸਪਿਰਿਟ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਨਾਲੇ ਮੇਰੀ ਸਪੋਰਟ ਕਰਨ ਦਾ। ਸਾਡੀਆਂ ਦੋ ਵੋਟਾਂ ਹੋ ਗਈਆਂ, ਇਕ ਬ੍ਰਾਂਚ ਸਾਡੀ ਹਾਂਗਕਾਂਗ ਚ ਵੀ ਖੁੱਲੇਗੀ ਬਾਬਿਆਂ ਦੀ ਫਿਰ। ਚਲੋ ਹਾਂਜੀ ਹਾਂਜੀ, ਉਸ ਤੋਂ ਬਾਅਦ ਆਪਾਂ ਗੱਲ ਕਰੀਏ ਫੋਟੋਆਂ ਨਾ, ਮੈਂ ਸਾਰੀਆਂ ਸ਼ੇਅਰ ਕਰਤੀਆਂ ਜਿੰਨੀਆਂ ਵੀ ਸੱਜਣਾ ਮਿੱਤਰਾਂ ਨੇ ਭੇਜੀਆਂ, ਟਰਬਨੇਟਰ ਦੀਆਂ ਵੀ ਭੇਜੀਆਂ, ਗਿਆਨੀ ਸੰਤੋਖ ਸਿੰਘ ਹੋਣਾ ਦੀਆਂ, ਮੇਰੇ ਡਾਰਵਿਨ ਦੇ ਨਾਰਦਰਨ ਟੈਰੀਟਰੀ ਦੇ ਟੂਰ ਦੀਆਂ, ਤੇ ਉਹ
ਮੈਨੂੰ ਤਾਂ ਲੱਗਦਾ ਮੈਂ ਪੁੱਠਾ ਪੰਗਾ ਲੈ ਲਿਆ ਇੰਗਲੈਂਡ ਦੀ ਸਪੋਰਟ ਕਰਕੇ, ਇੰਗਲੈਂਡ ਨੂੰ ਸਾਰੇ ਢਾਣ ਨੂੰ ਪਿੰਡ
ਮਸੀਹ ਦਾ ਕੱਢੇ ਆ ਤੁਸੀਂ, ਮੈਂ ਵੀ ਉਹਨਾਂ ਦੀ ਸਪੋਰਟ ਕਰਨ ਲੱਗ ਪਏ ਤੁਹਾਡਾ ਉਦੋਂ ਵੋਟਾਂ ਚ ਵੀ ਦਿੱਤਾ ਬੀਜੇਪੀ ਦੇ ਹੱਕ ਚ ਤੁਸੀਂ ਗਲਤ ਸਟੈਂਡ ਲੈ ਬੈਠੇ, ਹੁਣ ਉਹ ਤੁਹਾਡਾ ਪਿੱਛਾ ਨੀ ਚੜਦਾ, ਰੋਂਗ ਟਾਈਮ ਤੇ ਰੋਂਗ ਚੋਇਸ ਹੋ ਜਾਂਦੀ ਆ ਭਾਜੀ। ਚਲੋ ਐਨੀਵੇ, ਤੇ ਇੱਕ ਨਾ ਫੋਟੋਆਂ ਚੋਰ ਦੀਆਂ ਵੀ ਭੇਜੀਆਂ ਜਿਹੜੇ ਇਹਨਾਂ ਦੇ ਘਰ ਆਇਆ ਸੀ ਨਾ ਅੰਮ੍ਰਿਤ ਸਿੱਧੂ ਉਹਨਾਂ ਦੇ, ਤੇ ਉਹ ਵੀ ਅੰਦਰੋਂ ਗੇੜਾ ਗੁੜਾ ਮਾਰ ਕੇ ਗਿਆ, ਫੋਟੋਆਂ ਫੋਟੋਆਂ ਖਿਚਾ ਕੇ ਗਿਆ, ਤੇ ਉਹਨੂੰ ਹੈਲਮੈਟ ਪਾਈ ਹੋ ਮੋਟਰਸਾਈਕਲ ਵਾਲੀ, ਕਿਤੇ ਮੈਂ ਪਛਾਣ ਨਾ ਹੋ ਜਾਵਾਂ, ਠੀਕ ਹੈ ਨਾ। ਸੋ ਅਮਰੀਕ ਜੀ, ਕੈਨੇਡਾ ਇੰਗਲੈਂਡ ਦੇ ਵਿਚ ਚੋਰੀਆਂ ਹੁੰਦੀਆਂ ਘਰਾਂ ਦੇ ਵਿਚ ਨਾ, ਆਪਣੇ ਇੰਗਲੈਂਡ ਦੇ ਵਿਚ ਖਾਸ ਕਰਕੇ, ਤੇ ਉਹ ਜ਼ਿਆਦਾ ਟਾਰਗੇਟ ਕਰਦੇ ਨੇ, ਉਹ ਫਰਨੀਚਰ ਫਰਨੀਚਰ ਨੂੰ ਕੁਛ ਨੀ ਕਹਿੰਦੇ, ਉਹ ਕੁਛ ਨੀ ਲੈ ਕੇ ਜਾਂਦੇ, ਟੀਵੀ ਵੀ ਨੀ ਚੱਕਦੇ, ਕਹਿੰਦੇ ਯਾਰ ਐਵੇਂ ਇੰਨਾ ਭਾਰਾ ਚੱਕੀ ਜਾਵਾਂਗੇ, ਉਹ ਗੱਲਾਂ ਬਾਤ ਨੇ, ਟੀਵੀ ਕੌਣ ਦੇਖਦਾ ਅੱਜ ਕੱਲ੍ਹ। ਤੇ ਉਹ ਜ਼ਿਆਦਾ ਟਾਰਗੇਟ ਕਰਦੇ ਨੇ ਘਰਾਂ ਦੇ ਵਿਚ ਜਵੈਲਰੀ, ਜਿਹੜੇ ਆਪਾਂ ਗਹਿਣੇ ਰੱਖੇ ਹੁੰਦੇ ਨੇ ਜਾਂ ਕੈਸ਼ ਰੱਖੇ ਹੁੰਦੇ ਨੇ, ਇਹਦੇ ਬਾਰੇ ਕੋਈ ਸਾਈਨ ਲਿਖ ਕੇ ਲਾ ਸਕਦੇ ਆ ਭਈ, ਜੇ ਆਪਾਂ ਬਾਹਰ ਸਾਈਨ ਲਿਖ ਕੇ ਲਾ ਦੀ ਦੇਰ ਇਜ਼ ਨੋ ਕੈਸ਼ ਐਂਡ ਜਵੈਲਰੀ ਔਨ ਦਾ ਹਾਊਸ, ਇਹਦਾ ਬਹੁਤ ਫਰਕ
ਤੁਸੀਂ ਲਾ ਸਕਦੇ ਆ, ਬਿਲਕੁਲ ਇਹਦਾ ਫਰਕ ਪਊਗਾ। ਇਹ ਮਤਲਬ ਪਤਾ ਕਿੱਦਾਂ ਲੋਕੇਟ ਕਿੱਦਾਂ ਕਰਦੇ ਆ, ਤੁਸੀਂ ਦੇਖਿਆ ਹੋਊਗਾ ਕਈ ਵਾਰੀ ਨਾ ਕਿ ਆਉਂਦੇ ਆ ਤੁਹਾਡੇ ਘਰਾਂ ਦੇ ਵਿਚ ਲੋਕ ਸੇਲਸਮੈਨ, ਉਹ ਕਹਿੰਦੇ ਅਸੀਂ ਨਾ ਫ੍ਰੀ ਬਲਬ ਦਿੰਦੇ ਜਾਂ ਫ੍ਰੀ ਚੀਜ਼ਾਂ ਸਾਨੂੰ ਦਿੰਦੇ ਆ, ਅਸੀਂ ਤੁਹਾਡਾ ਘਰ ਦੇਖਣਾ ਕਿੰਨੇ ਤੁਹਾਡੇ ਬਲਬ ਆ, ਕਿੰਨੀਆਂ ਤੁਹਾਡੀਆਂ ਚੀਜ਼ਾਂ ਆ, ਉਹ ਫਿਰ ਤੁਸੀਂ ਸਾਨੂੰ ਲੋਕ ਕਰ ਦੋ, ਸਾਨੂੰ ਫ੍ਰੀ ਦੇ ਜਾਂਦੇ, ਉਹ ਦੇ ਵੀ ਜਾਂਦੇ ਆ। ਤੇ ਕਈ ਵਾਰੀ ਉਸ ਆੜ ਦੇ ਵਿਚ ਉਹਨਾਂ ਨੂੰ ਸਕੈਨਰ ਹੁੰਦੇ ਆ, ਉਹ ਸਕੈਨ ਕਰ ਲੈਂਦੇ ਵੀ ਇਸ ਘਰ ਦੀ ਕੋਈ ਜਵੈਲਰੀ ਹੈਗੀ ਆ ਜਾਂ ਨਹੀਂ ਜਵੈਲਰੀ ਹੈਗੀ, ਕਿਉਂਕਿ ਅੱਜ ਕੱਲ੍ਹ ਸਕੈਨਰ ਹੁੰਦੇ ਪਤਾ ਲੱਗ ਜਾਂਦਾ ਸੋਨੇ ਵਗੈਰਾ ਦਾ, ਹੋਰ ਜਿੰਨੇ ਵੀ ਡਾਇਮੰਡ ਵਗੈਰਾ ਦਾ, ਡਾਇਮੰਡ ਤਾਂ ਖੈਰ ਨਹੀਂ ਹੁੰਦੇ ਕਿਸੇ ਨੂੰ, ਸੋਨਾ ਸਾਨੂੰ ਤਾਂ ਹੁੰਦਾ ਹੀ ਥੋੜਾ ਬਹੁਤਾ, ਤੇ ਹੋ ਸਕਦਾ ਜਵੈਲਰੀ ਉਹਨਾਂ ਨੂੰ ਕੈਸ਼ ਦਾ ਵੀ ਪਤਾ ਲੱਗਦਾ ਵੀ ਸਿਚੁਏਸ਼ਨ ਜੱਜ ਕਰ ਲੈਂਦੇ ਘਰ ਦੀ ਹਾਲਤ ਜੋ ਕੋਈ ਕਿੱਦਾਂ ਕਿੰਨੇ ਕਿ ਪਾਣੀ ਦੇ ਵਿਚ। ਤਾਂ ਏਦਾਂ ਦੇ ਆਦਮੀਆਂ ਨੂੰ ਜਾਂ ਏਦਾਂ ਦੇ ਬੰਦਿਆਂ ਨੂੰ ਅਮਨਦੀਪ ਕਦੇ ਵੀ ਘਰ ਚ ਐਂਟਰ ਨਹੀਂ ਕਰਨ ਦੇਣਾ ਚਾਹੀਦਾ, ਜਿਹੜੇ ਕਿ ਤੁਹਾਨੂੰ ਕਹਿੰਦੇ ਤੁਹਾਨੂੰ ਫ੍ਰੀ ਚੀਜ਼ ਦਿੰਦੇ ਆ ਨਾ, ਏਦਾਂ ਦੀ ਚੀਜ਼ਾਂ ਕਈ ਵਾਰ ਤੁਹਾਨੂੰ ਫ੍ਰੀ ਕਾਲਾਂ ਵੀ ਬਹੁਤ ਅੱਜ ਕੱਲ ਆਉਣੀਆਂ, ਉਹਨਾਂ ਦੇ ਬਾਰੇ ਤਾਂ ਅਸੀਂ ਖੈਰ ਗੱਲ ਕੀਤੀ ਸੀ ਪਹਿਲਾਂ ਹੀ ਨਾ, ਤੇ ਇੱਕ ਦਿਨ ਮੈਨੂੰ ਪਿੱਛੇ ਜੇ ਕਾਲ ਆਈ ਤੁਹਾਡੀ ਵਿੰਡੋ ਦੇ ਵਿਚ ਬਹੁਤ ਜ਼ਿਆਦਾ ਪ੍ਰੋਬਲਮ ਖੜੀਆਂ ਹੋ ਗਈਆਂ, ਵੀ ਅਸੀਂ ਤੁਸੀਂ ਵਿੰਡੋ ਓਪਨ ਕਰੋ ਤੇ ਅਸੀਂ ਫਿਕਸ ਕਰ ਦਿੰਦੇ, ਟੈਲਸਟਾਂ ਤੋਂ ਬੋਲ ਰਹੇ ਹਾਂ। ਮੈਂ ਜਾਣ ਅਣਜਾਣ ਜਿਹਾ ਬਣ ਕੇ ਨਾ ਮੈਂ ਫਿਰ ਉਹਨੂੰ ਫੋਨ ਕੀਤਾ, ਮੈਂ ਯੈਸ ਆਈ ਓਪਨ ਮਾਈ ਵਿੰਡੋ ਨਾਓ, ਦੇ ਸਨਸ਼ਾਈਨ ਆਊਟਸਾਈਡ, ਇਟਸ ਬ੍ਰਾਈਟ ਸਨਸ਼ਾਈਨ ਆਊਟਸਾਈਡ। ਮੈਂ ਕਿਹਾ ਵਿੰਡੋ ਖੋਲਦੇ ਹੀ ਆ, ਫਿਰ ਮੈਂ ਤਾਂ ਕੁਛ ਨੀ ਜਿਹਦਾ ਵਿੰਡੋ ਤੋਂ ਬਾਹਰ ਕਰਾ ਲਈ, ਤੇ ਉਹਨੇ ਫਿਰ ਫੋਨ ਦੱਸ ਦਿੱਤਾ।
ਅਮਰੀਕ ਜੀ, ਜਿਹੜੀ ਚੋਰੀ
ਇਦਾਂ ਬਹੁਤ ਖੱਜਲ ਕਰਦੇ,
ਚੋਰੀ ਦੀਆਂ ਗੱਲਾਂ ਚੱਲ ਰਹੀਆਂ, ਮਨੀ ਹੁਣੀ ਮੰਡੀ ਕਲਾਂ ਵਾਲੇ ਕਹਿੰਦੇ ਇੱਕ ਵਾਰੀ ਭਾਜੀ ਕਹਿੰਦੇ ਟਰਾਂਸਫਾਰਮਰ ਨਾ ਜ਼ਿਆਦਾ ਚੋਰੀ ਹੋਣ ਲੱਗ ਪਏ, ਤੇ ਅਸੀਂ ਆਪਣੇ ਆਲਾ ਨਾ ਕਹਿੰਦੇ ਬੈਲਟ ਕਰਵਾ ਦਿੱਤਾ, ਪਿੰਡ ਆਲਾ ਪੱਕਾ ਹੀ ਬੈਲਟ ਕਰਾ ਦਿੱਤਾ, ਪਹਿਲਾਂ ਸਕਰੂ ਘਸੇ ਹੁੰਦੇ, ਕਹਿੰਦੇ ਬੈਲਟ ਕਰਾ ਦਿੱਤਾ, ਕਹਿੰਦਾ ਚੋਰ ਕਹਿੰਦਾ ਨਾਲੇ ਦਾ ਟਰਾਂਸਫਰ ਚੋਰੀ ਕਰਕੇ ਲੈ ਕੇ ਨਾਲੇ ਲਿਖ ਕੇ ਲਾ ਕੇ ਗਏ, ਕਹਿੰਦਾ ਉੱਤੇ ਵੀ ਬੈਲਟ ਨਾ ਕਰਾਓ ਤੁਹਾਡਾ ਨੁਕਸਾਨ ਜ਼ਿਆਦਾ ਹੋ ਜਾਂਦਾ, ਬੈਲਡਿੰਗ ਦੇ ਪੈਸੇ ਵੀ ਪੈ ਜਾਂਦੇ ਸਰ, ਚੋਰ ਵੀ ਲਿਖ ਕੇ ਜਾਂਦੇ ਆ ਕਹਿੰਦੇ ਮੁੜ ਕੇ, ਏਦਾਂ ਵੀ ਹੋ ਜਾਂਦੀ ਆ ਗੱਲ। ਬਾਤ ਹੈ ਜੀ, ਜਗਿੰਦਰ ਸੋਈ ਭਾਜੀ ਵੀ ਜੁੜੇ ਨੇ, ਉਹ ਵੀ ਗੁਰਦੁਆਰਾ ਸਾਹਿਬ ਪਹੁੰਚ ਰਹੇ ਨੇ, ਗੁਰਦੁਆਰੇ ਸਾਹਮਣੇ ਫੋਟੋਆਂ ਭੇਜ ਰਹੇ ਨੇ, ਮੈਂ ਸ਼ੇਅਰ ਕਰਦਾ ਜੀ। ਤੇ ਲੱਕੀ ਖਰੜਾ ਨੇ ਫੋਟੋ ਭੇਜੀ ਆ, ਤੇ ਕਹਿੰਦੇ ਕਿ ਸਮ ਕ੍ਰੈਡਿਟ ਕਾਰਡ ਜਿਹੜੇ ਉਹਨਾਂ ਦੇ ਕੁਝ ਫੀਚਰ ਬਹੁਤ ਸੋਹਣੇ ਨੇ, ਅਮੈਰੀਕਨ ਐਕਸਪ੍ਰੈਸ ਕੈਸ਼ਬੈਕ ਹੈ ਨਾ ਇਦਾਂ ਦੇ। ਤੇ ਕਹਿੰਦੇ ਅਮਰੀਕ ਜੀ ਦੀ ਤਾਂ ਗੱਲ ਉਹ ਹੋਈ ਆ ਵੀ ਮੰਦਰ ਨਹੀਂ ਬਣਾਏਗੇ, ਮੰਦਰ ਵਹੀ ਬਣਾਏਗੇ, ਤਰੀਕ ਨਹੀਂ ਬਤਾਏਗੇ। ਬੀਜੇਪੀ ਦਾ ਨਾਰਾ ਹੈ ਨਾ, ਮੰਦਰ ਵਹੀ ਬਣਾਏਗੇ, ਤਰੀਕ ਨਹੀਂ ਬਤਾਏਗੇ, ਕਹਿੰਦੇ ਦੱਸਣਾ ਨੀ ਕਦੋਂ ਬਣਾਉਣਾ ਪਰ ਬਣਾਉਣਾ
ਉੱਥੇ ਬਣਾਉਣਾ ਇਲੈਕਸ਼ਨ ਦੇ ਆਲੇ ਦੁਆਲੇ
ਹਾਂ ਨੀ ਬਣਾਉਣਾ ਹੀ ਨੀ, ਕਹਿੰਦੇ ਮੰਦਰ ਬਣ ਗਿਆ ਤਾਂ ਫਿਰ ਤਾਂ ਬੀਜੇਪੀ ਖਤਮ ਹਨਾ, ਇਸ ਕਰਕੇ ਮਤਲਬ ਆਪਾਂ
ਬਣਾ,
ਹਾਂ ਇਹ ਹੈ ਵੀ ਕਿਹਾ ਮੋੜਨਾ ਨੀ ਡੱਕਾ ਤੋੜਨਾ ਨੀ, ਮਤਲਬ ਕਿਹੜਾ ਮੋੜਨਾ ਨੀ ਡੱਕਾ ਤੋੜਨਾ ਨੀ, ਕੰਮ ਕਰਨਾ ਨੀ ਕੋਈ, ਸੋ ਇਹ ਬਿਰਤੀ ਹੈਗੀ ਆ। ਸੋ ਦੋਸਤੋ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਤੇ ਅੱਜ ਕਾਫੀ ਮੁੱਦੇ ਜਿਹੜੇ ਆਪਾਂ ਡਿਸਕਸ ਕੀਤੇ ਆ। ਸੋ ਅਮਰੀਕ ਜੀ, ਜਿਹੜਾ ਮਤਲਬ ਹੁਣ ਨਸ਼ਿਆਂ ਦਾ ਆਪਾਂ ਵੀਕ ਦੀ ਸਮਰੀ ਕਰੀਏ ਕਿ ਬਹੁਤ ਵਧੀਆ ਇੱਕ ਮੇਰਾ ਖਿਆਲ ਐਜੂਕੇਟਿਡ ਲਹਿਰ ਚੱਲੀ ਆ, ਵਧਾਈ ਦੇ ਸਾਰੇ ਸਾਡੇ ਭਾਈਚਾਰਾ ਜਿਹੜਾ ਉਸਦਾ ਪਾਤਰ ਹੈ, ਵਧਾਈ ਦਾ ਪਾਤਰ ਹੈ, ਤੇ ਜਿਹੜੇ ਇੱਥੇ ਇੱਕ ਵਾਰੀ ਫੇਰ ਜਿਹੜੇ ਸਾਡੇ ਪੋਲੀਟੀਸ਼ਨ ਆ ਉਹ ਬੁਰੀ ਤਰ੍ਹਾਂ ਫੇਲ ਹੋਏ ਆ, ਜੁਮਲੇਬਾਜ਼ੀ ਵਿੱਚ ਫਸ ਗਏ ਆ। ਸੋ ਤੁਹਾਨੂੰ ਨੀ ਲੱਗਦਾ ਕਿ ਜਿਹੜਾ ਇੰਟਲੈਕਚੁਅਲ ਲੈਵਲ ਹੈ, ਬੌਧਿਕ ਲੈਵਲ ਹੈ ਲੋਕਾਂ ਦਾ ਉੱਚਾ ਹੋ ਰਿਹਾ ਤੇ ਪੋਲੀਟੀਸ਼ਨ ਹਜੇ ਪਿੱਛੇ ਨੇ?
ਬਿਲਕੁਲ ਯਾਰ ਹੋ ਰਿਹਾ ਕਿ ਜਿਹੜੇ ਜੁਮਲੇ ਸਰਕਾਰਾਂ ਛੱਡਦੀਆਂ ਆ, ਚਾਹੇ ਬੀਜੇਪੀ ਹੋਵੇ ਚਾਹੇ ਕਾਂਗਰਸ ਚਾਹੇ ਕੋਈ ਵੀ ਹੋਵੇ, ਉਹਨਾਂ ਤੇ ਹੁਣ ਲੋਕ ਥੋੜੇ ਲੋਕਾਂ ਨੇ ਵਿਚਾਰ ਕਰਨੇ ਸ਼ੁਰੂ ਕਰ ਦਿੱਤੇ। ਜਿੱਦਾਂ ਨਸ਼ਿਆਂ ਦੇ ਮਾਮਲੇ ਵਿਚ ਵੀ ਉਹ ਲੋਕ ਤਾਂ ਚਾਹੁੰਦੇ ਨਸ਼ਿਆਂ ਨੂੰ ਰੋਕਿਆ ਜਾਵੇ, ਜਿਹੜੇ ਸਮਗਲਰ ਆ ਉਹਨਾਂ ਨੂੰ ਫੜਿਆ ਜਾਵੇ, ਜਿਹੜੇ ਚ ਨਸ਼ੇ ਹੀ ਆ ਉਹਨਾਂ ਨੂੰ ਰੋਕ ਕੇ ਉਹਨਾਂ ਤੋਂ ਨਸ਼ੇ ਹਟਾਏ ਜਾਣ। ਲੇਕਿਨ ਸਰਕਾਰ ਜੁਮਲੇਬਾਜ਼ੀ ਕਰਕੇ ਹੋਰੇ ਤਰ੍ਹਾਂ ਦੇ ਪੰਗੇ ਪਾ ਰਹੀ ਹੈ ਕਿ ਆਹ ਕਰਾਂਗੇ, ਡੋਪ ਟੈਸਟ ਕਰਾਂਗੇ, ਫਲਾਨਾ ਕਰਾਂਗੇ, ਉਹ ਕਰਾਂਗੇ ਨਾ, ਏਦਾਂ ਦੇ ਕਰ ਰਹੇ ਆ। ਤੇ ਲੋਕ ਵੀ ਹੁਣ ਇਹਨਾਂ ਗੱਲਾਂ ਨੂੰ ਸਮਝ ਰਹੇ ਆ ਕਿ ਇਹ ਸਾਰੀਆਂ ਜਿਹੜੀਆਂ ਗੱਲਾਂ ਆ ਫਜ਼ੂਲ ਦੀਆਂ ਗੱਲਾਂ। ਜੇ ਹੋਰ ਲੋਕ ਆਪਣਾ ਥੋੜਾ ਜਿਹਾ ਇੰਟਲੈਕਚੁਅਲ ਲੈਵਲ ਉੱਚਾ ਕਰ ਲੈਣ ਤਾਂ ਉਹ ਜਿਹੜੀਆਂ ਫ੍ਰੀ ਦੀਆਂ ਧਾਰਮਿਕ ਯਾਤਰਾਵਾਂ ਉਹਨੂੰ ਨੈਗਲੈਕਟ ਕਰਨ, ਫ੍ਰੀ ਦੇ ਟੈਲੀਫੋਨ ਜਿਹੜੇ ਦੇ ਰਹੇ ਉਹਨੂੰ ਨੈਗਲੈਕਟ ਕਰਨ, ਫ੍ਰੀ ਦੇ ਜਿਹੜੀ ਸਬਸਿਡੀ ਦਿੱਤੀ ਜਾਂਦੀ ਉਹਨੂੰ ਨੈਗਲੈਕਟ ਕਰਨ, ਫ੍ਰੀ ਦੇ ਜਿਹੜੇ ਹੋਰ ਝਾਂਸੇ ਦਿੱਤੇ ਜਾਂਦੇ ਸਾਨੂੰ ਆਹ ਫ੍ਰੀ ਦਿੱਤਾ ਜਾਊਗਾ, ਸਾਨੂੰ ਉਹ ਫ੍ਰੀ ਦਿੱਤਾ ਜਾਊਗਾ, ਜਿੱਦਾਂ ਇੱਕ ਨਾਲ ਭਿਖਾਰੀਪਣ ਬਣਾਉਣ ਦੀ ਜਿਹੜੀ ਕੋਸ਼ਿਸ਼ ਵੱਖ ਵੱਖ ਪਾਰਟੀਆਂ ਕਰਦੀਆਂ ਉਹਨਾਂ ਨੂੰ ਨਕਾਰਿਆ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਉਸ ਵੇਲੇ ਅਸੀਂ ਸਮਝਾਂਗੇ ਜਿਹੜਾ ਸਾਡਾ ਅਕੈਡਮਿਕ ਲੈਵਲ ਆ ਜਾਂ ਸਾਡਾ ਸੋਚਣ ਦਾ ਢੰਗ ਆ ਉੱਚਾ ਹੋਇਆ ਤੇ ਸਾਨੂੰ ਆਪਣੇ ਦੇਸ਼ ਦੇ ਨਾਲ ਆਪਣੇ ਪ੍ਰਦੇਸ਼ ਦੇ ਨਾਲ ਥੋੜਾ ਪ੍ਰੇਮ ਜਾਗਿਆ ਆ। ਕਿਉਂਕਿ ਇਹ ਜਿਹੜੀ ਜੁਮਲੇਬਾਜ਼ੀ ਹੁੰਦੀ ਹੈ ਇਹਦੇ ਵਿੱਚ ਪਤਾ ਹੀ ਹੁੰਦਾ ਹੈ ਕਿ ਕੁਛ ਨਹੀਂ ਨਿਕਲਣਾ, ਸਿਰਫ ਇਲੈਕਸ਼ਨ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਹੁਣ ਜਿੰਨੀਆਂ ਵੀ ਜੁਮਲੇਬਾਜ਼ੀਆਂ ਭਾਰਤੀ ਜਨਤਾ ਪਾਰਟੀ ਨੇ ਜਾਂ ਅਕਾਲੀ ਦਲ ਨੇ ਜਾਂ ਕਾਂਗਰਸ ਪਾਰਟੀ ਨੇ ਪਿਛਲੇ ਇਲੈਕਸ਼ਨ ਦੇ ਵਿੱਚ ਕੀਤੀਆਂ ਉਹਦਾ ਹੁਣ ਨੁਕਸਾਨ ਬਹੁਤ ਹੋ ਰਿਹਾ ਆ, ਸਾਰੀਆਂ ਪੰਜਾਬ ਨੂੰ ਵੀ ਸਾਰੇ ਦੇਸ਼ ਨੂੰ ਨੁਕਸਾਨ ਉਹਦਾ ਹੋ ਰਿਹਾ। ਅਗਰ ਇਹਨਾਂ ਸਾਰਿਆਂ ਤੇ ਕਾਬੂ ਪਾਉਣਾ ਹੈ ਤਾਂ ਸਾਨੂੰ ਪਾਉਣਾ ਪਊਗਾ, ਜੁਮਲੇਬਾਜ਼ੀਆਂ ਤੇ ਵਿਸ਼ਵਾਸ ਨਾ ਕਰਕੇ ਸਾਨੂੰ ਕੁਸ਼ਚਨ ਉਹਨਾਂ ਨੂੰ ਕਰਨੇ ਪੈਣਗੇ। ਜੇ ਕੋਈ ਕਹਿੰਦਾ ਸਾਨੂੰ ਮੁਫ਼ਤ ਦੀ ਚੀਜ਼ ਦੇਵਾਂਗੇ ਤਾਂ ਅਸੀਂ ਕਹਾਂ ਕਿਉਂ ਤੂੰ ਸਾਨੂੰ ਮੁਫ਼ਤ ਦੀ ਚੀਜ਼ ਦੇਵਾਂਗਾ, ਅਸੀਂ ਕੋਈ ਭਿਖਾਰੀ ਹਾਂ, ਸਾਨੂੰ ਰੁਜ਼ਗਾਰ ਦਿਓ ਹਨਾ, ਸਾਨੂੰ ਓਪਰਚੁਨਿਟੀ ਦਿਓ, ਸਾਡੇ ਸਕਿੱਲ ਅਪਗ੍ਰੇਡ ਕਰੋ ਤਾਂ ਕਿ ਅਸੀਂ ਆਪ ਰੁਜ਼ਗਾਰ ਪੈਦਾ ਕਰਕੇ ਆਪ ਆਪਣੇ ਪੈਰਾਂ ਤੇ ਖੜੇ ਹੋ ਕੇ ਤੇ ਉਹ ਆਪਣਾ ਜੀਵਨ ਸੁਖਾਲਾ ਕਰ ਸਕੀਏ ਤੇ ਜਿੰਨਾ ਹੋ ਸਕੇ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ ਤੇ ਰੋਜ਼ ਅਰਦਾਸ ਕਰਨੀ ਚਾਹੀਦੀ, ਮੈਨੂੰ ਜ਼ਿਆਦਾ ਤੋਂ ਜ਼ਿਆਦਾ ਇਨਕਮ ਟੈਕਸ ਲੱਗੇ, ਉਹਦਾ ਮਤਲਬ ਇਹ ਹੈ ਕਿ ਤੁਹਾਡੀ ਆਮਦਨ ਵਧੇ, ਤੁਹਾਡੇ ਵਪਾਰ ਫਲੋਰਿਸ਼ ਹੋਣ, ਤੁਹਾਡੀ ਤਨਖਾਹ ਵਧੇ ਤਾਂ ਤੁਸੀਂ ਜ਼ਿਆਦਾ ਤਰੱਕੀ ਕਰ ਸਕਦੇ ਆ। ਹੁਣ ਅਮਨਦੀਪ, ਮੈਂ ਨਾ ਪਿਛਲੇ ਤਿੰਨ ਚਾਰ ਦਿਨਾਂ ਤੋਂ ਸੋਚ ਰਿਹਾ ਸੀ ਪਰ ਜਿਹੜੀ ਪੰਜਾਬ ਦੀ ਪੋਲੀਟਿਕਸ ਆ ਉਹਦੇ ਵਿੱਚ ਜਿਹੜੇ ਵੱਡੇ ਵੱਡੇ ਚੰਗੇ ਚੰਗੇ ਨੇਤਾ ਆ ਜਿਹੜੇ ਕਿ ਕੁਛ ਕਰ ਸਕਦੇ ਆ, ਉਹਨਾਂ ਵਿੱਚ ਚਾਰ ਪੰਜ ਬੰਦੇ ਹੈਗੇ ਆ ਜਿਹੜੇ ਕਿ ਸੱਚੀ ਦਿਲੋਂ ਕਰਨੀ ਚਾਹੁੰਦੇ ਆ। ਉਹਦੇ ਵਿੱਚ ਇੱਕ ਨਵਜੋਤ ਸਿੰਘ ਸਿੱਧੂ ਆ, ਬੈਂਸ ਭਰਾ ਆ ਤੇ ਮਨਪ੍ਰੀਤ ਬਾਦਲ ਆ, ਜਿਹੜੇ ਕਿ ਦਿਲੋਂ ਕੁਛ ਨਾ ਕੁਛ ਕਰਨਾ ਚਾਹੁੰਦੇ ਲੇਕਿਨ ਪਾਰਟੀਆਂ ਨਾਲ ਬੱਝੇ ਹੋ ਆ। ਅਗਰ ਇਹਨਾਂ ਨੂੰ ਇੱਕ ਜੋੜ ਕਰਕੇ ਅੱਜ ਤੋਂ ਦੋ ਸਾਲ ਪਹਿਲਾਂ ਇੱਕ ਪਾਰਟੀ ਦੇ ਅਧੀਨ ਕਰਕੇ ਇਹਨਾਂ ਨੂੰ ਉਸ ਆਮ ਆਦਮੀ ਪਾਰਟੀ ਵਿੱਚ ਕਿਸੇ ਤਰ੍ਹਾਂ ਲਿਆਂਦਾ ਜਾਂਦਾ ਤਾਂ ਮੇਰੇ ਖਿਆਲ ਵਿੱਚ ਹੁਣ ਪੰਜਾਬ ਦੇ ਹਾਲਾਤ ਹੁਣ ਤਾਂ ਬਿਲਕੁਲ ਹੀ ਵੱਖਰੇ ਹੋਣੇ ਸੀ ਤੇ ਹੋ ਸਕਦਾ ਪੰਜਾਬ ਚ ਕਾਫੀ ਸੁਧਾਰ ਵੀ ਹੁੰਦੇ। ਹੁਣ ਵੀ ਭਵਿੱਖ ਦੇ ਵਿੱਚ ਜੇ ਇਹਨਾਂ ਚਾਰ ਪੰਜ ਛੇ ਬੰਦਿਆਂ ਨੂੰ ਇਕੱਠਾ ਕਰਕੇ ਨਾ ਕਿੱਕਲੀਆਂ ਨਾ ਪਾ ਕੇ ਲੋਹੜੀ ਨਾ ਮੰਗ ਕੇ ਕਿਸੇ ਸਾਰਥਿਕ ਤਰੀਕੇ ਦੇ ਨਾਲ ਅਸੀਂ ਅੱਗੇ ਵਧੀਏ ਤਾਂ ਹੋ ਸਕਦਾ ਪੰਜਾਬ ਦੀ ਜਿਹੜੀ ਨੁਹਾਰ ਉਹ ਚੇਂਜ ਹੋ ਸਕੇ ਜੀ।
ਚਲੋ ਜਾਂਦੇ ਜਾਂਦੇ ਆਪਾਂ ਭਵਿੱਖਬਾਣੀ ਇੱਕ ਹੋਰ ਵੀ ਕਰ ਦਿੰਦੇ, ਵਰਲਡ ਕੱਪ ਦੀ ਤਾਂ ਕੀਤੀ ਆ ਕਿ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨ ਹੋਊਗੀਆਂ ਨਾ ਉਸ ਦੇ ਵਿੱਚ ਜਿਹੜੇ ਬੈਂਸ ਭਰਾ ਆ ਉਹ ਮਤਲਬ ਆਮ ਆਦਮੀ ਪਾਰਟੀ ਨੂੰ ਖੋਰਾ ਲਾਉਣਗੇ ਤੇ ਖੋਰਾ ਇੱਦਾਂ ਲਾਣਗੇ ਕਿ ਉਹ ਇੱਕ ਅਲਟਰਨੇਟਿਵ ਜਿਹੜਾ ਫੇਲ ਹੋਈ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਨਾ, ਹੁਣ ਜਿਹੜਾ ਥਰਡ ਫਰੰਟ ਹੈ ਉਹ ਖੜਾ ਕਰਨਗੇ ਤੇ ਮੈਨੂੰ ਲੱਗਦਾ ਕਿ ਉਹ ਕੰਮ ਵੀ ਕਰ ਰਹੇ ਨੇ, ਆਸਟ੍ਰੇਲੀਆ ਵੀ ਆ ਕੇ ਗਏ ਨੇ, ਇੰਟਰਨੈਸ਼ਨਲ ਵੀ ਜਾ ਰਹੇ ਨੇ। ਪਰ ਇੱਕ ਗੱਲ, ਅਸੀਂ ਵੀ ਇੱਕ ਮੁਹਿੰਮ ਸ਼ੁਰੂ ਕਰਾਂਗੇ ਉਸ ਇਲੈਕਸ਼ਨ ਦੇ ਉੱਤੇ ਜਾਂ ਕਿਤੇ ਵੀ ਕਿ ਉਹ ਅਸੀਂ ਕਰਾਂਗੇ ਆਸਟ੍ਰੇਲੀਆ ਦੇ ਵਿੱਚੋਂ ਕਰਨ। ਹੁਣ ਮੇਰਾ ਆਈਡੀਆ ਚੋਰੀ ਹੋ ਜਾਣਾ ਵੈਸੇ, ਪਰ ਸਾਡੇ ਦੋਨਾਂ ਵਿਚਾਲੇ ਜਾਂ ਹੋਰ ਕਿਸੇ ਨੂੰ ਦੱਸਿਓ ਨਾ ਕਿ ਅਸੀਂ ਇੱਕ ਮੁਹਿੰਮ ਸ਼ੁਰੂ ਕਰਨੀ ਹੈ ਕਿ ਅਸੀਂ ਕੋਈ ਪੈਸਾ ਨਹੀਂ ਭੇਜਣਾ, ਉਹਨਾਂ ਨੂੰ ਕਿਸੇ ਨੂੰ ਫੰਡ ਨਹੀਂ ਕਰਨਾ, ਬਸ ਦੈਟਸ ਇਟ। ਨਾ ਹੀ ਅਸੀਂ ਆਪਣੇ ਕੰਮ ਛੱਡ ਕੇ ਜਾਣਾ, ਉਹ ਅਸੀਂ ਸੋਸ਼ਲ ਮੀਡੀਆ ਤੇ ਬੈਠ ਕੇ ਬੜੇ ਆਰਾਮ ਨਾਲ ਉਹਨਾਂ ਨੂੰ ਆਪਣੇ ਵਿਚਾਰ ਦੱਸਾਂਗੇ, ਮੰਨਣੇ ਹੋਗੇ ਮੰਨ ਲਓਗੇ, ਨਹੀਂ ਤਾਂ ਕੋਈ ਐਡੀ ਵੀ ਗੱਲ ਨਹੀਂ ਹੈਗੀ। ਜਦ ਇਹ ਤਾਂ ਪੰਜਾਬ ਦੇ ਲੋਕਾਂ ਨੇ ਕਰਨਾ, ਉੱਥੇ ਦੇ ਲੋਕਾਂ ਨੇ ਵੋਟ ਪਾਉਣੀ ਹੈ, ਉਹ ਸਾਡੀ ਪਹਿਲਾਂ ਉਹਨੀ ਕਦੇ ਮੰਨੀ ਨਹੀਂ, ਕਰੋੜਾਂ ਅਰਬਾਂ ਡਾਲਰ ਜਿਹੜੇ ਸਰਮਾਇਆ ਜਿਹੜਾ ਬੇਕਾਰ ਜਾ ਚੁੱਕਾ ਆ। ਸੋ ਅਸੀਂ ਇਹ ਅਹਿਦ ਕਰਨੀ ਹੈ ਕਿ ਅਸੀਂ ਇਸ ਵਾਰੀ ਕੋਈ ਪੋਲੀਟੀਕਲ ਫੰਡਿੰਗ ਨਹੀਂ ਕਿਸੇ ਨੇ ਬਾਹਰੋਂ ਕਰਨੀ, ਤੇ ਨਾ ਹੀ ਕਿਸੇ ਨੂੰ ਡੋਨੇਸ਼ਨਾਂ ਦੇਣੀਆਂ। ਅਸੀਂ ਜੋ ਕੰਮ ਕਰਨੇ ਨੇ ਆਪਣੇ ਦੇਸ਼, ਆਸਟ੍ਰੇਲੀਆ ਵਾਲਿਆਂ ਨੇ ਆਸਟ੍ਰੇਲੀਆ ਲਈ ਕੰਮ ਕਰਨੇ ਨੇ, ਲੋਕਲ ਭਾਈਚਾਰੇ ਲਈ ਅਮਰੀਕਾ ਵਾਲੇ ਅਮਰੀਕਾ ਕਰਨ, ਕੈਨੇਡਾ ਵਾਲੇ ਕੈਨੇਡਾ, ਆਪਣੇ ਭਾਈਚਾਰਿਆਂ ਦੇ ਵਿੱਚ ਪੈਸੇ ਇਕੱਠੇ ਕਰਕੇ ਫੈਸਿਲਿਟੀਆਂ ਲੈਣ, ਮੰਨਣ, ਕਰਨ, ਜੋ ਵੀ ਕਰਨ, ਤਰੱਕੀ ਕਰਨ। ਸਾਨੂੰ ਜਦ ਪੰਜਾਬ ਦੇ ਲੋਕ ਮੰਨਦੇ ਨਹੀਂ, ਜਿੱਦਾਂ ਤੁਸੀਂ ਕਹਿੰਦੇ ਹੁੰਦੇ ਸਾਡੀ ਦਿੱਤੀ, ਉਹ ਤਾਂ ਉਹ ਸ਼ਰਟ ਨਹੀਂ ਲੈਂਦੇ ਹੁਣ, ਤੇ ਅਸੀਂ ਉਹਨਾਂ ਨੂੰ ਚੀਫ ਮਿਨਿਸਟਰ ਦੇਣਾ ਚਾਹੁੰਦੇ ਹਾਂ, ਹਨਾ। ਸੋ ਇਸ ਕਰਕੇ ਇਹ ਉਹਨਾਂ ਦੀ ਪੋਲੀਟੀਕਲ ਵਿਲ ਹੈ, ਲੈਟ ਦੈਮ ਡਿਸਾਈਡ, ਹਨਾ। ਤੇ ਅਸੀਂ ਇੰਨਾ ਜ਼ਰੂਰ ਕਰ ਸਕਦੇ ਹਾਂ ਲੇਟਰ ਆਨ ਕਿ ਅਸੀਂ ਜਾਂਦੇ ਹਾਂ, ਅਸੀਂ ਆਪਣੇ ਪਿੰਡ, ਆਪਣੇ ਗਲੀ ਮੁਹੱਲੇ ਦੀ ਸਫਾਈ ਕਰਾ ਦਈਏ ਜਾਂ ਇਸ ਤਰ੍ਹਾਂ ਦੀ ਕੋਈ ਕਰ ਦਈਏ ਆਪਣੇ ਮੁਹੱਲੇ ਦੀ, ਨਾ ਕਿ ਸਾਰੇ। ਜਦੋਂ ਆਪਾਂ ਆਪਣੇ ਆਪਣੇ ਕਰਨ ਲੱਗ ਜਾਂਗੇ ਸਾਰਾ ਕੁਝ ਸਹੀ ਹੋਏ।
ਅਮਨਦੀਪ, ਮੈਂ ਇੱਥੇ ਦੱਸਣਾ ਚਾਹਨਾ ਕਿ ਸਾਡੇ ਪਿੰਡ ਦੇ ਵਿੱਚ ਕਾਫੀ ਤਰੱਕੀ ਹੋਈ ਹੈ, ਨਵੀਂ ਪੰਚਾਇਤ ਬਣੀ ਸੀ, ਯੰਗਸਟਰ ਸਰਪੰਚ ਵਗੈਰਾ, ਪੰਚ ਵਗੈਰਾ ਬਣੇ, ਉਹਨਾਂ ਨੇ ਕਾਫੀ ਤਰੱਕੀ ਕੀਤੀ। ਪਹਿਲਾਂ ਤੋਂ ਸਭ ਤੋਂ ਵੱਡਾ ਜਿਹੜਾ ਪਿੰਡ ਦਾ ਨਾ ਕੰਮ ਸੀ ਕਿ ਸੀਵਰੇਜ ਸਿਸਟਮ ਉਹਨਾਂ ਨੇ ਪਾਇਆ ਪਿੰਡ ਦੇ ਵਿੱਚ, ਸੰਤ ਸੀਚੇਵਾਲ ਉਹਨਾਂ ਦੇ ਇੰਜੀਨੀਅਰ ਲਿਆ ਕੇ ਉਹਨਾਂ ਤੋਂ ਸਾਰੀ ਪਲੈਨਿੰਗ ਉਹਨਾਂ ਤੋਂ ਦੁਆਰਾ ਬਣਾ ਕੇ ਸਾਰੇ ਪਿੰਡ ਸੀਵਰੇਜ ਸਿਸਟਮ ਪਾਇਆ, ਤੇ ਉਸ ਤੋਂ ਬਾਅਦ ਉਹਨਾਂ ਨੇ ਸੀਵਰੇਜ ਸਿਸਟਮ ਜਿਹੜਾ ਆਊਟਲੈਟ ਹੈ ਨਾ ਉਸ ਵੱਡੇ ਪੂਲ ਦੇ ਵਿੱਚ, ਜਿੱਦਾਂ ਇੱਕ ਵੱਡਾ ਸਵੀਮਿੰਗ ਪੂਲ ਜਾ ਹੁੰਦਾ ਇੱਦਾਂ ਦਾ ਬਣਾ, ਸਵੀਮਿੰਗ ਪੂਲ ਦਾ ਨਹੀਂ, ਇੱਦਾਂ ਦਾ ਪੂਲ ਬਣਾ ਕੇ ਉਹ ਪਾਣੀ ਜਿਹੜਾ ਐਕਸਟਰਾ ਸੀ ਉਹਦੇ ਵਿੱਚ ਪਾਉਣਾ ਸ਼ੁਰੂ ਕੀਤਾ ਜਾਂ ਟ੍ਰੀਟਮੈਂਟ ਹੋ ਕੇ ਬਾਹਰ ਜਾਂਦਾ ਹੈ, ਤੇ ਉਸ ਪਾਣੀ ਨੂੰ ਚੱਕ ਕੇ ਫਿਰ ਉਹਨੇ ਇੱਕ ਬਹੁਤ ਵਧੀਆ ਗਰਾਊਂਡ ਬਣਾਈ ਜਿਹੜਾ ਖੇਡਣ ਦੀ ਗਰਾਊਂਡ, ਚੰਗੀ ਘਾਹ ਲਾਏ, ਤੇ ਉਸ ਤੋਂ ਬਾਅਦ ਉੱਥੇ ਫਲੱਡ ਲਾਈਟਸ ਵੀ ਅੱਜ ਕੱਲ ਲਾ ਦਿੱਤੀਆਂ ਆ
ਅਗਲੇ ਪ੍ਰੋਗਰਾਮ ਤੋਂ ਪਹਿਲਾਂ ਨਾ ਉਹ ਵੀਡੀਓ ਪਾ ਕੇ ਫਿਰ ਉੱਥੇ ਗੱਲਬਾਤ ਕਰਾਂਗੇ ਤਾਂ ਕਿ ਬਾਕੀਆਂ ਨੂੰ ਪਤਾ ਲੱਗੇ ਵੀ ਅਸੀਂ ਮਤਲਬ ਬਟ ਵੀ ਟਾਕਿੰਗ ਅਬਾਊਟ, ਅਸੀਂ ਗੱਲ ਕਿਸ ਚੀਜ਼ ਦੀ ਕਰ ਰਹੇ ਹਾਂ। ਆਪਣੇ ਪ੍ਰੋਗਰਾਮ ਦੇ ਵਿਚ, ਠੀਕ ਹੈ ਜੀ। ਤੇ ਅਮਰੀਕ ਜੀ, ਹੁਣ ਏਦਾਂ ਵੀ ਸਮਾਂ ਹੋ ਗਿਆ ਪ੍ਰੋਗਰਾਮ ਦਾ, ਤੇ ਆਪਾਂ ਗੱਲਾਂ ਬਾਤਾਂ ਬਹੁਤ ਵਧੀਆ ਕੀਤੀਆਂ, ਇੰਜੋਏਬਲ ਕੀਤੀਆਂ, ਤੇ ਦਿਨ ਐਤਵਾਰ ਵਾਲੇ ਦਿਨ ਮੈਨੂੰ ਲੱਗਦਾ ਸਾਰੇ ਸਾਡੇ ਸਰੋਤੇ ਜਿਹੜੇ ਆਨੰਦ ਮਾਣ ਰਹੇ ਹੋਣੇ ਆਪਣੀ ਛੁੱਟੀ ਦਾ, ਤੇ ਗੁਰੂ ਘਰ ਵੀ ਜਾਣਾ ਆ, ਮੱਥੇ ਵੀ ਟੇਕਣੇ ਨੇ, ਪੀਰ ਵੀ ਮਨਾਉਣੇ ਨੇ, ਗੁਰੂ ਵੀ ਮਨਾਉਣੇ, ਬਾਣੀ ਵੀ ਸੁਣਨੀ ਹੈ, ਉਹ ਤੋਂ ਬਾਅਦ ਫਿਰ ਜਿਹੜੇ ਜ਼ਿੰਦਗੀ ਦੇ ਕਾਰਜ ਆ, ਘਾਹ ਵੀ ਕੱਟਣੇ ਨੇ, ਨਿਆਣਿਆਂ ਨਾਲ ਖੇਡਣਾ, ਬਹੁਤ ਕੁਝ ਕਰਨਾ, ਅੱਜ ਸੰਡੇ ਆ ਆਪਣੀ ਰੂਹਾਨੀਅਤ ਵਾਸਤੇ, ਆਪਣੀ ਵੈਲਬੀਇੰਗ ਵਾਸਤੇ। ਸੋ ਚੜ੍ਹਦੀ ਕਲਾ ਵਿਚ ਰਹੋ ਜੀ, ਆਪਾਂ ਵੀ ਲਈਏ ਇਜਾਜ਼ਤ ਫਿਰ
ਜੀ, ਆਪਣੇ ਸਰੋਤਿਆਂ ਤੋਂ ਲੈਣੇ ਇਜਾਜ਼ਤ, ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕੱਲ ਕਿ ਅਗਲਾ ਪ੍ਰੋਗਰਾਮ ਮੈਂ ਡੈਵਨਪੋਰਟ ਤੋਂ ਕਰਾਂਗਾ, ਸ਼ੁਰੂਆਤ ਤੁਹਾਡੇ ਤੋਂ ਰੂਬਰੂ ਹੋਵਾਂਗਾ, ਉੱਥੋਂ ਦੀ ਗੱਲਾਂ ਕਰਾਂਗੇ
ਹੰਬਲ ਗੀਤ ਸੁਣਾਉਣਾ ਚਾਹੁੰਦਾ, ਤੇ ਪਰਸੋਂ ਨੂੰ ਸੋਮਵਾਰ ਵਾਲੇ ਦਿਨ ਮਲਡੂਰੇ ਦੇ ਵਿਚ ਇਨ੍ਹਾਂ ਦਾ ਫੰਕਸ਼ਨ ਹੈ, ਤੇ ਮਾਵੀ ਸਾਹਿਬ ਨੂੰ ਕੰਟੈਕਟ ਕਰ ਸਕਦੇ ਹੋ, ਇਸ ਦੀ ਸਾਰੀ ਜਾਣਕਾਰੀ ਜਿਹੜੀ ਆ ਉਹ ਹਰਮਨ ਰੇਡੀਓ ਦੇ ਲਾਈਵ ਬਲੌਗ ਤੇ ਆ, ਸਾਰੀਆਂ ਫੋਟੋਆਂ ਅੱਜ ਦੀਆਂ ਤੁਸੀਂ ਉੱਥੇ ਦੇਖ ਸਕਦੇ ਹੋ। ਪੋਡਕਾਸਟ ਸੁਣਦੇ ਹੋ ਤਾਂ ਪੋਡਕਾਸਟ ਠੀਕ 15 ਮਿੰਟ ਬਾਅਦ ਇਸ ਪ੍ਰੋਗਰਾਮ ਦੇ ਚੜ੍ਹ ਜਾਂਦਾ, ਆਪਣੇ ਸੁਨੇਹੇ ਜਿਹੜੇ ਭੇਜ ਸਕਦੇ ਹੋ ਪ੍ਰੋਗਰਾਮ ਦੇ ਵਿਚ। ਸੋ ਲਓ ਜੀ, ਇੱਕ ਗੀਤ ਤੇ ਗੀਤ ਦੇ ਨਾਲ ਹੀ ਮੈਂ ਪ੍ਰੋਗਰਾਮ ਦੀ ਸਮਾਪਤੀ ਕਰਦਾ, ਪ੍ਰੋਗਰਾਮ ਚੱਲਦੇ ਰਹਿਣਗੇ, ਜੁੜੇ ਰਹੋ ਹਰਮਨ ਰੇਡੀਓ ਨਾਲ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਮਾੜਾ ਟਾਈਮ ਨਾ ਕਦੇ ਵੀ ਭੁੱਲੀਏ, ਅੱਖ ਨਹੀਂ ਬਦਲੀ ਟਾਈਮ ਚੰਗੇ ਵਿੱਚ, ਗੱਡੀਆਂ ਗੁੱਡੀਆਂ ਬੜੀਆਂ ਬਦਲੀਆਂ ਪਰ ਯਾਰ ਨਹੀਂ ਬਦਲੇ ਟਾਈਮ ਲੰਘੇ ਵਿੱਚ, ਕਰੇ ਨਿੰਦਿਆ ਚੁਗਲੀ ਸੋਚ ਹੈ ਛੋਟੀ, ਸਾਡਾ ਟੈਲੈਂਟ ਝਲਕੇ ਤਗਮੇ ਟੰਗੇ ਵਿੱਚ, ਸਾਡਾ ਟੈਲੈਂਟ ਝਲਕੇ ਤਗਮੇ
ਕਈਆਂ ਲਈ ਆ ਭੈੜਾ, ਕਈਓ ਕਹਿੰਦੇ ਅਣਭੈੜਾ ਪਰ ਕਈਆਂ ਲਈ ਤਾਂ ਸਾਊ ਹੀ ਬੜਾ ਏ, ਕਈਆਂ ਲਈ ਆ ਭੈੜਾ, ਕਈਓ ਕਹਿੰਦੇ ਅਣਭੈੜਾ ਪਰ ਕਈਆਂ ਲਈ ਤਾਂ ਸਾਊ ਹੀ ਬੜਾ ਏ, ਉਹ ਮੁੰਡਾ ਕਹਿੰਦੇ ਲੈ ਜਮਾ ਜਮਾ ਫਿਰ ਸੁਣਿਆ ਸੰਘਾਊ ਹੀ ਬੜਾ। ਕਹਿੰਦੇ ਅੜ ਬੜਾ ਪਰ ਕਈਆਂ ਲਈ ਤਾਂ ਸਾਹੂ ਹੀ ਬੜਾ ਏ ਤੀਰਾ ਸਾਡੇ ਨਾਲ ਕਰੇਗਾ ਉਹ ਜਾਈ ਮਿਲੂ ਤੈਨੂੰ ਸਾਡੇ ਪੱਖ ਤੋਂ ਚੰਗਿਆਂ ਨੂੰ ਮਿਲੀ ਦਾਏ ਹੰਬਲ ਹੋ ਕੇ ਲੜੋ ਨੂੰ ਪਛਾਣ ਲਈਏ ਦੂਰੋਂ ਅੱਖ ਤੋਂ ਮੇਰੇ ਯਾਰ ਮੇਰੀ ਪੂੰਜੀ ਮੇਰੀ ਮਿਹਨਤ ਆ ਕੁੰਜੀ ਲੱਗੇ ਲੋਕਾਂ ਨੂੰ ਕਮਾਊ ਵੀ ਬੜਾਏ ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅੜ ਬੜਾ ਪਰ ਕਈਆਂ ਲਈ ਤਾਂ ਸਾਊ ਵੀ ਬੜਾਏ ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅੜ ਬੜਾ ਪਰ ਕਈਆਂ ਲਈ ਤਾਂ ਸਾਊ ਵੀ ਬੜਾਏ
ਬੜਿਆਂ ਦੇ ਹੱਥ ਉੱਠਦੇ ਦੁਆ ਮੇਰੇ ਲਈ ਤੇ ਕੁਝ ਕਦੀ ਅੱਖਾਂ ਵਿੱਚ ਮੈਂ ਰੜਕਾਂ ਹੁਣੀ ਕਈਆਂ ਦੇ ਉਹ ਪੈਂਦੀ ਤਿਉੜੀ ਦੇਖ ਕੇ ਪਰ ਬਹੁਤਿਆਂ ਦੇ ਦਿਲਾਂ ਵਿੱਚ ਮੈਂ ਤੜਕਾਂ
ਉਹ ਬੰਦਸ਼ਾਂ ਚ ਰਹਿ ਕੇ ਕਾਕਾ ਗੀਤ ਲਿਖਣੇ ਕਿੰਨਾ ਹੁੰਦਾ ਏ ਚੈਲੰਜ ਕਦੇ ਕਰਕੇ ਦੇਖੀ ਪੈਸਾ ਛੱਡ ਕੇ ਵੀ ਲੈਣੇ ਉਸ ਟੈਡ ਪੈਂਦੇ ਨੇ ਨਾਲੇ ਤੰਗ ਕਰਦੇ ਨੇ ਸੱਚਾ ਬਣ ਕੇ ਦੇਖੀ ਰੱਖੀ ਬਾਬੇ ਤੇ ਆ ਟੇਕ ਕਰੂ ਚੱਸਣ ਨੂੰ ਮੇਜ ਕਹਿੰਦੇ ਕਈ ਭੜਕਾਊ ਵੀ ਬੜਾ ਏ ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅੜ ਬੜਾ ਪਰ ਕਈਆਂ ਲਈ ਤਾਂ ਸਾਊ ਵੀ ਬੜਾ ਏ
ਫਤਿਹਗੜ੍ਹ ਸਾਹਿਬ ਜਾ ਕੇ ਪੱਲਾ ਅੱਡੀ ਦਾ ਕਦੇ ਬੰਦਿਆਂ ਦੇ ਮੂਹਰੇ ਹੱਥ ਅੱਡੇ ਨੀ ਕਿਰਤ ਕਰੀ ਦੀ ਦਿਲ ਜਾਨ ਲਾ ਕੇ ਜੀ ਗੱਲਾਂ ਨਾਲ ਟਾਹਣੇ ਕਦੇ ਵੱਡੇ ਨੀ
ਕਿਸਾਨ ਦਾ ਪੁੱਤ ਹੱਥੀ ਕੀਤੇ ਕੰਮ ਨੇ ਰੰਬੇ ਤੇ ਕਹੀ ਆਇਆ ਯਾਰ ਮੇਰੇ ਨੇ ਦਸਾਂ ਨਾਹਾਂ ਵੀ ਖਾਵਾਂ ਉਹ ਗੱਲ ਵੱਖਰੀ ਸੌਖੀਆਂ ਲਈ ਇਹ ਹਥਿਆਰ ਮੇਰੇ ਨੇ